ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਨਾਨਕ ਕੀ ਪ੍ਰਭ ਬੇਨਤੇ ਆਪਣੀ ਭਗਤੀ ਲਾਏ ਮੈਨੂੰ ਚਿਰ ਹੋਇਆ ਦਰਸ਼ਨ ਦੇਖੇ ਅਸ ਲਗ ਭਗਵਾ ਪਿਆਰਿਆ ਚਿਰ ਹੋਇਆ ਦਰਸ਼ਨ ਦੇਖੇ ਅਸਾਲਕ ਜੀਵਾ ਪਿਆਰਿਆ
Yeah.
तेरे मया दर्शन दिखे प्यारिया मैगुरु आशा लगो जीवा मैगुरु एकागर करो नेत्रां दे नाल गुरु स्वरूप दा ध्यान करो ते गज के बोलो सतनाम श्री गुरु। पिछले तीन चार दिन हो गए दिल्ली विच भी रतवाड़ा साहब विसाखी वाले दिन भी पूर्णमाशी वाले दिन भी एक विचार चल रही है उदे विच विसाखी वाले दिन की महत्ता दसी गई सी दे नाल एक विचार सी के गुरु महाराज जी ने जो कौतक कीता वो सारी दुनिया के इतिहास विच किते आउंदा नहीं है। बंदा नहीं मिलता, बड़ी प्रॉब्लम है साधुआं संतां गुरुआं पीरां मुर्शदां नूं कि गाहां कम चलाउण वाला बंदा नहीं मिलता है। बंदे किसे च कोई क्वालिटी किसे च कोई रल मिल के तां हो जांदा, एक बंदा नहीं मिलता, पर गुरु नानक पातशाह नूं एक पूरा मिल गया सी। नौ पातशाहियां थहीं पूरे मिलते गए, बहुत सारे महापुरुषां नूं मिलिया ही नहीं है। ईसा जी ने सारी जिंदगी बतीत करी, बड़े सोहने उपदेश दिते। आप जी का जो मुखी सेवक सी उहदा नाम पीतरस सी। जिस वक्त ईसा जी नूं सूली ते चढ़ाउण दा हुक्म हो गया उस वेले डर के नठ के बारह बंदे नेड़े सी वह भी चले गए। कन्या नूं अपने मोढ़े दे उत्ते बहुत भारा शतीर चकना पिया, थोड़ा थोड़े कदम तुरदे ने धरती ते गिर जांदे ने, थोड़े कदम तुरदे ने धरती ते गिर जांदे ने। कई प्रेमियां दे मनां च शक पै जांदा वी बस ईसा जी ते साडे विच कोई फर्क नहीं सी। नहीं साध सिंह जी, शक्ति संपन्न पुरुष सन पर महापुरुष आपदे वास्ते कोई भी शक्ति नहीं दिखा लिया कर रहे। ना गुरु अर्जन पातशाह जी ने शक्ति दिखाई तती तवी ते बैठन वेले, ना गुरु नवें पातशाह ने कोई सबक देना हुंदा। सो आप जी बहुत मुश्किल दे नाल उस शतीर नूं लैके आए जिहड़ा इन्ना भारी सी कि चक्या नहीं सी जांदा। पिठ दे उत्ते हंडर पै रहे सी, गिर जांदे सी फेर चुकदे सी फेर गिर जांदे सी। जदों सूली ते सूली गढ़ ली सलीब बना ली ते उस वेले एक सवाल होया कि तुहाडी कोई सारी दुनिया दे अंदर यह गवाही देण नूं तैयार है कि तुसी जो कुछ करिया नेक कम करिया, जो कुछ जिंदगी दे अंदर तुसी कम करे ने वह प्रशंसा योग ने, एक बंदा सानू कढ दसो कोई है। उस वेले कह लगे हां है, कहंदे ओ पीतरस है। पीतरस कौन सी? राजियां दी जेल विच, क्योंकि राजियां कोल कोई कानून नहीं सी हुंदा, अपनी मर्जी हुंदी, वो जेल विच बहुत सख्ती दे नाल बंद कर दिता गया ते सिक्योरिटी इन्नी जबरदस्त सी कि सत ताले लगदे सी दरवाजियां नूं, जिन्हां दे अंदर सैल दे विच ओ डक्या होया सी। उस वेले ईसा जी दा ध्यान धरदा सी कि महाराज मैनू इस जेल चों बाहर कढो, कोई नहीं मेरा संसार दे अंदर, जे कोई है तां केवल तुसी हो। उस वेले ऐसी घटना वापरी जिस तरह कृष्ण महाराज वेले कृष्ण महाराज पैदा जद होए ने संसार के उत्ते प्रगट होए ने सारे ताले खुल गए सी सारे पहरेदार सौ गए। इस तरह नाल इत्थे होया इहदी अरदास सुनी गई सारे पहरेदार सौ गए दरवाजे सारे खुल गए सब दे ताले टुट गए। बीतरस फ्री होके ईसा जी दे पास आ गया उन्हां दे उपदेश सुनदा रहा पर जद कसवटी लगी इम्तिहान आ गया उस वेले पुछया ए पितर पीतरस तैनू ये कहिंदा है यसू मसीह बई मेरे बारे जे पुछना है तां इस नूं पुछ लो तू दस इन्हां दे बारे की जानदा। उस वेले कहण लग्या कि मैं तां इस शख्स नूं सिर्फ अज देखिया हुणे मैं नहीं इहदे बारे कुछ भी जानदा। जदों एडा ट्रस्टड साथी साथ छड जावे फिर तां बड़ी वड्डी घटना हुंदी है महापुरुष किड्डा ही वड्डा क्यों ना होवे एक बारी झूठा खा जांदा। लेकिन गुरु नानक पातशाह नूं मिल गया पूरा मिलिया पूरे मिलदे चले गए। दसवें गुरु दे सामने बच्चियां नूं गद्दी दे उत्ते बिठाउण दा प्रोग्राम नहीं सीगा कोई प्रोग्राम होर तरह दा सी कोई सोच होर तरह दी सी जिसनूं कोई समझ नहीं सी सकदा। सो सारा जिहड़ा कौतक सी ओ गम ते गोचर सी समझते आउण तों बाहर सी ओह। सो इस तरह दे नाल सारा ही कौतक नराला सी ऐ पढ़ लो
निर्वैर निराना निर्वैर निराना जी निर्वैर निराना निर्वैर निराना पुरखे गम है सतगुर पुरखे गम है सतगुर पुरखे गम है निर्वैर निराला जी सतगुर पुरख अगम है अगम अगम है निर्वैर निराला सतगुर पुरख अगम है निर्वैर ओ सतगुर पुरख अगम है अगम है अगम निर्वैर निराला सतगुर पुरख अगम है निर्वैर निराला सतगुर पुरख अगम है अगम है अगम है निर्वैर निराला सतगुर पुरख अगम है निर्वैर निराला जानो ये धरती धर्म की धर्म की ओ धर्म की सच्ची धर्मशाला ओ धरती धर्म की सच्ची धर्मशाला ਜਿਹਾ ਵੀ ਜੈ ਸੁਣੈ ਹੋ ਤੁਰਨੈ ਤੁਰਨੈ ਸਰ ਕਰਮ ਸਮਾਨਾ ਜਿਹਾ ਵੀ ਜੈ ਸੁਣੈ ਸਰ ਕਰਮ ਸਮਾਨਾ ਨਿਰਮਲ ਆਰਤੀ ਜਗ ਵੇਖਣ ਵਾਲਾ ਜੰਗਰ ਨਿਰਮਲ ਆਰਤੀ ਜਗ ਵੇਖਣ ਵਾਲਾ ਜਿਹਾਰ ਮਾਲੀਏ ਹੂ ਮਾਲੀਏ ਮਾਲੀਏ ਤੇ ਹੂ ਵੇਖਾਨਾ ਜਿਹਾ ਮੂੰਗਰ ਮਾਲੀਏ ਤੇ ਹੂ ਵੇਖਾਨਾ ਉਹ ਜਿਹਾ ਮੂੰਗਰ ਪਾਲੀਏ ਹੂ ਪਾਲੀਏ ਪਾਲੀਏ ਤੇ ਹੂ ਵੇਖਾਨਾ ਜਿਹਾ ਮੂੰਗਰ ਪਾਲੀਏ ਤੇ ਹੂ ਵੇਖਾਨਾ ਸੇਵਕ ਦਰ ਕੇ ਸੁਰਖਰੂ 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 ਦੇ ਮੁਖੋਂ ਕਾਨਾ ਸੇਵਕ ਦਰ ਕੇ ਸੁਰਖਰੂ ਦੇ ਮੁਖੋਂ ਕਾਨਾ ਸਤਗੁਰ ਪੁਰਖ ਅਗੰਮ ਹੈ ਅਗੰਮ ਹੈ ਅਗੰਮ ਨਿਰਭੈ ਨਿਰਾਲਾ ਸਤਗੁਰ ਪੁਰਖ ਅਗੰਮ ਹੈ ਨਿਰਭੈ ਨਿਰਾਲਾ
ਨਿਰਵੈਰ ਨਿਰਾਲਾ ਅਗੰਮ ਅਗੰਮ ਕਹਿੰਦੇ ਨੇ ਜਿਹੜਾ ਮਨ ਚਿੱਤ ਬੁੱਧੀ ਸਾਡੀ ਨੌਲੇਜ ਸਾਡੀ ਜਾਣ ਪਛਾਣ ਸਾਡੀ ਵਿਦਵਤਾ ਇਹ ਕੋਈ ਵੀ ਉੱਥੇ ਤੱਕ ਪਹੁੰਚ ਨਾ ਸਕੇ ਜਾਣ ਹੀ ਨਾ ਸਕੇ ਸੋ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਹੁੰਦਾ ਤੇ ਨਿਰਾਲਾ ਹੋਇਆ ਕਰ ਸੋ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਇਸ ਵਿਸ਼ੇ ਦੇ ਉੱਤੇ ਸਬਜੈਕਟ ਦੇ ਉੱਤੇ ਵਿਚਾਰ ਚੱਲ ਰਹੀ ਹੈ ਸੋ ਕੱਲ ਜਿਹੜੇ ਪ੍ਰੇਮੀ ਗਏ ਉਹਨਾਂ ਨੇ ਬਹੁਤ ਵਿਚਾਰ ਸੁਣੀ ਪਰਸੋਂ ਜੋ ਆਏ ਉਹਨਾਂ ਨੇ ਦਿੱਲੀ ਗਏ ਉਹਨਾਂ ਨੇ ਸੋ ਮੈਂ ਕੱਲ ਬੇਨਤੀ ਕਰੀ ਸੀ ਕਿ ਗੁਰੂ ਮਹਾਰਾਜ ਉਹਨਾਂ ਦੇ ਸਮੇਂ ਤੱਕ ਸਿੱਖੀ ਇੰਨੀ ਪ੍ਰਫੁੱਲਤ ਹੋ ਚੁੱਕੀ ਸੀ ਕਿ ਕੇਵਲ ਉਸ ਨੂੰ ਜਿਵੇਂ ਗੁਲਦਸਤਾ ਬਣਾਈਦਾ ਗੁਲਦਸਤਾ ਬਣਾਉਣ ਦੀ ਲੋੜ ਸੀ ਕਿਸੇ ਯੂਨੀਫਾਰਮਿਟੀ ਦੇ ਵਿੱਚ ਲਿਆਉਣ ਦੀ ਲੋੜ ਪਈ ਤੇ ਸਿੱਖ ਦੇ ਅੰਦਰ ਜੋ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚ ਚੁੱਕਿਆ ਸੀ ਉਹਦੇ ਬਾਅਦ ਮੈਂ ਕੱਲ ਬੇਨਤੀ ਕਰੀ ਸੀ ਕਿ ਬ੍ਰਹਮ ਗਿਆਨੀ ਨੂੰ ਸਰੀਰ ਦੀ ਲੋੜ ਨਹੀਂ ਹੋਇਆ ਕਰਦੀ ਪੁਰਾਣੇ ਮਹਾਂਪੁਰਸ਼ ਜਿੰਨੇ ਵੀ ਹੋਏ ਨੇ ਵੱਡੇ ਵੱਡੇ ਉਹਨਾਂ ਨੂੰ ਜਦ ਖਿਆਲ ਆਇਆ ਕਿ ਜੋ ਕੁਛ ਮਿਲਣਾ ਸੀ ਮਿਲ ਗਿਆ ਇਹਨੂੰ ਜਾਣਨ ਨੂੰ ਗੱਲ ਹੋਰ ਕੋਈ ਨਹੀਂ ਹੈ ਪਰਮੇਸ਼ੁਰ ਨੂੰ ਰਿਐਲਾਈਜ਼ ਕਰ ਲਿਆ ਉਹਦੇ ਚ ਲੀਨ ਹੋ ਗਏ ਵੀ ਇਹ ਸਰੀਰ ਹੁਣ ਕੀ ਕਰਨਾ ਹੈ ਵਾਧੂ ਐਵੇਂ ਤੁਰਿਆ ਫਿਰਦਾ ਪਰ ਲਵ ਦੇ ਅਨੁਸਾਰ ਸਰੀਰ ਦਾ ਅੰਤ ਉਸ ਵੇਲੇ ਹੋਇਆ ਕਰਦਾ ਜਦੋਂ ਪਰਾ ਲਬਧ ਮੁੱਕ ਜਾਂਦੀ ਹੈ ਉਹ ਮਰਜ਼ੀ ਦੇ ਮਾਲਕ ਸੀ ਖੁਦਕਸ਼ੀ ਨਹੀਂ ਹੋਇਆ ਕਰਦੀ ਮਰਜ਼ੀ ਨਾਲ ਆ ਜਾਂਦੇ ਨੇ ਮਰਜ਼ੀ ਨਾਲ ਚਲੇ ਜਾਂਦੇ ਨੇ ਉਹ ਤੱਤਵੇ ਤੇ ਮਹਾਂਪੁਰਸ਼ਾਂ ਦੇ ਉੱਤੇ ਇਹ ਲਾ ਐਪਲੀਕੇਬਲ ਨਹੀਂ ਹੈ ਜੋ ਅਗਿਆਨੀ ਜੀਵਾਂ ਦੇ ਉੱਤੇ ਕਿਉਂਕਿ ਉਹਨਾਂ ਨੇ ਜਨਮ ਮਰਨ ਦਾ ਚੱਕਰ ਕੱਟ ਚੁੱਕੇ ਹੁੰਦੇ ਨੇ ਮਾਇਆ ਦੇ ਮੰਡਲ ਚੋਂ ਬਾਹਰ ਨਿਕਲ ਚੁੱਕੇ ਹੁੰਦੇ ਨੇ ਉਹ ਸਰੀਰ ਉਹਨਾਂ ਨੂੰ ਵਾਧੂ ਲੱਗਦਾ ਲੇਕਿਨ ਗੁਰੂ ਘਰ ਦੇ ਅੰਦਰ ਇੱਕ ਸਿਧਾਂਤ ਹੈ ਉਹ ਇਹ ਹੈ ਕਿ ਸੱਚ ਦੀ ਪ੍ਰਾਪਤੀ ਤਾਂ ਸਾਰੇ ਕਰ ਲੈਂਦੇ ਨੇ, ਠੀਕ ਹੈ, ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ, ਪਰ ਸੱਚ ਦੀ ਪ੍ਰਾਪਤੀ ਤੋਂ ਉੱਪਰ ਇੱਕ ਜੀਵਨ ਹੈ ਜੋ ਗੁਰੂ ਨਾਨਕ ਸਾਹਿਬ ਨੇ ਬੜੇ ਹੀ ਸਪਸ਼ਟ ਤਰੀਕੇ ਨਾਲ ਸੰਸਾਰ ਨੂੰ ਦੱਸਿਆ। ਕਿਉਂਕਿ ਆਮ ਤੌਰ ਦੇ ਉੱਤੇ ਜੋ ਰਿਅਲਾਈਜ਼ਡ ਸੋਲ ਉੱਚੀਆਂ ਆਤਮਾਵਾਂ, ਉਹਨਾਂ ਦਾ ਟੀਚਾ ਇਹ ਹੁੰਦਾ ਕਿ ਪਰਮੇਸ਼ਰ ਨੂੰ ਮਿਲਣਾ। ਉਦੋਂ ਗਾਹਾਂ ਕੋਈ ਵੀ ਉਹਨਾਂ ਦਾ ਪ੍ਰੋਗਰਾਮ ਨਹੀਂ ਸੀ ਹੁੰਦਾ, ਭਾਵੇਂ ਹੁਕਮ ਦੇ ਅੰਦਰ ਹੁੰਦਾ ਸਭ ਕੁਛ, ਪਰ ਉਹਨਾਂ ਦਾ ਇਹ ਸੀ ਕਿ ਉਹ ਬਾਕੀ ਦਾ ਜੀਵਨ ਗੁਫਾਵਾਂ ਦੇ ਅੰਦਰ ਬੈਠ ਕੇ ਜਾਂ ਇੱਕ ਸੁਰੱਖਿਅਤ ਥਾਂ ਤੇ ਬੈਠ ਕੇ ਉਪਦੇਸ਼ ਵਗੈਰਾ ਕਰਦੇ ਸੀ। ਸੰਸਾਰ ਦਾ ਆਧਾਰ ਹੁੰਦਾ, ਸਿਲੈਕਟਡ ਬੰਦੇ ਉਹਨਾਂ ਕੋਲ ਜਾਂਦੇ ਸੀ, ਉਹ ਆਪਣੇ ਹਿਸਾਬ ਨਾਲ ਜੀਵਨ ਜਿਉਂਦੇ ਸੀ। ਬਹੁਤ ਸਾਰੇ ਐਸੇ ਸੀ ਜਿਹੜੇ ਜੀਵਨ ਨੂੰ ਇੱਕ ਬੰਨਣ ਜਾਣ ਕੇ ਮਰਜ਼ੀ ਦੇ ਨਾਲ ਬਰਬ ਨੂੰ ਅੰਦਰ ਭੰਨ ਕੇ ਬਾਹਰ ਨੂੰ ਚਲੇ ਜਾਂਦੇ ਸੀ। ਉਹਨਾਂ ਤੇ ਦੋਸ਼ ਨਹੀਂ ਲੱਗਿਆ ਕਰਦਾ ਵੀ ਉਹਨੇ ਆਤਮਘਾਤ ਕਰ ਲਿਆ। ਗੁਰੂ ਮਹਾਰਾਜ ਨੇ ਕਿਹਾ ਠੀਕ ਹੈ, ਰੱਬ ਨੂੰ ਪਾ ਲੈਣਾ, ਰੱਬ ਨੂੰ ਜਾਣ ਜਾਣਾ, ਆਪਣੀ ਮੈਂ ਨੂੰ ਖਤਮ ਕਰ ਦੇਣਾ ਤੇ ਰੱਬ ਵਿੱਚ ਲੀਨ ਹੋ ਜਾਣਾ, ਇਹ ਕਰ ਸਕਦੇ ਨੇ ਸਾਰੇ। ਲੇਕਿਨ ਇੱਕ ਇਹ ਤੋਂ ਉੱਪਰ ਜੀਵਨ ਹੈ ਜਿਹੜਾ ਜਿਉਣਾ ਪੈਂਦਾ ਹੈ, ਜਦੋਂ ਪਤਾ ਲੱਗ ਜਾਵੇ ਵੀ ਇਹ ਰੱਬ ਵਾਲੇ ਬੰਦੇ ਨੇ। ਉਹਦੇ ਬਾਰੇ ਜੋ ਫਰਮਾਨ ਹੈ ਉਹ ਹੈ ਕਿ ਸੱਚੋਂ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਰੱਬ ਨੂੰ ਪ੍ਰਾਪਤ ਕਰਨ ਤੋਂ ਚੀਜ਼ਾਂ ਬਾਕੀ ਸਾਰੀਆਂ ਉਰੇ ਨੇ, ਰਿਧੀਆਂ ਸਿੱਧੀਆਂ ਪ੍ਰਾਪਤੀਆਂ ਮਾਨਤਾਵਾਂ। ਲੇਕਿਨ ਇਸ ਤੋਂ ਉੱਪਰ ਇੱਕ ਬਾਤ ਹੋਰ ਹੈ, ਜਿੱਥੇ ਰੱਬ ਪ੍ਰਾਪਤ ਹੋ ਜਾਂਦਾ ਉਹ ਹੈ ਸੱਚ ਦਾ ਜੀਵਨ ਕਿਵੇਂ ਜਿਉਇਆ ਜਾ ਸਕਦਾ। ਉਹ ਐਜ਼ ਟੀਚਰ ਹੁੰਦੇ ਨੇ, ਇੰਸਟਰਕਟਰ ਹੁੰਦੇ ਨੇ, ਆਪ ਨਹੀਂ ਉਹਨਾਂ ਨੂੰ ਕੋਈ ਸੰਬੰਧ ਹੁੰਦਾ, ਲੇਕਿਨ ਦੁਨੀਆਂ ਨੂੰ ਦੱਸਣ ਵਾਸਤੇ ਉਹ ਇੱਕ ਜੀਵਨ ਜਾਂਚ ਦੱਸਦੇ ਨੇ ਬਈ ਰਿਅਲਾਈਜ਼ ਸੋਲ ਜਿਹੜੀ ਹੈ ਉਹ ਕਿਵੇਂ ਜੀਵਨ ਆਮ ਬੰਦਿਆਂ ਦੇ ਅੰਦਰ ਕਿਵੇਂ ਉਹ ਆਪਣਾ ਜੀਵਨ ਬਤੀਤ ਕਰਦੀ ਹੈ। ਸੋ ਇਹ ਵੱਡੀ ਚੀਜ਼ ਸੀ ਗੁਰੂ ਮਹਾਰਾਜ ਦੇ ਸਾਹਮਣੇ। ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ ਦੁਨੀਆਂ ਤੋਂ ਕਿਨਾਰਾ ਨਹੀਂ ਸੀ ਗੁਰੂ ਸਾਹਿਬ ਕਰਾਉਂਦੇ, ਉਹ ਕਹਿੰਦੇ ਹੁਣ ਵਿੱਚ ਆਓ, ਦੁਨੀਆਂ ਦੇ ਕਰਮਯੋਗ ਨੂੰ ਪ੍ਰਧਾਨਤਾ ਦਿੱਤੀ ਹੋਈ ਸੀ। ਕ੍ਰਿਸ਼ਨ ਮਹਾਰਾਜ ਵੀ ਕਹਿੰਦੇ ਨੇ, ਕਹਿੰਦੇ ਅਰਜਨ ਰਿਅਲਾਈਜੇਸ਼ਨ ਠੀਕ ਹੈ ਬਹੁਤ ਵੱਡੀ ਚੀਜ਼ ਹੈ, ਪਰ ਕਰਮਯੋਗ ਹੀ ਜਿਹੜਾ ਉਹ ਸੰਸਾਰ ਦਾ ਭਲਾ ਕਰਦਾ, ਸੰਸਾਰ ਦੇ ਵਾਸਤੇ ਆਪਣੇ ਪ੍ਰਾਣ ਨਿਸ਼ਾਵਰ ਕਰਦਾ। ਸੋ ਇਸ ਆਦਰਸ਼ ਦੇ ਨੂੰ ਮੁੱਖ ਰੱਖਦੇ ਹੋਏ ਗੁਰੂ ਮਹਾਰਾਜ ਜੀ ਗੁਰੂ ਦਸਵੇਂ ਪਾਤਸ਼ਾਹ ਬਲਵਾਨ ਹੋਈ ਹੋਈ ਸਿੱਖੀ ਨੂੰ ਹੋਰ ਅੱਗੇ ਸੇਧ ਦੇਣਾ ਚਾਹੁੰਦੇ ਸੀ। ਉਸ ਵੇਲੇ ਦੇ ਹਾਲਾਤ ਇੰਨੇ ਨਿਗਰੇ ਹੋਏ ਸੀ, ਇੰਨੇ ਗਿਰੇ ਹੋਏ ਸੀ ਕਿ ਵਿਚਾਰ ਕਰਨੀ ਵੀ ਔਖੀ। ਆਦਮੀ ਆਪਣੀ ਆਦਮੀਅਤ ਨੂੰ, ਇਨਸਾਨੀਅਤ ਨੂੰ ਛੱਡ ਕੇ ਪਸ਼ੂ ਪੁਣੇ ਵਿੱਚ ਜੀਵਨ ਬਤੀਤ ਕਰ ਰਿਹਾ ਸੀ। ਨਾ ਕੋਈ ਸਾਂਝ ਸੀ, ਨਾ ਕੋਈ ਭਾਈਚਾਰਕ ਮਰਿਆਦਾ ਸੀ। ਵਰਨਾ ਨੇ, ਜਾਤਾਂ ਪਾਤਾਂ ਨੇ ਇੱਕ ਦੂਏ ਨਾਲੋਂ ਨਖੇੜ ਕੇ ਵੱਖਰੇ ਵੱਖਰੇ ਕਰ ਦਿੱਤੇ। ਜਿਹੜੀ ਵਿਦਵਾਨ ਕਲਾਸ ਸੀ ਉਹ ਕਹਿੰਦੇ ਸਾਡਾ ਕੰਮ ਤਾਂ ਪੜ੍ਹਾਉਣਾ ਲਿਖਾਉਣਾ, ਦਾਨ ਦੇਣਾ ਦਾਨ ਲੈਣਾ, ਜੱਗ ਕਰਨਾ ਜੱਗ ਕਰਾਉਣਾ ਹੀ। ਜਿਹੜੇ ਵੈਸ਼ ਸੀ ਉਹ ਕਹਿੰਦਾ ਸਾਡਾ ਕੰਮ ਹੈ ਅੰਨ ਪੈਦਾ ਕਰਨਾ, ਤਜਾਰਤ ਕਰਨੀ, ਦੇਸ਼ ਦੇ ਵਿੱਚ ਮਾਲ ਮਾਲੋ ਮਾਲ ਕਰਨਾ, ਇਹਦੇ ਚ ਪ੍ਰੋਡਕਸ਼ਨ ਕਰਨੀ, ਇਹਦੋਂ ਬਾਹਰ ਸਾਡੀ ਡਿਊਟੀ ਨਹੀਂ। ਸ਼ੂਦਰ ਜੋ ਸੀ ਉਹ ਵਰਗ ਕਹਿੰਦਾ ਸੀ ਅਸੀਂ ਤਾਂ ਲੇਬਰ ਮੈਨੂਅਲ ਲੇਬਰ ਕਰਨੀ ਹੈ, ਕਿਉਂਕਿ ਸ਼ੂਦਰ ਦੀ ਡੈਫੀਨੇਸ਼ਨ ਇਹ ਸੀ ਵੀ ਜਿਸ ਨੂੰ ਕੰਮ ਕਰਨ ਵੇਲੇ ਪਸੀਨਾ ਆ ਜਾਵੇ ਤੇ ਉਹ ਪਸੀਨੇ ਦੀ ਤਾਰ ਚੱਲ ਕੇ ਸਰੀਰ ਦੇ ਉੱਤੇ ਬਹਿ ਜਾਵੇ ਉਹ ਬੰਦਾ ਸ਼ੂਦਰ ਗਿਣਿਆ ਜਾਂਦਾ ਸੀ। ਉਹਦੀਆਂ ਦੋ ਪੈਲਟੀਆਂ ਸੀ, ਇੱਕ ਤਾਂ ਉਹ ਸ਼ੂਦਰ ਸੀ ਜਿਹਦੇ ਘਰੋਂ ਖਾਇਆ ਜਾ ਸਕਦਾ ਸੀ, ਪਾਣੀ ਹੱਥੋਂ ਲੈ ਕੇ ਪੀਆ ਜਾ ਸਕਦਾ, ਇੱਕ ਉਹਦੀ ਜਿਹਨਾਂ ਦਾ ਪਰਛਾਵਾਂ ਵੀ ਨਹੀਂ ਸੀ ਲਿਆ ਜਾ ਸਕਦਾ। ਸੋ ਇਸ ਤਰ੍ਹਾਂ ਦਾ ਹਿੰਦੁਸਤਾਨ ਬਾਵਜੂਦ ਇਸਦੇ ਕਿ ਬੜੇ ਯੋਧੇ ਬਹਾਦਰ ਕਰਨੀਆਂ ਕਮਾਈਆਂ ਵਾਲੇ ਹੁੰਦੇ ਹੋਏ ਥੋੜੇ ਜਿਹੇ ਬੰਦਿਆਂ ਤੋਂ ਹਾਰ ਖਾ ਜਾਂਦੇ। ਦੁਆਪਰ ਯੁੱਗ ਤੱਕ ਬੜੇ ਚੰਗੇ ਰਹੇ, ਆਰੀਅਨ ਆਏ, ਆਰੀਅਨ ਨੇ ਆਪਣਾ ਰਹਿਣ ਸਹਿਣ ਦਾ ਤਰੀਕਾ ਆਪਣਾ ਗਿਆਨ ਭਾਰਤ ਵਰਸ਼ ਨੂੰ ਦਿੱਤਾ। ਲੇਕਿਨ ਉਹਨਾਂ ਦੇ ਬਾਅਦ ਬੜਾ ਭਾਰਾ ਮਹਾਂਭਿਆਨਕ ਯੁੱਧ ਹੋਣ ਦੇ ਨਾਲ 18 ਦਿਨਾਂ ਚ 45 ਲੱਖ سمجھ لو بھی ہندوستان دی کریم جیڑی سی وہ ختم ہو گئی، بندے مارے گئے، ورن شنکر اولاد ہو گئی، مریادا ٹوٹ گئی، ٹوٹن دے نال حملہ بنانے شروع ہو گئے، بڑے بڑے حملہ آور آئے، پہلے بھی آئے، سکندر تو اسی جانتے ہاں بھی سکندر ویلے تو آنے شروع ہو گئے، ہون آئے، شک آئے، ہور بہت قوم آئیاں، وہ تے بعد ستویں صدی دے وچ پچھم دیش والے آنے شروع ہو گئے اسلام والے، آرین سی وہ بھی، لیکن اتھے آ کے جا دیکھا بھی یہ تو سکھالے ہی لٹے جاندے نے، محمد بن قاسم ایک آیا ست سندھ دے اتے راجہ دہار تے حملہ کیتا، راجے دہار نے بغیر جد کرے تے چابیاں فڑا تیاں شہر دیاں، بری طرح نال انہیں شہر لٹیا، بے انت گلام بنائے، دو لڑکیاں اس دیاں فڑ کے لے گیا، راجے دہار نو کھل وچ پا کے مار دتا، پتا لگ گیا بھی یہ دیش دے راجے کمزور نے، ایتھے راجہ ہی لڑدا ہور کوئی لڑدا نہیں، نتیجہ یہ ہویا کہ دیش دے وچ حملہ برا آن لگ گئے، کلچر چ فرق پی گیا، جبری کنورشن ہون لگ گئی، لٹ مار ہون لگ گئی، کریکٹر نام دی چیز کوئی نہ رہی، سچ دی شہادت دین والا ایک بھی بندہ نہ نظر آوے، گرو نانک کہندے کل کاتی راجے کسائی ترم پنکر اڑ رہا، کوڑا ماوس سچ چندرما دسے نہیں کہہ چڑیا ہوں پال وکنی ہوئی، کہندے اسی پالیا چارے کنٹاں چ بھی کتے سچ لب جاوے، پر حیران ہو گئے سچ ہے ہی نہیں، کوئی بندہ مینو ایسا نہ لبیا جیرے اگے میں سیس نوا دا، بیجو سوجا کو نہیں بہ دلیچا پائے، سو گرو نانک نے اس گرے ہوئے بندے نو پیرالائز لائز ہوئی ہوئی سوسائٹی نو مڑ کے ابارن واسطے روحانی انجیکشن لایا، سوجی دیتی آتما دی سوجی دیتی، ایکو برم دتیا نیس دا سدھانت لے اندر کرم کانڈا جو کڈیا، جڑی فٹ پئی ہوئی سی آپسی برن ونڈ دے نال اونوں نیڑے کیتا، جمے باری دا احساس کرایا، جمے باریاں جڑیاں انسان تے نے انہاں دے بارے اونوں گیات کرایا، تے دھرم دے اندر اچھی منزل دے وچ اس نوں گنیا گیا، سیوا نوں بہت بڑا درجہ دیتا گرو نانک نے، اپنا سیوا ہوندی ہے اپنے واسطے تو دنیا کم کردی ہے، پر دوسریاں واسطے اپنی لیاقت اپنی شہرت اپنا پیسہ اپنی طاقت اپنا انٹلیکچوئل یہ سارا دوسریاں واسطے انہاں دے سکھ واسطے لا دینا، اینوں سیوا کہندے، جیدا افزانہ کوئی نہ لینا، خوش ہونا بھی میں سیوا کر رہا، گرو دی سیوا، اکال پرخ دی سیوا، دیش دی سیوا، جن سموہ دی سیوا، یہ ساریاں سیواواں جڑیاں سی وہ گرو دی سیوا دے نال ایڈیشن کر دیتی، تے نال فرمان ایسا کر دیتا، پڑھو پیار نال
تندر کے بسن پائی دے بچ دنیا سیو کمائی ہے، تندر کے بسن پائی دے بچ دنیا سیو کمائی ہے، ترگے بیسن پائی دے جی بچ دنیا سیو کمائی ہے، ترگے بیسن پائی دے او جی بچ دنیا سیو کمائی ہے، دنیا سے کمائی ہے،
ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ ਕਹ ਨਾਨਕ ਵਾਹ ਲਗਾਈਏ। ਸੇਵਾ ਨੂੰ ਗੁਰੂ ਮਹਾਰਾਜ ਨੇ ਪ੍ਰਧਾਨਤਾ ਦੇ ਤੀ, ਜਿਹਨੂੰ ਸ਼ੂਦਰਾਂ ਦਾ ਕੰਮ ਕਹਿੰਦੇ ਸੀ। ਜ਼ਰੂਰੀ ਕਰਤਾ ਵੀ ਜੇ ਤੈਨੂੰ ਪਰਮੇਸ਼ਰ ਦੇ ਮਿਲਣ ਦੀ ਲੋੜ ਹੈ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੋ। ਕਿਰਤ ਨੂੰ ਮਹਾਨਤਾ ਦੇ ਤੀ, ਨਾਲ ਇਹ ਹੈ ਕਿ ਆਪਣੇ ਵਾਸਤੇ ਨਹੀਂ ਜਿਉਣਾ ਪਿਆ ਰਿਹਾ, ਸਾਰੇ ਸੰਸਾਰ ਦੀ ਜੋ ਬਾਣੀ ਉਨਟ ਪਰਮੇਸ਼ਰ ਹੈ ਇਹਦੇ ਵਾਸਤੇ ਜ਼ਿੰਦਗੀ ਬਤੀਤ ਕਰਨੀ ਹੈ। ਸੋ ਉਹਦੇ ਵਾਸਤੇ ਆਪ ਜੀ ਨੇ ਕੌਤਕ ਰਚਿਆ, ਜਿਸ ਨੂੰ ਸਾਰੇ ਹੀ ਜਾਣਦੇ ਹਾਂ, ਸੀਸ ਭੇਟ ਦੇ ਨਾਮ ਨਾਲ ਆਪਾਂ ਸਾਰੇ ਜਾਣਦੇ ਹਾਂ। ਪੰਜ ਗੁਰਸਿੱਖਾਂ ਨੇ ਆਪਣਾ ਸੀਸ ਭੇਟ ਕੀਤਾ, ਉਹ ਸੱਚਮੁੱਚ ਹੀ ਸੀਸ ਭੇਟ ਕੀਤਾ ਗਿਆ। ਇਹਦੇ ਵਿੱਚ ਸਾਡੇ ਬਹੁਤ ਸਾਰੇ ਐਸੇ ਨੇ, ਬੜੀ ਭਾਰੀ ਕੁਰਬਾਨੀ ਸੀ ਇਹ, ਪਰ ਜਿਸ ਤਰ੍ਹਾਂ ਕੋਈ ਬਹੁਤ ਸਵਾਦੂ ਚੀਜ਼ ਬਣੀ ਹੋਵੇ ਤੇ ਕੋਈ ਈਰਖਾ ਵਾਲਾ ਚਾਰ ਮੱਖੀਆਂ ਮਾਰ ਕੇ ਉਹਦੇ ਵਿੱਚ ਸਿੱਟ ਜਾਵੇ ਜਾਂ ਕਿਰਲੀ ਮਾਰ ਕੇ ਸਿੱਟ ਜਾਵੇ, ਫੇਰ ਕੀ ਹੋਏਗਾ, ਵਾਸ਼ਨਾ ਤਾਂ ਬਹੁਤ ਵਧੀਆ ਆਉਂਦੀ ਹੈ ਪਰ ਖਾਣ ਨੂੰ ਜੀ ਨਹੀਂ ਕਰਨਾ। ਵੀ ਇਹਦੇ ਵਿੱਚ ਤਾਂ ਕਿਰਲੀ ਮਰੀ ਪਈ ਹੈ, ਚੂਹੀ ਮਰੀ ਪਈ ਹੈ। ਐਸੇ ਤਰ੍ਹਾਂ ਦੇ ਨਾਲ ਸਾਡੇ ਜੋ ਲਿਖਣ ਵਾਲੇ ਸੀ, ਪਤਾ ਨਹੀਂ ਕਿਸ ਚੀਜ਼ ਤੋਂ ਪ੍ਰੇਰਿਤ ਹੋਏ, ਕਿਵੇਂ ਕਹਾਣੀਆਂ ਬਣ ਗਈਆਂ। 15 ਇਤਿਹਾਸ ਇਕੱਠੇ ਕਰ ਲਓ, ਮੇਰੇ ਕੋਲ 10-15 ਪਏ ਨੇ, ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦਿੰਦਾ। ਉਹਦੇ ਚ ਵੱਖਰੀ ਵੱਖਰੀ ਬਾਤ ਲਿਖੀ ਹੋਈ ਹੈ ਸਾਰਿਆਂ ਚ, ਕਿਸੇ ਚ ਕੁਛ, ਕਿਸੇ ਚ ਕੁਛ, ਕਿਸੇ ਚ ਕੁਛ। 3-4 ਨੇ ਤਾਂ ਲਿਖਤਾ ਬਈ ਤੰਬੂ ਦੇ ਵਿੱਚ ਬੱਕਰੇ ਬੰਨੇ ਹੋਏ ਸੀਗੇ, ਜਾ ਕੇ ਗੁਰੂ ਸਾਹਿਬ ਬੱਕਰੇ ਦਾ ਗਲ ਵੱਢ ਦਿੰਦੇ ਸੀ ਤੇ ਸਿੱਖ ਨੂੰ ਉੱਥੇ ਬਿਠਾ ਦਿੰਦੇ ਸੀ, ਤੂੰ ਇੱਥੇ ਬੈਠਾ ਰਹਿ ਨਾਲ। 2-3 ਮੇਰੇ ਕੋਲ ਐਸੇ ਪਏ ਨੇ ਜਿਨ੍ਹਾਂ ਚ ਲਿਖਿਆ ਹੋਇਆ ਕਿ ਗੁਰੂ ਮਹਾਰਾਜ ਨੂੰ ਤੰਬੂ ਚ ਲਿਜਾ ਕੇ ਸੀਸ ਕੱਟ ਦਿੰਦੇ ਸੀ ਸੱਚਮੁੱਚੇ। ਇੱਕ ਮੇਰੇ ਕੋਲ ਐਸਾ ਵੀ ਹੈ ਜਿਹਦੇ ਚ ਲਿਖਿਆ ਹੋਇਆ ਵੀ ਗੁਰੂ ਸਾਹਿਬ ਨੇ ਕੋਈ ਢੌਂਗ ਨਹੀਂ ਰਚਿਆ, ਕੋਈ ਪਰਦਾ ਨਹੀਂ ਕਰਿਆ, ਉਹਨਾਂ ਨੇ ਸਿੱਧਾ ਹੀ ਉੱਥੇ ਹੀ ਵੜਤੇ, ਮੈਂ ਵਿੱਚ ਬੈਠਾ ਸੀ। ਕਹਿੰਦਾ ਮੈਂ ਜਸੂਸੀ ਕਰਨ ਵਾਸਤੇ ਗਿਆ ਸੀ ਤੇ ਮੈਂ ਉਸ ਵੇਲੇ ਬੈਠਾ ਰਿਪੋਰਟ ਦੇ ਰਿਹਾ ਸੀ ਰੰਗਦੇਵ ਨੂੰ ਵੀ ਕੀ ਹੋ ਰਿਹਾ। ਉਹਦਾ ਨਾਂ ਸੀ ਅਬੂ ਤਰਾਨੀ, ਖੁਫੀਆ ਜਸੂਸ ਸੀਗਾ ਖੁਫੀਆ ਪੁਲਿਸ ਦਾ, ਗੋਲ ਕੰਡੇ ਦੇ ਰਹਿਣ ਵਾਲਾ ਸੀਗਾ, ਕਨਵਰਟ ਸੀ, ਪਹਿਲਾਂ ਹਕੀਮ ਸੀ, ਹਿੰਦੂ ਸੀ, ਕਿਉਂਕਿ ਉਹ ਜਾਣਦਾ ਸੀ ਸਾਰਾ ਕੁਛ। ਇਸ ਵਾਸਤੇ ਇਹਨੂੰ ਭੇਜਿਆ ਗਿਆ ਵੀ ਵਿਸ਼ਵਾਸ ਪ੍ਰਾਪਤ ਕਰਕੇ ਤੂੰ ਸਾਨੂੰ ਸਾਰੀ CID ਗੁਰੂ ਗੋਬਿੰਦ ਸਿੰਘ ਦੀ ਸਾਨੂੰ ਦਿਆ ਕਰ। ਉਹ ਕਹਿਣ ਲੱਗਿਆ ਕਿ ਮੈਂ ਹੈਰਾਨ ਹੋ ਗਿਆ, ਮੈਨੂੰ ਬਹੁਤ ਡਰ ਲੱਗਣ ਲੱਗ ਗਿਆ ਵੀ ਜੇ ਗੁਰੂ ਥੱਲੇ ਉਤਰਿਆ ਕਿਤੇ ਮੇਰਾ ਹੀ ਨਾ ਗਲ ਵੱਢ ਦੇ। ਪਰ ਮੈਂ ਕਿਉਂਕਿ ਰਿਪੋਰਟ ਲਿਖਣੀ ਸੀ, ਮੈਂ ਕਿਹਾ ਵੀ ਅਜੇ ਮੇਰੇ ਮੂਹਰੇ ਬੜੇ ਸਿੱਖ ਬੈਠੇ ਆ, ਇਹਨਾਂ ਦਾ ਵੱਢੂ ਫੇਰ ਮੇਰੇ ਤਾਈਂ ਪਹੁੰਚੂ ਜਦ ਨੂੰ ਨੱਠ ਨੁੱਠ ਜਾਵਾਂਗੇ। ਕਹਿੰਦਾ 5 ਨੱਠ ਨੱਠ ਕੇ ਜਾਣ, ਅਜੇ ਆਵਾਜ਼ ਦਿੰਦੇ ਸੀ ਪਹਿਲਾਂ ਹੀ ਤਿਆਰ ਹੋਇਆ ਜਾਂਦਾ। ਕਹਿੰਦਾ ਇਕਦਮ ਜਾ ਕੇ ਸਟੇਜ ਤੇ ਕੋਲ ਚਲੇ ਜਾਣ ਉੱਚੇ ਥਾਂ ਤੇ ਗੁਰੂ ਮਹਾਰਾਜ ਬੜੀ ਹੋਰ ਡਰਾਮੈਟਿਕ ਤਰੀਕੇ ਦੇ ਨਾਲ ਸਿੱਖ ਨੂੰ ਫੜਨ। ਕਹਿੰਦਾ ਉੱਥੇ ਹੀ ਵੜਦੇ। ਕਹਿੰਦਾ ਉਹਦੇ ਬਾਅਦ ਉਹ ਬੜੇ ਖੁਸ਼ ਹੋਏ, ਬੜੇ ਖੁਸ਼। ਕਹਿਣ ਲੱਗੇ ਸਿੱਖੀ ਦਾ ਬੀਜ ਦੇਖੋ ਤਕੜਾ ਕਿੰਨਾ ਰਹਿ ਗਿਆ, ਗੁਰੂ ਨਾਨਕ ਨੂੰ 1 ਮਿਲਿਆ ਤੇ ਅੱਜ ਜਦ ਸਿੱਖੀ ਪੂਰੀ ਸਿਖਰ ਤੇ ਪਹੁੰਚਦੀ, ਹੁਣ 5 ਮਿਲ ਗਏ, ਮੈਨੂੰ 5 ਦੀ ਲੋੜ। ਉਹ ਕਹਿੰਦਾ ਵੀ ਇੰਨੇ ਬੰਦੇ ਤਿਆਰ ਹੋਏ ਉਡੀਕ ਰਹੇ ਸੀ, ਪਹਿਲਾਂ ਬੈਠੇ ਉਡੀਕਦੇ ਸੀ ਫਿਰ ਖੜੇ ਹੋ ਗਏ ਸਾਰੇ। ਕਹਿਣ ਲੱਗੇ ਵੀ ਸਤਿਗੁਰੂ ਸਾਡੀ ਵਾਰੀ ਕਿਉਂ ਨਹੀਂ ਆਈ, ਸਾਡੀ ਵਾਰੀ ਕਿਉਂ ਨਹੀਂ ਆਈ। ਉਹ ਕਹਿੰਦੇ ਪਿਆਰਿਓ ਮੈਂ ਸਿਰਫ 5 ਲੈਣੇ ਸੀ, ਤੁਸੀਂ ਵੀ ਘੱਟ ਨਹੀਂ ਹੋ, ਪਰ ਨਿਤਰੇ ਆਏ ਜਿਹੜੇ ਮੈਰਿਟ ਲਿਸਟ ਤੇ ਆ ਗਏ ਟੌਪ ਦਾ, ਜਿਨ੍ਹਾਂ ਦਾ ਨੰਬਰ ਪਲੱਸ ਨੰਬਰ ਲੈ ਗਏ, ਤੇ ਮੈਂ ਕਿਸੇ ਨੂੰ ਘੱਟ ਨਹੀਂ ਕਹਿੰਦਾ। ਕਹਿੰਦਾ ਉਹ ਤੇ ਬਾਅਦ ਉਹ ਉਹਨਾਂ ਵੱਲ ਮੁਖਾਤਬ ਹੋ ਕੇ ਜਿਹਦੇ ਵੱਲ ਦੇਖਦੇ ਨੇ ਆਵਾਜ਼ ਦਿੰਦੇ ਆ, ਕਹਿੰਦਾ ਸਿਰ ਇਕਦਮ ਜੁੜ ਜਾਂਦਾ, ਉਹ ਸਿੱਖ ਖੜਾ ਹੋ ਕੇ ਨਮਸਕਾਰ ਕਰਦਾ, ਕਹਿੰਦਾ ਉਹ ਸਿੱਖ ਖੜਾ ਹੋ ਜਾਂਦਾ, ਸਿੱਖ ਖੜਾ ਇਕਦਮ ਖੜੇ ਹੋ ਜਾਂਦਾ। ਸਾਨੂੰ ਇਹ ਗੱਲਾਂ ਬੜੀਆਂ ਅਜੀਬ ਲੱਗਦੀਆਂ, ਕਿਉਂਕਿ ਸਾਡੇ ਵਿੱਚ ਵਿਸ਼ਵਾਸ ਨਹੀਂ ਹੈ ਵੀ ਗੁਰੂ ਕੀ ਸੀ। ਅਸੀਂ ਗੁਰੂ ਨੂੰ ਇੱਕ ਆਮ ਬੰਦਾ ਸਮਝਦੇ। ਉਹ ਕਹਿੰਦੇ ਜਿਹੜਾ ਗੁਰੂ ਨੂੰ ਬੰਦਾ ਸਮਝਦਾ, ਨਾ ਤਾਂ ਉਹਦਾ ਨਾਮ ਚੱਲ ਸਕਦਾ, ਨਾ ਉਹ ਕਿਸੇ ਕਿਨਾਰੇ ਪਹੁੰਚ ਸਕਦਾ, ਕਿਉਂਕਿ ਉਹ ਪ੍ਰਤੀਤ ਤੋਂ ਹੀਣਾ ਹੈ। ਇਸ ਤਰ੍ਹਾਂ ਪੜ੍ਹ ਲਓ,
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਮਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਮਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਮੈਂ ਵਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਮੈਂ ਵਾਈ, ਮਨ ਵਿੱਚ ਹੈ ਭਾਈ।
ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਤੀਤ। ਜੇ ਪ੍ਰਤੀਤ ਹੈ ਨੀ ਗੁਰੂ ਦੀ, ਗੁਰੂ ਨੂੰ ਐਵੇਂ ਮਨੁੱਖ ਮੰਨਦਾ, ਸੁਪਰ ਮਨੁੱਖ ਮੰਨ ਲਓ, ਚਲੋ ਉਹ ਕੋਈ ਐਕਸਟਰਾ ਆਰਡੀਨਰੀ ਨਹੀਂ ਹੈ, ਤਾਂ ਫਿਰ ਉਹਦੇ ਨਾਲ ਸਾਡਾ ਸੰਬੰਧ ਕਿਵੇਂ ਜੁੜੇਗਾ? ਸਦੀਆਂ ਬੀਤਣ ਤੋਂ ਬਾਅਦ ਸਾਡੀ ਪ੍ਰਤੀਤ ਪਤਲੀ ਪੈ ਜਾਏਗੀ। ਗੁਰੂ ਹੈ ਕੀ? ਮਹਾਰਾਜ ਕਹਿੰਦੇ ਸਮੁੰਦ ਬਰੋਲ ਸਰੀਰਮ ਦੇਖਿਆ ਇੱਕ ਬਸਤ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਏ। ਉਹ ਸਰਬ ਕਲਾ ਸਮਰੱਥ ਹੁੰਦਾ, ਤ੍ਰਿਕਾਲ ਦਰਸ਼ੀ ਹੁੰਦਾ, ਸਾਰੀਆਂ ਸ਼ਕਤੀਆਂ ਤਿਰਗੁਣ ਅਤੀਤ ਅਵਸਥਾ ਹੁੰਦੀ ਹੈ ਉਹਦੀ, ਗੁਰੂ ਦੀ। ਤੇ ਇਸ ਤਰ੍ਹਾਂ ਦੇ ਨਾਲ ਸਤਿਗੁਰ ਮੇਰਾ ਮਾਰ ਜਵਾਲੇ, ਸਵਾਮੀ ਰਾਮ ਜੀ ਲਿਖਦੇ ਨੇ, ਡਾਕਟਰ ਰਾਮ ਜੀ ਆਪਣੀ ਕਿਤਾਬ ਲਿਵਿੰਗ ਵਿਦ ਦਾ ਹਿਮਾਲਾਇਨ ਮਾਸਟਰ, ਉਹਦੇ ਚ ਇੱਕ ਕਹਿੰਦੇ ਮੈਂ ਮੌਤ ਦੇ ਉੱਤੇ ਲੈਕਚਰ ਦੇ ਰਿਹਾ ਸੀ ਸਟੂਡੈਂਟਸ ਨੂੰ, ਸਵਾਮੀਆਂ ਨੂੰ, ਤੇ ਮੇਰੇ ਕੁਦਰਤੀ ਉਹਨਾਂ ਨੇ ਆਪਣੀ ਕੋਈ ਗੱਲ ਛੁਪਾਈ ਨਹੀਂ ਹੈ, ਕਹਿੰਦੇ ਮੇਰੇ ਮਨ ਵਿੱਚ ਬੜਾ ਗੁਮਾਨ ਸੀਗਾ ਵੀ ਮੇਰੇ ਨਾਲ ਤਾਂ ਪੜਿਆ ਹੋਇਆ ਹੋਰ ਨੀ, ਮੈਂ ਡਾਕਟਰੇਟ ਇੰਗਲੈਂਡ ਤੋਂ ਕਰ ਲਈ ਸੀ ਤੇ ਡਾਕਟਰੀ ਮੈਂ ਜਰਮਨ ਤੋਂ ਕਰ ਲਈ ਸੀ, ਤਜਰਬਾ ਸੀ, ਵੇਦ ਸ਼ਾਸਤਰ ਕੋਈ ਗ੍ਰੰਥ ਨੀ ਜਿਹੜਾ ਮੈਂ ਨਾ ਪੜਿਆ ਹੋਵੇ। ਤੇ ਇੱਕ ਦਿਨ ਮੈਂ ਆਪਣੇ ਗੁਰੂ ਨੂੰ ਕਹਿ ਵੀ ਦਿੱਤਾ ਕਿ ਕਹਿੰਦੇ ਗੁਰੂ ਦੇਵ ਮੈਨੂੰ ਐ ਲੱਗਦਾ ਵੀ ਮੈਂ ਸਭ ਤੋਂ ਵਿਦਵਾਨ, ਕਿਉਂਕਿ ਜੇ ਮੈਂ ਇਹ ਗੱਲ ਕਹਾਂ ਮੇਰੇ ਮਨ ਚ ਆਇਆ ਜੂ ਵੀ ਮੈਂ ਆਪਣੀ ਮੈਂ ਦਿਖਾਉਣਾ, ਲੇਕਿਨ ਉਹਨਾਂ ਨੇ ਅੰਦਰਲੀ ਗੱਲ ਲਿਖਤੀ ਕਮਜ਼ੋਰੀ। ਦਰਅਸਲ ਵੱਡਾ ਆਦਮੀ ਹੋ ਜਾਂਦਾ ਜਿਹੜਾ ਆਪਣੀ ਕਮਜ਼ੋਰੀ ਵੀ ਬਾਹਰ ਲਿਆਵੇ, ਕੋਈ ਕੋਈ ਲਿਆ ਸਕਦਾ। ਉਹ ਕਹਿੰਦੇ ਤੈਨੂੰ ਨੀ ਪਤਾ ਤੂੰ ਜਾ ਕੇ ਪੜ੍ਹਾ। ਕਹਿੰਦੇ ਸਵਾਮੀਆਂ ਦੀ ਕਲਾਸ ਲੱਗੀ ਹੋਈ ਸੀ, ਮੈਂ ਮੌਤ ਬਾਰੇ ਪੜ੍ਹਾ ਰਿਹਾ ਸੀ, ਉੱਥੇ ਇੱਕ ਸਾਧੂ ਆ ਕੇ ਬੈਠ ਗਿਆ ਕਲਾਸ ਚ। ਕਹਿੰਦਾ ਜਦ ਮੈਂ ਬੋਲਾਂ ਉੱਚੀ ਦੇ ਕੇ ਹੱਥ ਪੇ ਤਾਲੀ ਮਾਰ ਕੇ ਜਦ ਮੈਂ ਬੋਲਾਂ, ਕਹਿੰਦਾ ਮੈਨੂੰ ਬੜਾ ਬੁਰਾ ਲੱਗਿਆ ਵੀ ਕਲਾਸ ਦੇ ਵਿੱਚ ਆ ਕੇ ਹੱਥ ਲੈ, ਤੇ ਮੈਂ ਕਲਾਸ ਥੋੜੇ ਮਿੰਟ ਪਹਿਲਾਂ ਕਰਤੀ, ਮੈਨੂੰ ਗੁੱਸਾ ਬੜਾ ਆਇਆ ਵੀ ਇਹ ਤੇ ਮੈਂ ਪੁੱਛੂਗਾ ਵੀ ਤੈਨੂੰ ਕਿਹਨੇ ਵੜਨ ਦਿੱਤਾ ਸੀ, ਫੇਰ ਤੂੰ ਹੱਸਦਾ ਕਿਉਂ ਸੀ, ਡਿਸਿਪਲਿਨ ਕਿਉਂ ਨਹੀਂ ਸੀ ਅਬਜ਼ਰਵ ਕਰਦਾ। ਕਹਿੰਦਾ ਉਹ ਤੇ ਬਾਅਦ ਜਦ ਮੈਂ ਗਿਆ ਅਜੇ ਸਲਾਹ ਕਰਦਾ, ਕਹਿੰਦਾ ਮੇਰੇ ਕੋਲ ਆਪੇ ਹੀ ਆ ਗਿਆ ਉਸ ਸਾਹਿਬ, ਕਹਿੰਦਾ ਦੇਖ ਕੇ ਮੈਨੂੰ ਫੇਰ ਹੱਸਿਆ। ਕਹਿੰਦਾ ਮੈਂ ਕਿਹਾ ਸੰਤ ਜੀ ਤੁਸੀਂ ਉੱਥੇ ਵੀ ਹੱਸੀ ਗਏ ਕਲਾਸ ਚ, ਹੁਣ ਵੀ ਹੱਸੀ ਜਾਂਦੇ ਹੋ। ਕਹਿੰਦੇ ਹਾਂ ਮੈਂ ਤੇਰੀ ਨਾਕਾਬਲੀਅਤ ਨੂੰ ਦੇਖ ਕੇ ਹੱਸ ਰਿਹਾ। ਕਹਿੰਦਾ ਤੂੰ ਨਿੱਕਾ ਜਿਹਾ ਬੱਚਾ, ਤੂੰ ਕੀ ਜਾਣਦਾ ਮੌਤ ਕੀ ਹੁੰਦੀ ਹੈ, ਯੂ ਡੋਂਟ ਨੋ, ਯੂ ਆਰ ਸਟਿਲ ਏ ਚਾਈਲਡ। ਕਹਿੰਦਾ ਮੈਨੂੰ ਬੜਾ ਬੁਰਾ ਲੱਗਿਆ ਵੀ ਮੈਂ ਟੀਚਰ ਹਾਂ ਤੇ ਮੈਂ ਹੁਣੇ ਗੁਰੂ ਨੂੰ ਕਹਿ ਕੇ ਹਟਿਆ ਵੀ ਮੇਰੇ ਨਾਲ ਦਾ ਵਿਦਵਾਨ ਹੈ ਨੀ ਕਿਤੇ ਵੀ, ਸੰਸਕ੍ਰਿਤ ਦਾ ਮੈਂ ਸਕਾਲਰ ਹਾਂ, ਸਾਰੀਆਂ ਵਿਦਿਆਵਾਂ ਇੰਗਲਿਸ਼ ਦਾ ਮੈਂ ਹਾਂ, ਇੰਗਲਿਸ਼ ਦਾ ਸਕਾਲਰ ਇਹ ਨਹੀਂ, ਪੋਇਟ ਨੇ ਔਖੀ ਤੇ ਔਖੀਆਂ ਬਾਣੀਆਂ ਉਹਨਾਂ ਨੇ ਪੋਇਟਰੀ ਚ ਕਰੀਆਂ ਹੋਈਆਂ ਨੇ, ਤੇ ਤੂੰ ਮੈਨੂੰ ਕਹਿੰਦਾ ਚਾਈਲਡ ਦੱਸਦਾ। ਕਹਿੰਦਾ ਮੈਂ ਤਾਂ ਦੱਸਦਾ ਤੈਨੂੰ ਹਾਲੇ ਇਸ ਗੱਲ ਦਾ ਗਿਆਨ ਨਹੀਂ ਹੈ ਮੌਤ ਕੀ ਹੁੰਦੀ। ਕਹਿੰਦਾ ਜਾ ਕੋਈ ਕ੍ਰੀਏਚਰ ਫੜ ਕੇ ਲਿਆ। ਕਹਿੰਦਾ ਮੈਂ ਕਿਹਾ ਹੁਣ ਕਿੱਥੋਂ ਕੋਈ ਡੱਡੂ ਭਾਲੂਗਾ, ਕੋਈ ਵੱਡੀ ਚੀਜ਼ ਭਾਲੂ। ਕਹਿੰਦਾ ਇੱਕ ਵੱਡਾ ਕੀੜਾ ਜਾਂਦਾ ਸੀ, ਮੈਂ ਕੱਪੜੇ ਨਾਲ ਫੜ ਕੇ ਲਿਆ। ਕਹਿੰਦਾ ਬਸ ਆਈ। ਕਹਿੰਦਾ ਹਾਂ ਆਈ। ਕਹਿੰਦਾ ਚਾਕੂ ਲਿਆ। ਚਾਕੂ ਲਿਆਂਦਾ, ਕਹਿੰਦਾ ਵਿਚਾਲਿਓਂ ਕੱਟ ਕੇ ਅੱਧਾ ਫੋਟਾ ਇੱਧਰ ਕਰਦਾ, ਅੱਧਾ ਫੋਟਾ ਇੱਧਰ ਕਰਦਾ। ਕਹਿੰਦਾ ਮੈਂ ਕਿਹਾ ਹੁਣ ਮੈਨੂੰ ਕੀ ਸਿਖਾਲੇਗਾ ਇਹ, ਕੀ ਸਿਕਸ਼ਾ ਦੇਗਾ। ਕਹਿੰਦਾ ਉਹ ਦੋਏ ਹਿੱਸੇ ਪਏ ਨੇ, ਕਹਿੰਦਾ ਦੇਖਣ ਲੱਗ ਗਿਆ ਉਹਨਾਂ ਨੂੰ, ਦੇਖਦਾ ਮੈਂ ਹੈਰਾਨ ਹੋ ਗਿਆ। ਉਹ ਸਿਰ ਵਾਲਾ ਪਾਸਾ ਪਿੱਛੇ ਨੂੰ ਤੁਰ ਪਿਆ, ਤੜ ਵਾਲਾ ਅੱਗੇ ਨੂੰ ਤੁਰ ਪਿਆ। ਕਹਿੰਦਾ ਉਸੇ ਪੁਆਇੰਟ ਤੇ ਜਿੱਥੇ ਕੱਟੇ ਸੀ ਦੋਏ ਹੀ ਕੱਟੇ ਹੋ ਕੇ ਉਹ ਕੀੜਾ ਤੁਰਨ ਲੱਗ ਗਿਆ। ਕਹਿੰਦਾ ਆਹ ਹੁੰਦਾ ਤੂੰ ਨੀ ਜਾਣਦਾ, ਤੂੰ ਕਹਿੰਦਾ ਕਿਤਾਬਾਂ ਹੀ ਪੜਿਆ ਹੋਇਆ, ਜਿਹੜੀਆਂ ਤੂੰ ਗੱਲਾਂ ਦੱਸਦਾ ਨਾ ਇਹ ਪ੍ਰੈਕਟੀਕਲ ਨੀ ਤੈਨੂੰ ਆਉਂਦੀਆਂ, ਪ੍ਰੈਕਟੀਕਲ ਇਹ ਨੇ। ਕਹਿੰਦਾ ਮੈਂ ਕਿਹਾ ਵੀ ਸੰਤ ਜੀ ਮੈਨੂੰ ਦੱਸ ਦਿਓ। ਕਹਿੰਦੇ ਦੱਸਣ ਵਾਸਤੇ ਬੜਾ ਟਾਈਮ ਚਾਹੀਦਾ, ਐ ਨੀ ਵੀ ਤੁਰੇ ਜਾਂਦੇ ਹੀ ਤੈਨੂੰ ਫੜਾ ਦੀਏ। ਨਾਮਦੇਵ ਜੀ ਦੇ ਸਾਹਮਣੇ ਗਊ ਮਰੀ ਪਈ ਹੈ, ਬੜਾ ਹੀ ਕਲੇਸ਼ ਹੋਇਆ। ਉਹ ਬਾਦਸ਼ਾਹ ਕਹਿੰਦਾ ਸਲੇਮ ਸਾਹ ਜੇ ਗਊ ਜਿਉਂਦੀ ਨਾ ਕਰੀ ਤਾਂ ਮੈਂ ਤੈਨੂੰ ਮਾਰ ਦੂੰਗਾ ਇੱਥੇ ਨਾਲੇ। ਨਾਮਦੇਵ ਕਹਿੰਦੇ ਵੀ ਬਿਸਮਲ ਕਰਿਆ ਹੋਇਆ, ਖੂਨ ਸਾਰਾ ਨਿਕਲ ਗਿਆ, ਬਹਿ ਗਿਆ ਇਹਦਾ। ਕਹਿੰਦੇ ਜਿਵੇਂ ਜਿਉਂਦੀ ਕਿਉਂ ਕਿਵੇਂ ਹੋ ਸਕਦੀ ਹੈ, ਬਿਸਮਲ ਕੀ ਆ ਨਾ ਜੀਵਾ ਕੋਈ। ਅਖੀਰ ਤਿੰਨ ਪਹਿਰ, ਇੱਕ ਪਹਿਰ ਦਾ ਟਾਈਮ ਸੀ, ਸਾਢੇ ਸੱਤ ਘੜੀਆਂ ਦਾ, ਤਿੰਨ ਘੰਟੇ ਦਾ। ਉਹਦੇ ਬਾਅਦ ਗਊ ਜਿਉਂਦੀ ਹੋ ਜਾਂਦੀ ਹੈ। ਨਾਮਦੇਵ ਜੀ ਨੇ ਪਰਮੇਸ਼ਰ ਅਰਪਣ ਕਰਤੀ ਉਹ ਚੀਜ਼ ਸਾਰੀ, ਵੀ ਵਾਹਿਗੁਰੂ ਨੇ ਆ ਕੇ ਜਿਉਂਦੀ ਕਰਤੀ। ਆਇਆ ਤਾਂ ਸੀ ਨਾ ਫਿਰ ਜਿਉਂਦੇ ਕਰਨ ਵਾਸਤੇ, ਜਵਾਈ ਵੀ ਲੈ ਲਓ। ਸ਼ਮਸ ਤਬਰੇਜ਼ ਇੱਕ ਵੱਡਾ ਫਕੀਰ ਹੋਇਆ ਮੁਲਤਾਨ ਦੇ ਵਿੱਚ ਹੁੰਦਾ, ਕਰਨੀ ਕਮਾਈ ਵਾਲਾ ਬਚਪਨ ਤੋਂ ਸੀ ਉਹ ਸਰ। ਉਹ ਜਾਂਦਾ ਦਿੱਲੀ ਦੇ ਅੰਦਰ ਮਕਤਬ ਚ, ਬੱਚੇ ਪੜ੍ਹਦੇ ਨੇ ਕਿਤਾਬਾਂ ਲੈ ਕੇ, ਸਾਰੀਆਂ ਚ ਬੱਚੇ ਛੱਡੀਆਂ। ਕਹਿੰਦਾ ਛੱਡੋ ਇਹ, ਕਹਿੰਦਾ ਇਲਮੋ ਬਸ ਕਰੀ ਹੋਣੀ ਯਾਰ, ਇੱਕੋ ਅਲਫ ਤੈਨੂੰ ਦਰਕਾਰ। ਕਹਿੰਦਾ ਉਹਨੂੰ ਕਹੋ ਮੌਲਵੀ ਨੂੰ ਅਸਲੀ ਪੜ੍ਹਾਈ ਪੜ੍ਹਾਵੇ। ਕਹਿੰਦਾ ਅਲਫਬੇ ਪੜ੍ਹਾਈ ਜਾਂਦਾ। ਉਹ ਜਦ ਆਇਆ ਮੌਲਵੀ, ਉਸ ਵੇਲੇ ਬੱਚੇ ਰੋਣ ਲੱਗ ਗਏ। ਕਹਿੰਦੇ ਮੌਲਵੀ ਜੀ ਸਾਡੀਆਂ ਸਾਰੀਆਂ ਕਿਤਾਬਾਂ, ਮੌਲਾਨਾ ਬੜਾ ਮਸ਼ਹੂਰ ਹੋਇਆ ਉਹ, ਰੂਮੀ ਕਹਿੰਦੇ ਨੇ ਉਹਨੂੰ। ਉਹ ਕਹਿਣ ਲੱਗਿਆ ਕੌਣ ਸੀ? ਕਹਿੰਦੇ ਇੱਕ ਦਰਵੇਸ਼ ਆਇਆ ਸੀ। ਕਹਿੰਦਾ ਕਿਤਾਬਾਂ ਸਾਰੀਆਂ ਚ ਬੱਚੇ ਸਿੱਟਦੀਆਂ, ਜਦ ਕੱਢੀਆਂ ਸਾਰੀਆਂ ਸੁੱਕੀਆਂ, ਕੋਈ ਨਾ ਭੇਜੀ। ਕਹਿਣ ਲੱਗਿਆ ਵੀ ਇਹ ਤਾਂ ਕਰਨੀ ਕਮਾਈ ਵਾਲਾ। ਕਹਿੰਦੇ ਦੱਸ ਵੀ ਗਿਆ ਕੁਛ? ਕਹਿੰਦੇ ਹਾਂ। ਕਹਿੰਦੇ ਦੱਸ ਦਿਓ। ਮੌਲਾਨਾ ਰੂਮ ਸੀ ਉਹ। ਕਹਿਣ ਲੱਗਿਆ ਮੈਂ ਮੁਲਤਾਨ ਚ ਨੇ ਨਾ ਮਹੱਲਾ ਇਹ ਖਾਮੋਸ਼ਾਂ ਚ। ਉਹ ਸਮਝ ਨਹੀਂ ਆਉਂਦਾ, ਉੱਥੇ ਜਾ ਕੇ ਪੁੱਛੀ ਜਾਂਦਾ ਮਹੱਲਾ ਇਹ ਖਾਮੋਸ਼ਾਂ ਵੀ ਹੈ ਇੱਥੇ? ਕਹਿੰਦੇ ਕਿਤੇ। ਇੱਕ ਸਿਆਣਾ ਮਿਲ ਗਿਆ, ਉਹ ਕਹਿੰਦਾ ਮਹੱਲਾ ਇਹ ਖਾਮੋਸ਼ਾਂ ਕਬਰਸਤਾਨ ਨੂੰ ਕਹਿੰਦੇ ਨੇ, ਜਿੱਥੇ ਕੋਈ ਬੋਲਦਾ ਨਹੀਂ, ਰਹਿੰਦੇ ਸਾਰੇ ਹੀ ਨੇ। ਵੈਸਨ ਰੂਹਾਂ ਕਬਰਾਂ ਦੇ ਵਿੱਚ ਜਾ ਕੇ, ਵੈਸਨ ਕਬਰਾਂ ਵੱਲ। ਉੱਥੇ ਗਿਆ ਤਾਂ ਉਸ ਥਾਂ ਦੇ ਉੱਤੇ ਮਿਲਿਆ, ਜਾਣੀ ਉਹਨੇ ਗਿਆਨ ਕਰਾਇਆ। ਮੌਲਾਨਾ ਰੂਮ ਦੀਆਂ ਬਹੁਤ ਕਿਤਾਬਾਂ ਮਿਲਦੀਆਂ ਬ੍ਰਹਮ ਗਿਆਨ ਦੀਆਂ। ਇਹ ਇਹਦੇ ਨਾਲ ਖਾਰ ਖਾਂਦੇ ਸੀ ਮੌਲਾਨੇ ਸਾਰੇ, ਕਿਉਂਕਿ ਜੋ ਸੱਤ ਪੁਰਸ਼ ਹੁੰਦੇ ਨੇ, ਸੱਤ ਨੂੰ ਜਾਣਨ ਵਾਲੇ, ਉਹ ਹੱਦਬੰਦੀਆਂ ਟੱਪ ਜਾਇਆ ਕਰਦੇ ਨੇ, ਸ਼ਰ੍ਹਾਂ ਚ ਨਹੀਂ ਰਹਿੰਦੇ। ਜਿਨ੍ਹਾਂ ਕੋਲ ਲੌਜਿਕ ਨਹੀਂ ਹੁੰਦੀ, ਹਨੇਰਾ ਹੁੰਦਾ, ਉਹ ਇਹਨਾਂ ਨੂੰ ਕਾਫਰ ਕਹਿਣ ਲੱਗ ਜਾਂਦੇ। ਗੁਰੂ ਨਾਨਕ ਸਾਹਿਬ ਨੂੰ ਕੋਈ ਦੀਵਾਨਾ ਕਹਿੰਦਾ, ਕੋਈ ਬੌਰਾ ਕਹਿੰਦਾ, ਕੋਈ ਭੂਤਨਾ ਕਹਿੰਦਾ, ਕਿਉਂਕਿ ਨਹੀਂ ਇਹਨਾਂ ਕੋਲ ਅੱਖਾਂ ਸੀ। ਜਿੱਥੇ ਉਹ ਖੇਡਦੇ ਸੀ ਇਹਨਾਂ ਦੀ ਪਹੁੰਚ ਨਹੀਂ ਸੀ ਉੱਥੇ, ਤੇ ਫਿਰ ਨੁਕਸਾਨ ਪਹੁੰਚਾਉਂਦੇ। ਬੜੀ ਖਾਰ ਖਾਣ ਲੱਗੇ। ਇੱਕ ਵਾਰੀ ਉੱਥੇ ਦੇ ਨਵਾਬ ਦਾ ਲੜਕਾ ਬਿਮਾਰ ਹੋ ਗਿਆ। ਇਹਨਾਂ ਨੇ ਬੜੀ ਧੁੰਮ ਮਚਾਈ ਹੋਈ ਸੀ, ਕਾਜ਼ੀਆਂ ਨੇ ਤੇ ਮੌਲਵੀਆਂ ਨੇ। ਕਾਜ਼ੀ ਜੱਜ ਨੂੰ ਕਹਿੰਦੇ ਨੇ, ਜੱਜ ਕੁਰਾਨ ਸ਼ਰੀਫ ਪੜ੍ਹ ਕੇ ਵਿੱਚੋਂ ਮੰਤਰ ਸਿੱਧ ਕਰ ਲੈਂਦੇ ਹੁੰਦੇ, ਤੇ ਉਹਨੇ ਸਾਰੇ ਕਾਜ਼ੀ ਤੇ ਮੁੱਲਾਂ ਬੁਲਾ ਲਏ। ਕਹਿੰਦਾ ਬੱਚਾ ਰਾਜ਼ੀ ਕਰੋ ਮੇਰਾ। ਕਈ ਦਿਨ ਲੰਘੇ ਜਾਂ ਰਾਜ਼ੀ ਨਾ ਹੋਇਆ। ਕਹਿੰਦਾ ਤੁਸੀਂ ਲੋਕਾਂ ਨੂੰ ਦਿੰਦੇ ਹੋ ਧੋਖਾ, ਤਬੀਜ਼ ਕਰ ਦਿੰਦੇ ਹੋ, ਮੈਂ ਹੁਣ ਜੇ ਮੇਰਾ ਲੜਕਾ ਮਰ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ। ਰੋਣਾ ਪਿੱਟਣਾ ਪੈ ਗਿਆ। ਸੋਚਣ ਲੱਗ ਗਏ, ਕਹਿੰਦੇ ਬਈ ਹੁਣ ਤਾਂ ਸ਼ਬਦ ਤਵਰੇਜ ਬੁਲਾਉਣਾ ਪੈਣਾ ਆਪਾਂ ਨੂੰ। ਉਸ ਵੇਲੇ ਕਹਿਣ ਲੱਗੇ, ਕਹਿੰਦੇ ਨਵਾਬ ਸਾਹਿਬ ਇੱਕ ਸਾਡੇ ਨਾਲ ਦਾ ਬਾਹਰ ਹੈ, ਜੇ ਉਹ ਆ ਜਾਵੇ ਤਾਂ ਤੇਰਾ ਲੜਕਾ ਜਿਉਂਦਾ ਹੋ ਸਕਦਾ। ਕਹਿੰਦੇ ਉਹ ਕੌਣ ਹੈ? ਉਹ ਕਹਿੰਦੇ ਇੱਥੇ ਗਲੀਆਂ ਚ ਫਿਰੀ ਜਾਂਦਾ ਹੁੰਦਾ ਘੁੰਮਦਾ, ਤੇ ਆਪਣੇ ਆਪ ਨੂੰ ਸ਼ਮਸ਼ ਕਹਿੰਦਾ। ਸ਼ਮਸ਼ ਸੂਰਜ ਦਾ ਵੀ ਨਾਂ ਹੈ, ਤੇ ਆਪਣੇ ਆਪ ਉਹ ਵੀ ਆਪਣੇ ਆਪ ਨੂੰ ਸ਼ਮਸ਼ ਕਹਿੰਦਾ। ਕੁਫਰ ਦੀਆਂ ਗੱਲਾਂ ਬੋਲਦਾ ਹੈ ਸਾਡੇ ਨਾਲ ਦਾ। ਉਹ ਫੜ ਕੇ ਜੇਲ ਖਾਨੇ ਲਿਆਂਦਾ ਕੋਲ। ਨਵਾਬ ਨੇ ਕਿਹਾ ਵੀ ਦੇਖੋ ਮੇਰਾ ਲੜਕਾ ਬਿਮਾਰ ਹੈ, ਜੇ ਜਿਉਂਦਾ ਨਾ ਹੋਇਆ ਤਾਂ ਮੈਂ ਤੁਹਾਨੂੰ ਸਭ ਨੂੰ ਮਾਰ ਦਿਆਂ। ਉਹ ਖੁਸ਼ ਹੋ ਗਿਆ ਸ਼ਮਸ਼ ਤਬਰੇਜ਼। ਕਹਿੰਦਾ ਨਵਾਬ ਸਾਹਿਬ ਫਕਰ ਤਾਂ ਕਹਿੰਦਾ ਇਸੇ ਗੱਲ ਵਾਸਤੇ ਫਿਰਦੇ ਨੇ, ਕਿਉਂਕਿ ਆਹ ਸਾਢੇ ਤਿੰਨ ਹੱਥ ਦੀ ਦੇਹ ਦੀ ਹੁਣ ਸਾਨੂੰ ਕੋਈ ਲੋੜ ਨਹੀਂ ਹੈ। ਤੇਰਾ ਬੜਾ ਭਲਾ ਹੋਵੇ ਜੇ ਤੂੰ ਆਹ ਕੰਮ ਕਰਦੇ। ਉਹ ਕਾਜ਼ੀ ਸਾਰੇ ਹੀ ਰੋਣ ਲੱਗ ਗਏ, ਮੁੱਲਾਂ ਵੀ ਸਾਰੀ ਰਾਤ ਰੋਈ ਗਏ ਵੀ ਸਾਨੂੰ ਤੈਨੂੰ ਤਾਂ ਰੋਣ ਵਾਲਾ ਕੋਈ ਨਹੀਂ, ਸਾਡੇ ਤਾਂ ਬਾਲ ਬੱਚੇ ਬੀਬੀਆਂ ਨੇ, ਅਸੀਂ ਕੀ ਕਰਾਂਗੇ। ਅਖੀਰ ਮਨਾ ਲਿਆ, ਕਹਿਣ ਲੱਗਿਆ ਵੀ ਗੱਲ ਇਹ ਨਹੀਂ ਹੈ, ਪਰਵਕਾਰ ਬਸ ਮੈਂ ਕਰ ਤਾਂ ਦਿੰਦਾ, ਪਰ ਤੁਸੀਂ ਮੈਨੂੰ ਫਤਵਾ ਦੇ ਦੇਣਾ, ਕਿਉਂਕਿ ਤੁਹਾਨੂੰ ਸ਼ਰ੍ਹਾਂ ਦੇ ਸੰਗਲ ਪਏ ਹੋਏ ਨੇ। ਜਿੰਨਾ ਬੰਦਾ ਕੱਟੜ ਹੋਏਗਾ ਉਹ ਕਦੇ ਵੀ ਦੂਸਰੇ ਤੇ ਵਿਸ਼ਵਾਸ ਨਹੀਂ ਕਰਦਾ। ਆਪਣੀ ਧਾਰਨਾ ਪੋਜ਼ਿਟਿਵ ਮਾਇੰਡ ਹੋਣ ਕਰਕੇ ਇੰਨੀ ਪੱਕੀ ਹੁੰਦੀ ਹੈ, ਉਹਨੂੰ ਛੱਡਣ ਨੂੰ ਤਿਆਰ ਨਹੀਂ ਹੁੰਦਾ। ਜਿਹੜਾ ਨੈਗੇਟਿਵ ਮਾਇੰਡ ਦਾ ਹੁੰਦਾ ਉਹ ਬੰਦੇ ਦਾ ਕੁਛ ਨਾ ਕੁਛ ਆਧਾਰ ਛੇਤੀ ਹੋ ਜਾਇਆ ਕਰਦਾ। ਪੋਜ਼ਿਟਿਵ ਵਾਲੇ ਦਾ ਬਹੁਤ ਔਖਾ ਹੈ, ਕਿਉਂਕਿ ਉਹਦੀਆਂ ਧਾਰਨਾਵਾਂ ਬਣ ਚੁੱਕੀਆਂ, ਬਦਲਣੀਆਂ ਬਹੁਤ ਮੁਸ਼ਕਲ ਨੇ। ਉਹ ਗਾਉਂਦੇ ਮਾਰੇ ਹੋਏ ਕਹਿਣ ਲੱਗੇ ਵੀ ਠੀਕ ਹੈ ਠੀਕ ਹੈ। ਦੂਏ ਦਿਨ ਨਵਾਬ ਨੂੰ ਕਿਹਾ, ਉਹ ਲੜਕਾ ਮਰ ਚੁੱਕਿਆ ਹੈ, ਉਹਨੇ ਲਿਆ ਕੇ ਕਹਿਣ ਲੱਗਿਆ ਮੇਰੇ ਲੜਕੇ ਦੀ ਅਰਥੀ ਹੈ, ਇੱਥੇ ਲਿਆਓ, ਇੱਕ ਨਹੀਂ ਚੁੱਕਣੀ, ਆਹ ਦੇਖੋ ਗਿਣੋ ਕਿੰਨੇ ਮੁੱਲਾਂ ਮੁਲਾਣੇ ਨੇ, ਸਭ ਨਾਲੇ ਜਾਣਗੇ, ਅਰਥੀਆਂ ਤਿਆਰ ਕਰ ਲਓ। ਕਹਿੰਦਾ ਦੇਖੋ ਫਾਈਨਲ ਵਾਰਨਿੰਗ ਹੈ, ਜ਼ਿਆਦਾ ਲੜਕਾ ਮੇਰਾ ਜਿਉਂਦਾ ਕਰ ਦਿਓ ਤੇ ਨਹੀਂ ਤਿਆਰ ਹੋ ਜਾਓ ਮਰਨ ਵਾਸਤੇ। ਸਾਰਿਆਂ ਨਾਲੋਂ ਪਹਿਲਾਂ ਸ਼ਮਸ਼ ਤਬਰੇਜ਼ ਆ ਗਿਆ। ਕਹਿੰਦਾ ਨਵਾਬ ਸਾਹਿਬ ਛੇਤੀ ਕਰੋ, ਇਹ ਕਿੱਥੇ ਜਿਉਂਦਾ ਹੁੰਦਾ, ਮਰ ਗਿਆ ਰੱਬ ਨੇ ਮਾਰਤਾ। ਉਸ ਵੇਲੇ ਉਹਦੇ ਪੈਰ ਫੜਦੇ ਨੇ, ਕਹਿੰਦੇ ਪੀਰ ਜੀ ਤੁਹਾਨੂੰ ਤਾਂ ਰੋਣਾ ਨਹੀਂ ਕਿਸੇ ਨੇ, ਤੂੰ ਤਾਂ ਕੱਲਮ ਕੱਲਾ ਤੁਰਿਆ ਫਿਰਦੇ। ਅਖੀਰ ਕਹਿਣ ਲੱਗਿਆ ਤੁਸੀਂ ਮੇਰੇ ਖਿਲਾਫ਼ ਫਤਵਾ ਲਾ ਦੇਣਾ। ਕਹਿੰਦੇ ਇੱਕ ਤਾਂ ਸਾਨੂੰ ਜੇਲ੍ਹ ਚੋਂ ਛਡਾਵੇ ਤੇ ਇੱਕ ਅਸੀਂ ਫਤਵਾ ਲਾਈਏ। ਕਹਿੰਦਾ ਚੰਗਾ ਲਿਆ ਉਹ ਅਰਥੀ, ਜੇਲ੍ਹ ਚੋਂ ਨਿਕਲਿਆ ਬਾਹਰ, ਉਹ ਮੁਰਦੇ ਦੇ ਬਰਾਬਰ ਟਹਿਲਣਾ ਸ਼ੁਰੂ ਕਰਤਾ। ਜਦ ਇੱਕ ਗੇੜਾ ਕੱਢਿਆ ਦੂਸਰੇ ਨੂੰ ਆਇਆ ਕਹਿੰਦਾ ਉਹ ਲੜਕੇ ਖੜਾ ਕੇ ਹੁਕਮ ਤੇ ਖੜਾ ਹੋ, ਉਹ ਖੜਾ ਹੀ ਨਾ ਹੋਇਆ। ਉਹਦੇ ਬਾਅਦ ਫੇਰ ਦੋ ਗੇੜੇ ਕੱਢੇ, ਕਹਿੰਦਾ ਖੜਾ ਨਹੀਂ ਹੋਇਆ, ਕਹਿੰਦਾ ਫਿਰ ਆਪਕੋ ਮੈਂ ਕਹਿਤਾ ਹੂੰ ਖੜਾ ਕੇ ਹੁਕਮ ਤੇ ਖੜਾ, ਫੇਰ ਨਾ ਹੋਇਆ। ਤੀਸਰੀ ਵਾਰੀ ਫੇਰ ਕਿਹਾ, ਕਹਿੰਦਾ ਮੈਨੇ ਤੀਸਰੀ ਵਾਰੀ ਆਪਕੋ ਬੋਲਾ ਹੈ, ਆਪ ਖੜੇ ਨਹੀਂ ਹੋਏ। ਕਹਿੰਦਾ ਚਲੋ ਅਬ ਦਰਵੇਸ਼ ਕੇ ਹੁਕਮ ਤੇ ਖੜਾ ਹੋ ਜਾ। ਉਹ ਲੜਕਾ ਇੱਕਦਮ ਅਰਥੀ ਤੇ ਖੜ ਗਿਆ, ਸਾਰੇ ਜੈ ਜੈਕਾਰ ਹੋ ਗਈ, ਨਵਾਬ ਖੁਸ਼ ਹੋ ਗਿਆ। ਲੇਕਿਨ ਉਹ ਜਿਹੜੇ ਮੁਲਾਣੇ ਸੀ ਉਸ ਵੇਲੇ ਤਾਂ ਠੀਕ ਹੈ, ਘਰ ਜਾ ਕੇ ਕਹਿੰਦੇ ਵੀ ਜਿਉਂਦਾ ਤਾਂ ਕਰਤਾ ਉਹਨੇ, ਪਰ ਸ਼ਰ੍ਹਾਂ ਦੇ ਤਾਂ ਖਿਲਾਫ ਗੱਲ ਕਰੀ ਹੈ, ਮਾੜੀ ਗੱਲ ਕਰੀ ਹੈ। ਅਖੀਰ ਇਹ ਹੋਇਆ ਕਿ ਫਤਵਾ ਲੱਗਿਆ ਉਹਦੀ ਜਿਉਂਦੇ ਦੀ ਖੱਲ ਲਾਹੀ ਗਈ। ਜਣੀ ਉਸ ਨੇ ਸ਼ਮਸ ਤਬਰੇਜ਼ ਨੇ ਮਰਿਆ ਹੋਇਆ ਲੜਕਾ ਇੰਨੀ ਗੱਲ ਕਹਿ ਕੇ ਵੀ ਉੱਠ ਦਰਵੇਸ਼ ਕੇ ਹੁਕਮ ਤੇ ਖੜਾ ਹੋ ਜਾ। ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਵਾਲੇ, ਗਊ ਮਰ ਜਾਂਦੀ ਹੈ ਉਹਨਾਂ ਤੇ, ਜਦ ਪਹਾੜੀ ਲੋਕ ਰੌਲਾ ਪਾਉਂਦੇ ਨੇ ਵੀ ਅਸੀਂ ਰਾਜੇ ਕੋਲ ਸ਼ਿਕਾਇਤ ਕਰਾਂਗੇ, ਤਾਂ ਉਸ ਵੇਲੇ ਕਈ ਵਿਚਾਰਾਂ ਆਪਦੇ ਮਨ ਚ ਆਈਆਂ ਵੀ ਗੁਰੂ ਮਹਾਰਾਜ ਨੇ ਸ਼ਸਤਰ ਲਾ ਤੇ, ਹੁਣ ਜੰਗ ਨਹੀਂ ਕਰਨਾ, ਇਹ ਫੌਜਾਂ ਚਾੜ ਲਿਆਉਣਗੇ, ਬੜੀ ਮਾੜੀ ਗੱਲ, ਇਹ ਝਗੜਾ ਇੱਥੇ ਹੀ ਨਿਬੇੜ ਦਈਏ। ਜੋ ਗੜਬਿਆ ਪਾਣੀ ਰੱਖਦੇ ਹੁੰਦੇ ਸੀ ਭਜਨ ਕਰਨ ਵੇਲੇ, ਉਹ ਪਾਣੀ ਜਿਹੜਾ ਸੀ ਉਹਦੇ ਸ਼ਕਤੀਸ਼ਾਲ ਹੋਇਆ ਕਰਦਾ ਭਜਨ ਕਰਨ ਵੇਲੇ, ਕੋਈ ਵੀ ਜਲ ਤੁਸੀਂ ਰੱਖ ਲਓ, ਕੋਈ ਰੱਖ ਲਓ, ਉਹਦੇ ਵਿੱਚ ਅਸਰ ਪੈ ਜਾਂਦਾ ਸੁਰਤੀ ਦਾ, ਗੁਪਤ ਜਿਹੜੀਆਂ ਲਹਿਰਾਂ ਨੇ ਉਹਦੇ ਚ ਪ੍ਰਵੇਸ਼ ਕਰ ਜਾਂਦੇ। ਉਹਨਾਂ ਨੇ ਪਾਣੀ ਚੂਲੀ ਲਈ, ਕਹਿੰਦੇ ਸਤਨਾਮ ਵਾਹਿਗੁਰੂ ਕਹਿ ਕੇ ਮਾਰੀ ਚੂਲੀ, ਕਹਿੰਦੇ ਉੱਠ ਕੇ ਖੜੀ ਹੋ ਗਊ, ਉਸੇ ਤਰ੍ਹਾਂ ਉੱਠ ਕੇ ਖੜੀ ਹੋ ਗਈ, ਨਾ ਕੋਈ ਜਖਮ ਨਾ ਕੋਈ ਛੋਰ। ਉਹ ਜਿਹੜਾ ਤੀਰ ਅੰਦਰਾਂ ਲੈ ਗਿਆ ਲੈ ਗਿਆ ਬਾਹਰ, ਮੁੜ ਕੇ ਫਿਰ ਸਾਰਾ ਸਿਸਟਮ ਸੈੱਟ ਹੋ ਗਿਆ। ਬਾਬਾ ਅਟਲ ਜੀ ਮੋਹਨ ਪਿੱਤ ਦੇ ਦਿੰਦਾ ਰਾਤ ਨੂੰ ਘਰ ਗਿਆ ਸਪਨੇ ਡਾਂਖਣ। ਉਸ ਵੇਲੇ ਸਵੇਰ ਵੇਲੇ ਗਏ ਜਾ ਕੇ ਖੂੰਡੀ ਭਾਈ ਗੱਲ ਚ, ਕਹਿੰਦੇ ਉੱਠ ਖੜਾ ਹੋ, ਪਿੱਤ ਦੇਣ ਦਾ ਮਾਰਾ, ਕਹਿੰਦੇ ਆਰਾਮ ਨਾਲ ਪੈ ਗਿਆ। ਉਹ ਰਾਤ ਦਾ ਮਰਿਆ ਹੋਇਆ ਜਿਉਂਦਾ ਕਰ, ਗੁਰੂ ਨਾਨਕ ਪਾਤਸ਼ਾਹ ਦਿੱਲੀ ਗਏ ਨੇ ਮਜਨੂੰ ਦੇ ਟਿੱਲੇ ਕੋਲ, ਰਾਤ ਨੂੰ ਮਹਾਵਤਖਾਨੇ ਚ ਹਾਥੀ ਮਰ ਗਿਆ, ਸਾਰੇ ਜਿੰਨੇ ਹਤਵਾਨ ਸੀ ਰੋਣਾ ਸ਼ੁਰੂ ਕਰਤਾ ਸਾਰਿਆਂ ਨੇ। ਉਸ ਵੇਲੇ ਮਹਾਰਾਜ ਨੇ ਕਿਹਾ ਮਰਦਾਨਿਆ ਇੰਨਾ ਵਿਰਾਗ ਕਿਉਂ ਹੋ ਰਿਹਾ ਹੈ ਪਤਾ ਕਰ। ਪਾਤਸ਼ਾਹ ਮੈਂ ਪਤਾ ਕਰਿਆ ਆ, ਹਾਥੀ ਮਰ ਗਿਆ, ਉਹਨਾਂ ਦਾ ਰੁਜ਼ਗਾਰ ਜਾਂਦਾ ਰਹੇ। ਕਹਿੰਦੇ ਉਹਨਾਂ ਨੂੰ ਕਹਿੰਦੇ ਵੀ ਰੋਣ ਨਾ, ਹਾਥੀ ਤਾਂ ਜਿਉਂਦਾ ਹੈ, ਐਵੇਂ ਭੁਲੇਖਾ ਪੈ ਗਿਆ ਮਰਨ ਦਾ ਉਹਨਾਂ। ਉਹ ਜਿਸ ਵਾਰ ਜਾ ਕੇ ਗਿਆ, ਕਹਿੰਦੇ ਤੁਸੀਂ ਹਾਥੀ ਨੂੰ ਉਠਾ ਕੇ ਤਾਂ ਦੇਖੋ, ਤੇ ਵੱਡੇ ਦਰਵੇਸ਼ ਸਾਈ ਸਤਿਗੁਰੂ ਗੁਰੂ ਨਾਨਕ ਨੇ ਕਿਹਾ ਵੀ ਇਹ ਤਾਂ ਜਿਉਂਦਾ, ਤੁਹਾਨੂੰ ਭੁਲੇਖਾ ਪੈ ਗਿਆ। ਉਹਦੇ ਬਾਅਦ ਹਾਥੀ ਖੜਾ ਹੋ ਗਿਆ, ਸਾਰੇ ਗੱਲ ਚੱਲ ਪਈ, ਚੱਲਦੀ ਚੱਲਦੀ ਰਾਜੇ ਤੱਕ ਪਹੁੰਚ ਗਈ। ਦੂਸਰੇ ਦਿਨ ਆਇਆ, ਕਹਿਣ ਲੱਗਿਆ ਦਰਵੇਸ਼ ਸਾਈ ਮੈਂ ਸੁਣਿਆ ਤਾਂ ਹਾਥੀ ਜਿਉਂਦਾ ਕਰ ਦਿੱਤਾ। ਮਹਾਰਾਜ ਕਹਿੰਦੇ ਮਾਰਨਾ ਜਵਾਉਣਾ ਪਰਮੇਸ਼ੁਰ ਦੇ ਹੱਥ ਵਿੱਚ ਹੈ। ਕਹਿੰਦਾ ਹੁਣ ਮਾਰ ਕੇ ਦਿਖਾਓ। ਕਹਿੰਦੇ ਇਹਨੂੰ ਮਾਰ ਕੇ ਕੀ ਦਿਖਾਉਣਾ, ਇਹ ਤਾਂ ਪਹਿਲਾਂ ਹੀ ਮਰਿਆ ਹੋਇਆ ਸੀ, ਦੁੜਾਮ ਕਰਕੇ ਹੱਥ ਗਿਰ ਗਿਆ। ਕਹਿੰਦੇ ਹੁਣ ਜਿਉਂਦਾ ਕਰਕੇ ਦਿਖਾਓ। ਕਹਿਣ ਲੱਗੇ ਬਾਦਸ਼ਾਹ ਰੱਬ ਦੀ ਮਾਰੀ ਨੂੰ ਦਰਵੇਸ਼ ਚੁੱਕ ਲਿਆ ਕਰਦੇ ਨੇ, ਦਰਵੇਸ਼ ਦੀ ਮਾਰੀ ਹੋਈ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਹੈ ਜਿਹੜੀ ਉਸ ਨੂੰ ਫੇਰ ਚੁੱਕ ਲਵੇ। ਸੋ ਹੁਣ ਇਹ ਜਿਉਂਦਾ ਨਹੀਂ ਹੁੰਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਪਸੀਨਾ ਚੁੱਕਣੀ, ਬੰਨੀ ਹੋਈ ਭਗਤ ਛਡਾਉਂਦੇ ਭਗਤਾਂ ਦੀ ਪਸੀਨਾ ਚੁੱਕਣੀ, ਉਹ ਮੇਰੀ ਬੰਨੀ ਹੋਈ ਭਗਤ ਸੌਂਦੇ ਨੇ ਭਗਤਾਂ ਦੀ ਬੰਨੀ ਨਾ ਝੁਲਦੀ ਬੰਨੀ ਭਗਤ ਚਲੋ ਭਗਤਾਂ ਦੀ ਬੰਨੀ ਨਾ ਝੁਕਦੀ ਪਿਆਰੇ ਜੀ ਬਰਸਾਂ ਦੀ ਬੰਨੀ ਨਾ ਝੁਟਦੀ ਪਿਆਰਿਓ ਬਰਸਾਂ ਦੀ ਬੰਨੀ ਨਾ ਝੁਟਦੀ ਮੇਰੀ ਬੰਨੀ ਭਗਤ ਚਲਾਵੇ ਮੇਰੀ ਬੰਨੀ ਭਗਤ ਚਲਾਵੇ ਮੇਰੀ ਬਾਂਦੀ ਭਗਤ ਚਲਾਵੇ ਬਾਂਦੀ ਭਗਤ ਚਲਾਵੇ ਮੇਰੀ ਬਾਂਦੀ ਭਗਤ ਚਲਾਵੇ ਮੇਰੀ ਬਾਂਦੀ ਭਗਤ ਚਲਾਵੇ ਮੇਰੀ ਬਾਂਦੀ ਭਗਤ ਚਲਾਵੇ ਬਾਂਦੀ ਭਗਤ ਚਲਾਵੇ ਪਿਆਰੇ ਜੀ ਭਗਤਾਂ ਦੀ ਬੰਨੀ ਨਾ ਝੁਟਦੀ ਪਿਆਰਿਓ ਭਗਤਾਂ ਦੀ ਬੰਨੀ ਨਾ ਝੁਟਦੀ
ਭਗਤ ਛਦਾਵੈ ਬਾਂਧਾ ਭਗਤ ਨਾ ਛੂਟੈ ਮੋਹੇ ਏਕ ਸਮੇਂ ਮੋਹ ਕੋ ਗਏ ਬਾਂਧੇ ਤਫੁਨ ਮੋਹ ਪੈ ਜਵਾਬ ਨਾ ਹੋਏ ਮਹਾਰਾਜ ਕਹਿੰਦੇ ਬਾਦਸ਼ਾਹ ਦਰਵੇਸ਼ਾਂ ਦੀ ਸਿੱਟੀ ਨੂੰ ਕੋਈ ਨੀ ਚੱਕ ਸਕ ਕਹਿੰਦਾ ਕਿਉਂ ਕਹਿੰਦੇ ਦੇਖ ਅੱਗ ਜਲ ਰਹੀ ਹੈ ਅੰਦਰੋਂ ਅੱਗ ਦਿਓ ਕੋਲਾ ਕੱਢ ਲਿਆ ਹੱਥ ਤੇ ਰੱਖ ਲਓ ਸਕਿੰਟ ਦੋ ਸਕਿੰਟ ਚਾਰ ਸਕਿੰਟ ਉਹਨੂੰ ਘੁਮਾ ਕੇ ਹੱਥ ਦੇ ਉੱਤੇ ਅਸੀਂ ਰੱਖ ਸਕਦੇ ਹਾਂ ਹੱਥ ਜਲਦਾ ਨਹੀਂ ਹੈ ਪਰ ਜਿਹੜੇ ਦਰਵੇਸ਼ ਹੁੰਦੇ ਨੇ ਉਹ ਪਰਮੇਸ਼ੁਰ ਦੇ ਨਾਲ ਰੁੱਤੇ ਹੋਏ ਹੁੰਦੇ ਨੇ ਜਿਵੇਂ ਲੋਹਾ ਅੱਗ ਦੇ ਵਿੱਚ ਸਿੱਟ ਦਿੱਤਾ ਜਾਵੇ ਉਹ ਅੱਗ ਦਾ ਰੂਪ ਹੋਇਆ ਹੁੰਦਾ ਤਦ ਰੂਪ ਹੋਇਆ ਹੁੰਦਾ ਉਹ ਲੋਹੇ ਨੂੰ ਭੋਰਾ ਮਾੜਾ ਜਿਹਾ ਹੱਥ ਲਾ ਦਿਓ ਅੱਗ ਨੂੰ ਲਾਇਆ ਹੋਇਆ ਜਲਦਾ ਨਹੀਂ ਉਹ ਲੋਹੇ ਨੂੰ ਜਾ ਲਾ ਕੇ ਦੇਖੋ ਉਸੇ ਵੇਲੇ ਇੱਕ ਸਕਿੰਟ ਨਹੀਂ ਲਾਉਂਦਾ ਜਿਹੜੇ ਜਲ ਦੋ ਕਹਿੰਦੇ ਦਰਵੇਸ਼ਾਂ ਦਾ ਰੰਗ ਚ ਲਾਲ ਹੁੰਦੇ ਨੇ ਉਹਨਾਂ ਦਾ ਕੀਤਾ ਹੋਇਆ ਕੋਈ ਨੀ ਦੁਨੀਆਂ ਚ ਮੇਟਰ ਨੂੰ ਸੋਰਾ ਸੋ ਇਸ ਤਰ੍ਹਾਂ ਬੇਅੰਤ ਇਤਿਹਾਸ ਦੇ ਅੰਦਰ ਮਿਸਾਲਾਂ ਨੇ ਐਸੀਆਂ ਨਾਮਦੇਵ ਜੀ ਦਾ ਜਿੱਥੋਂ ਰੌਲਾ ਪਿਆ ਸੀ ਗਊ ਦਾ ਉਹ ਇਹ ਸੀ ਕਿ ਆਪ ਜਮੁਨਾ ਦੇ ਕਿਨਾਰੇ ਬੈਠੇ ਸੀ ਤੇ ਇੱਕ ਬੀਬੀ ਸਤੀ ਹੋਣ ਵਾਸਤੇ ਜਾਂਦੀ ਸੀ ਆਪਣੇ ਮ੍ਰਿਤਕ ਪਤੀ ਦੇ ਨਾਲ ਉਹ ਮੱਥਾ ਟੇਕਣ ਚਲੀ ਗਈ ਗਹਿਣਿਆਂ ਦੀ ਖੜਕਾਰ ਹੋਈ ਆਪਦੇ ਨੇਤਰ ਬੰਦ ਸੀ ਆਪ ਨੇ ਕਿਹਾ ਬੀਬੀ ਸੁਹਾਗ ਮਾਣ ਉਸ ਵੇਲੇ ਬੀਬੀ ਬੜੀ ਸਮਝਦਾਰ ਸੀ ਉਹ ਕਹਿੰਦੀ ਵੀ ਮੈਂ ਸਤਸੰਗਾਂ ਦੇ ਵਿੱਚ ਸੁਣਿਆ ਕਿ ਹੋਰ ਤਾਂ ਚੀਜ਼ਾਂ ਜਿਹੜੀਆਂ ਨੇ ਟਲ ਜਾਣ ਸੰਤਾਂ ਦਾ ਵਚਨ ਨਹੀਂ ਟਲਦਾ ਹੁੰਦਾ ਕਾਰਨ ਕੀ ਹੈ ਕਿਉਂਕਿ ਉਹਨਾਂ ਦੀ ਰਸਨਾ ਦੇ ਉੱਤੇ ਵਾਹਿਗੁਰੂ ਦਾ ਆਪਣਾ ਨਿਜ ਵਾਸਾ ਹੋਇਆ ਕਰਦਾ ਐਸਾ ਫਰਮਾਨ ਹੈ ਬਾਣੀ ਦੇ ਅੰਦਰ
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਇਸੇ ਸੰਤਾਂ ਦੀ ਰਸਨਾ ਉੱਤੇ ਸੰਤਾਂ ਦੀ ਰਸਨਾ ਉੱਤੇ ਸੰਤਾਂ ਦੀ ਰਸਨਾ ਉੱਤੇ ਸੰਤਾਂ ਦੀ ਰਸਨਾ ਉੱਤੇ ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ
ਸਾਧ ਕੀ ਰਸਮ ਕਹਿਣ ਲੱਗੀ ਮਹਾਰਾਜ ਸਾਡੇ ਗ੍ਰਿਸ਼ਤੀ ਲੋਕਾਂ ਦੇ ਵਿਸ਼ਵਾਸ ਨੇ ਕਿ ਸਾਧੂ ਦਾ ਵਚਨ ਟਲਦਾ ਨਹੀਂ ਤੇ ਮੇਰਾ ਸਵਾਗ ਆ ਪਿਆ ਤੇ ਹੁਣ ਮੈਂ ਕਿਹੜੇ ਸਵਾਗ ਨੂੰ ਮਾਣਾ ਮੈਂ ਤਾਂ ਸਤੀ ਹੋਣ ਵਾਸਤੇ ਜਾ ਰਹੀ ਉਸ ਵੇਲੇ ਥੋੜਾ ਨਾਮਦੇਵ ਜੀ ਚੁੱਪ ਕਰਕੇ ਵੀ ਕਾਹਲੀ ਵਿੱਚ ਵਚਨ ਕਰਤਾ ਅੰਦਰੋਂ ਆਵਾਜ਼ ਆਈ ਨਾਮਦੇਵ ਕੋਈ ਬਾਤ ਨਹੀਂ ਹੈ ਕੀ ਬਾਤ ਹੈ ਸੰਤਾਂ ਦੇ ਵਿੱਚ ਲਾਈਫ ਕਰੰਟ ਹੋਇਆ ਕਰਦੀ ਹੈ ਰੱਬ ਨਾਲ ਜਾਂ ਜੁੜ ਜਾਂਦੇ ਨੇ ਉਹ ਕਰੰਟ ਉਹਨਾਂ 'ਚ ਪ੍ਰਵੇਸ਼ ਕਰੀ ਜਾਂਦੀ ਕਹਿੰਦੇ ਮੋਢੇ ਤੋਂ ਫੜ ਰਾਮ ਕਹਿ ਕੇ ਉਠਾ ਲੈ ਮੋਢੇ ਤੋਂ ਫੜਿਆ ਰਾਮ ਕਿਹਾ ਕਹਿੰਦੇ ਉੱਠ ਉੱਠ ਕੇ ਬਹਿ ਗਿਆ ਬੱਚਾ ਸੋ ਇਸ ਤਰ੍ਹਾਂ ਦੀਆਂ ਬੇਅੰਤ ਮਿਸਾਲਾਂ ਨੇ ਜਿੱਥੇ ਐਸੀਆਂ ਬਾਤਾਂ ਹੁੰਦੀਆਂ ਮਰਜ਼ੀ ਹੱਥ ਹੁੰਦਾ ਸਾਧੂਆਂ ਦੇ ਆਪ ਚਲੇ ਜਾਣ ਨਾਲ ਦੇ ਨੂੰ ਭੇਜਦੇ ਹਨ ਮੌਤ ਜਿਹੜੀ ਹੈ ਉਹ ਕੁਛ ਹੋਰ ਚੀਜ਼ ਹੈ ਜਿਹੜੀ ਸਾਡੀ ਸਮਝ ਨਹੀਂ ਆਉਂਦੀ ਮਹਾਂਪੁਰਸ਼ਾਂ ਨੇ ਸਮਝੀ ਹੁੰਦੀ ਹੈ ਬਾਕੀ ਐਸੇ ਜਾਦੂਗਰਾਂ ਦਾ ਵੀ ਬੜਾ ਜ਼ਿਕਰ ਆਉਂਦਾ ਭਾਰਤ ਵਰਸ਼ ਦੇ ਹੀ ਇੱਕ ਬੰਬਈ ਦੇ ਹੁੰਦੇ ਪ੍ਰੋਫੈਸਰ ਐਮ ਐਸ ਹੈ ਡਾਕਟਰ ਜਾਕਰ ਹੁਸੈਨ ਨੇ ਵੀ ਉਹਨਾਂ ਨੂੰ ਸਭ ਸਰਟੀਫਿਕੇਟ ਦਿੱਤਾ ਸੀ ਤੇ ਦੂਸਰੇ ਇੱਕ ਹੋਰ ਸੀਗੇ ਉਹਨਾਂ ਨੇ ਵੀ ਦਿੱਤਾ ਸੀ ਪ੍ਰੈਜੀਡੈਂਟ ਆਫ ਇੰਡੀਆ ਉਹਨਾਂ ਨੇ ਇੱਕ ਆਕਾਸ਼ ਵਿੱਚ ਲੜਕਾਤੀ ਲੜਕੀ ਔਰ ਇਹਨਾਂ ਚੀਰਨ ਲਾ ਕੇ ਦੋ ਫਾੜ ਹੋ ਗਏ ਸਾਰਿਆਂ ਨੂੰ ਦੇਖਦੇ ਨੇ ਦੋ ਫਾੜ ਹੋਏ ਪਏ ਨੇ ਮੁੜ ਕੇ ਫਿਰ ਜੋੜ ਦਿੱਤੇ ਇਵੇਂ ਜਿਵੇਂ ਗੋਗੀਆ ਪਾਤਸ਼ਾਹ ਸੀ ਉਹ ਵੀ ਇਸ ਤਰ੍ਹਾਂ ਹੀ ਕਰ ਲੈਂਦਾ ਸੀ ਉਹਨਾਂ ਨੂੰ ਤਾਂ ਅਸੀਂ ਕਰ ਦਿੰਦੇ ਹਾਂ ਵੀ ਹਿਪਨੋਟਾਈਜ਼ ਕਰ ਦਿੰਦੇ ਸੀ ਹੁੰਦਾ ਹੁੰਦਾ ਕੁਛ ਨਹੀਂ ਸੀ ਦਿਖਾਈ ਜਾਂਦੇ ਸੀਗੇ ਕਿਉਂਕਿ ਹਿਪਨੋਟਿਜ਼ਮ 'ਚ ਪਾਵਰ ਹੋਇਆ ਕਰਦੀ ਆਪਣੇ ਜੋ ਡਾਕਟਰ ਨੇ ਡਾਕਟਰ ਮਿੱਤਲ ਸਾਹਿਬ ਹੁਣ ਆਉਣ ਵਾਲੇ ਨੇ ਇੱਥੇ ਉਹਨਾਂ 'ਚ ਹੈ ਇਹ ਸ਼ਕਤੀ ਹਿਪਨੋਟਾਈਜ਼ ਕਰ ਦਿੰਦੇ ਨੇ ਓਪਰੇਸ਼ਨ ਕਰ ਲਓ ਚਾਹੇ ਉਹਦਾ ਕੋਈ ਉਹਨੂੰ ਪਤਾ ਹੀ ਨਹੀਂ ਲੱਗਦਾ ਸੋ ਇਹ ਕੋਈ ਵੱਡੀ ਬਾਤ ਨਹੀਂ ਹੈ ਇਹਨੂੰ ਇਹ ਕਮਜ਼ੋਰੀ ਦੇ ਨਾਲ ਕਹਿਣਾ ਵੀ ਬੱਕਰੇ ਬੰਨੇ ਹੋਏ ਸੀ ਅਸੀਂ ਕਹਿੰਦੇ ਵੀ ਬੱਕਰੇ ਗੁਰੂ ਸਾਹਿਬ ਦੇ ਤਾਲ ਗਲੇ ਹਰ ਵਕਤ ਪੈਰੇ ਰਹਿੰਦੇ ਸੀਗੇ ਬੋਡੀਗਾਰਡ ਰਹਿੰਦੇ ਸੀ ਰਾਤ ਨੂੰ ਵੀ ਬਾਹਰ ਪਹਿਰਾ ਦਿਨੇ ਵੀ ਪਹਿਰਾ ਇਕੱਲੇ ਨਹੀਂ ਛੱਡਦੇ ਇੱਕ ਮਹਾਂਪੁਰਸ਼ ਹੁੰਦੇ ਨੇ ਉਹਦੇ ਆਲੇ ਦੁਆਲੇ ਨਹੀਂ ਹਟਦੇ ਤਾਂ ਗੁਰੂ ਸਾਹਿਬ ਕਿਹੜੇ ਵੇਲੇ ਬੱਕਰੇ ਚੁੱਕ ਲਿਆ ਕਿਸੇ ਦੇ ਵਾੜੇ ਚੋਂ ਲਿਆ ਕੇ ਬੰਨ ਤੇ ਉੱਥੇ ਰਾਤ ਨੂੰ ਅਹੀਆਂ ਜਿਹੀਆਂ ਗੱਲਾਂ ਕਮਜ਼ੋਰ ਕਰਦੇ ਨੇ ਭਰੋਸਾ ਹੀ ਤੋੜ ਦਿੰਦੇ ਗੁਰੂ ਮਹਾਰਾਜ ਸਭ ਸਰਬ ਕਲਾ ਸਮਰੱਥ ਸੀ ਚਾਹੇ ਉਹਨਾਂ ਨੇ ਕੋਈ ਕੌਤ ਕਰਿਆ ਹੁੰਦਾ ਦਿਖਾਤਾ ਜਾਂ ਪ੍ਰੈਕਟੀਕਲੀ ਹੋ ਗਿਆ ਪਰ ਹੋਇਆ ਇਵੇਂ ਜਿਵੇਂ ਹੀ ਹੈ ਸੋ ਉਹਨਾਂ ਪੰਜਾਂ ਨੂੰ ਆਪਣਾ ਰੂਪ ਬਣਾ ਲਿਆ ਮਹਾਰਾਜ ਮੁਹੰਮਦ ਸਾਹਿਬ ਦੇ ਬਾਰੇ ਹੈ ਕਿ 40 ਸਾਲਾਂ ਤੋਂ ਬਾਅਦ ਇਹ ਗੁਫਾ 'ਚ ਜਾਂਦੇ ਹੁੰਦੇ ਸੀ ਬੰਦਗੀ ਬਹੁਤ ਕਰੀ ਹੈ ਹਜ਼ਰਤ ਮੁਹੰਮਦ ਸਾਹਿਬ ਨੇ ਐਵੇਂ ਨਹੀਂ ਐਡਾ ਬੜਾ ਉਹਨਾਂ ਦਾ ਮੈਸੇਜ ਫੈਲ ਗਿਆ ਪੈਗਾਮ ਫੈਲ ਗਿਆ ਉਹ 40 ਸਾਲ ਦੇ ਸੀ ਜਿਸ ਵਕਤ ਐਸਾ ਲਿਖਿਆ ਵੀ ਉਹਨਾਂ ਦਾ ਕਲਬ ਕੱਢ ਕੇ ਫਿਰ ਜਿਹੜਾ ਹਜ਼ਰਤ ਸੁਪਰੀਮ ਹੁੰਦਾ ਸਾਰਿਆਂ ਤੋਂ ਉਹ ਪਾ ਦਿੱਤਾ ਬਾਡੀ ਦੇ ਵਿੱਚ ਇੰਜੈਕਟ ਕਰ ਦਿੱਤਾ ਉਸ ਵੇਲੇ ਉਹਨਾਂ ਨੂੰ ਗਿਆਨ ਹੋਇਆ, ਫਿਰ ਉਹਨਾਂ ਨੇ ਆਪਣਾ ਮਤ ਸ਼ੁਰੂ ਕਰਿਆ ਜਦ ਤਾਕਤਾਂ ਸਾਰੀਆਂ ਆ ਗਈਆਂ। ਸੋ ਇਸ ਤਰ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਮਹਾਰਾਜ ਨੇ ਸੁਰਜੀਤ ਕੀਤਾ। ਦੂਸਰੇ ਦਿਨ ਆਪ ਨੇ ਕੌਤਕ ਕੀਤਾ ਤੇ ਅੰਮ੍ਰਿਤ ਦੀ ਦਾਤ ਦਿੱਤੀ, ਅੰਮ੍ਰਿਤ ਛਕਾਇਆ ਤੇ ਫਿਰ ਉਸ ਵੇਲੇ ਫਰਮਾਨ ਕੀਤਾ ਆਪ ਨੇ ਇਸ ਤਰ੍ਹਾਂ ਨਾਲ ਪੜੋ ਪਿਆਰ
ਮੇਰਾ ਜੀ ਰੂਪ ਹੈ ਪੰਜੇ ਗੁਰਮੁਖ ਮੇਰੇ, ਮੇਰਾ ਜੀ ਰੂਪ ਹੈ ਪੰਜੇ ਜੀ ਗੁਰਸਿੱਖ ਮੇਰੇ, ਪੰਜੇ ਗੁਰਸਿੱਖ ਮੇਰੇ ਮੇਰਾ ਜੀ ਰੂਪ ਹੈ ਪੰਜੇ ਗੁਰਸਿੱਖ ਮੇਰੇ, ਮੇਰਾ ਜੀ ਰੂਪ ਹੈ ਪੰਜੇ ਗੁਰਸਿੱਖ ਮੇਰੇ, ਮੇਰਾ ਜੀ ਰੂਪ ਹੈ ਪੰਜੇ ਗੁਰਸਿੱਖ ਮੇਰੇ, ਮੇਰਾ ਜੀ ਰੂਪ ਹੈ ਪੰਜੇ ਗੁਰਸਿੱਖ ਮੇਰੇ,
ਪੰਜੇ ਜੋ ਹਨ ਇਹ ਮੇਰਾ ਰੂਪ ਬਣ ਚੁੱਕੇ। ਮਮ ਸਰੂਪ ਤਮ ਤੁਮ ਅਬ ਪਏ, ਹਾਂ ਪਾ ਤੁਮੇ ਸਰੂਪ। ਕਹਿੰਦੇ ਗੁਰਸਿੱਖੋ, ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਦਾ ਆਪਣਾ ਰੂਪ ਬਣ ਚੁੱਕੇ ਹੋ ਤੇ ਮੈਂ ਤੁਹਾਡਾ ਰੂਪ ਬਣ ਚੁੱਕਿਆ। ਬਰਮ ਗਿਆਨ ਦਿਲ ਰਿਦੇ ਹੋਏ ਪਦ ਅਤ ਨੀਨ, ਪੂਰਨ ਬਰਮ ਗਿਆਨ ਦੇ ਵਿੱਚ ਦਾਤ ਲੈ ਕੇ ਵਾਹਿਗੁਰੂ ਦੇ ਵਿੱਚ ਲੀਨ ਹੋ ਗਏ, ਪੂਰੀ ਤਰ੍ਹਾਂ ਨਾਲ ਮੈਂ ਖਤਮ ਹੋ ਗਈ। ਜਿੱਥੇ ਮੈਂ ਖਤਮ ਹੋ ਜਾਏ ਉੱਥੇ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਇਆ ਕਰਦਾ। ਜਬ ਹਾਂ ਹੋਤੇ ਤਬ ਤੂੰ ਨਾ ਆਈ, ਅਬ ਤੂੰ ਹੀ ਮੈਂ ਨਾ ਆਈ, ਮੈਂ ਤੇ ਤੂੰ ਦਾ ਝਗੜਾ ਸਾਰਾ ਹੀ। ਉਸ ਵੇਲੇ ਸੰਗਤ ਵੱਲ ਮੁਖਾਤਬ ਹੋ ਕੇ ਕਹਿਣ ਲੱਗੇ, ਸਭ ਸਭਨ ਸਰਾਵਨ ਕਾਰਨੇ ਉੱਚੇ ਕੀਨ ਬਖਾਨ, ਰੱਖਿਓ ਸਿੱਖੀ ਬੀਜ ਜਗ ਅੰਗਦ ਗੁਰੂ ਸਮਾਨ, ਸਭ ਸੰਗਤ ਕੈ ਤਾਰਵੈ ਸਮਰਥ ਵੇ ਪੰਚ। ਸਾਰੀ ਸੰਗਤ ਨੂੰ ਤਾਰਨ ਵਾਸਤੇ ਇਹ ਪੰਜ ਹੁਣ ਸਮਰੱਥਾ ਗੁਰੂ ਜੀ ਨਹੀਂ ਰੱਖਦੇ ਨੇ। ਜਾਨੋ ਮੋਹੇ ਸਮਾਨ ਤਿੰਨ, ਭੇਦ ਰਹਿਓ ਨੈਰੰਚ। ਕਹਿੰਦੇ ਹੁਣ ਭੇਦ ਨਹੀਂ ਰਿਹਾ ਮੇਰੇ ਵਿੱਚ ਤੇ ਇਹਨਾਂ ਦੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਮੇਰਾ ਹੀ ਰੂਪ ਨੇ ਹੁਣ, ਮੇਰੇ ਤੋਂ ਵੱਖਰੇ ਨਹੀਂ ਹੈਗੇ, ਇਹਨਾਂ ਨੂੰ ਵੱਖਰੇ ਨਾ ਜਾਣੇ। ਸੋ ਕੌਤਕ ਨਿਰਾਲਾ ਕੀਤਾ, ਅੰਮ੍ਰਿਤ ਛਕਾਉਣ ਲੱਗੇ, ਜਲ ਮੰਗਾ ਲਿਆ, ਬਾਣੀ ਪੜ੍ਹੀ ਉਹਦੇ ਵਿੱਚ। ਉਹਦੇ ਬਾਅਦ ਥੋੜਾ ਛੋਟਾ ਜਿਹਾ ਬਰਤਨ ਲੈ ਕੇ ਆਪਨੇ ਥੋੜਾ ਜਿਹਾ ਪਾ ਕੇ ਉਹ ਜਲ ਪਰੇ ਕਰਕੇ ਰੱਖ ਦਿੱਤਾ। ਉਸ ਵੇਲੇ ਕੀ ਦੇਖਦੇ ਨੇ ਕਿ ਦੋ ਚਿੜੇ ਆ ਗਏ, ਦੋਵਾਂ ਨੇ ਚੁੰਝਾਂ ਭਰ ਲਈ, ਉੱਥੇ ਹੀ ਲੜਨ ਲੱਗ ਗਏ। ਖੂਬ ਹਾਸਾ ਪੈ ਗਿਆ ਸੰਗਤ ਚ, ਲੇਕਿਨ ਬਾਬਾ ਬੁੱਢਾ ਜੀ ਦੇ ਬਾਬਾ ਰਾਮ ਕੌਰ ਜੀ ਉਹ ਦੇਖ ਕੇ ਸੀਰੀਅਸ ਹੋ ਗਏ, ਇਕਦਮ ਉੱਠ ਕੇ ਖੜੇ ਹੋ ਗਏ। ਖੜੇ ਹੋ ਕੇ ਮਾਤਾ ਦੇ ਪਾਸ ਗਏ ਤੇ ਮਾਤਾ ਜੀਤੋ ਜੀ ਅੱਗੇ ਮਿਲ ਗਏ। ਕਹਿਣ ਲੱਗੇ, ਮਾਤਾ ਬਹੁਤ ਹੀ ਕਰੂਰ ਪੰਥ ਸਾਜਿਆ ਜਾਣਾ। ਦੋ ਚਿੜੇ ਮਰ ਤਾਂ ਗਏ ਲੇਕਿਨ ਪਿੱਛੇ ਨਹੀਂ ਹਟੇ, ਖੂਨ ਚੱਲ ਰਿਹਾ ਉਹਨਾਂ ਦਾ ਤੇ ਖਤਮ ਹੋ ਗਏ ਨੇ ਲੇਕਿਨ ਹਟੇ ਨਹੀਂ ਹੈ। ਉਹਨਾਂ ਨੇ ਦੋ ਕੁੱਟਾਂ ਭਰ ਲਈਆਂ ਸੀ ਉਸ ਪਾਣੀ ਚ, ਕਿਰਪਾ ਕਰ ਇਹਦੇ ਵਿੱਚ ਮਿਠਾਸ ਪਾਓ ਤੁਸੀਂ। ਉਸ ਵੇਲੇ ਮਾਤਾ ਜੀ ਨੇ ਪਤਾਸ਼ੇ ਲਏ ਤੇ ਗੁਰੂ ਮਹਾਰਾਜ ਦੇ ਸਨਮੁਖ ਖੜੇ ਹੋ ਗਏ ਜਾ। ਮਹਾਰਾਜ ਜੀ ਨੇ ਨੇਤਰ ਉੱਚੇ ਕੀਤੇ, ਰਦਾ ਸਮਝ ਗਏ ਵੀ ਹਾਂ ਰਜਾ ਮੰਦੀ ਹੈ ਇਹਨਾਂ ਦੀ, ਪਿਆਰ ਨਾਲ ਦੇਖਿਆ। ਉਸ ਵੇਲੇ ਝੋਲੀ ਦੇ ਵਿੱਚੋਂ ਪਤਾਸੇ ਆਪਨੇ ਕੱਢੇ ਤੇ ਜੋ ਅੰਮ੍ਰਿਤ ਤਿਆਰ ਹੋ ਰਿਹਾ ਸੀ, ਬਾਟਾ ਤਿਆਰ ਹੋਇਆ ਹੋਇਆ ਸੀ, ਉਹਦੇ ਵਿੱਚ ਪਾ ਦਿੱਤੇ। ਮਹਾਰਾਜ ਜੀ ਬੜੇ ਪ੍ਰਸੰਨ, ਕਹਿਣ ਲੱਗੇ ਤੁਸੀਂ ਆਪਣਾ ਫਰਜ਼ ਪਛਾਣ ਲਿਆ। ਅੱਜ ਤੱਕ ਕੋਈ ਵੱਡਾ ਜੱਗ ਨਹੀਂ ਹੈ ਜੋ ਇਸਤਰੀ ਤੋਂ ਬਗੈਰ ਸੰਪੂਰਨ ਹੋਇਆ ਹੋਵੇ, ਚਾਹੇ ਰਾਮਚੰਦਰ ਜੀ ਨੇ ਕੀਤਾ ਚਾਹੇ ਕਿਸੇ ਨੇ ਕੀਤਾ, ਉਹਦੇ ਵਿੱਚ ਅਰਦੰਗੀ ਤੋਂ ਬਗੈਰ ਪੂਰਾ ਨਹੀਂ ਹੋਇਆ ਕਰਦਾ। ਜੇ ਨਹੀਂ ਹੈ ਤਾਂ ਚੜਾਈ ਕਰ ਗਈ ਜਾਂ ਹੋਰ ਕੁਛ ਹੋ ਗਿਆ ਤਾਂ ਉਹਦੀ ਮੂਰਤੀ ਬਣਾ ਕੇ ਵਿੱਚ ਰੱਖ ਦਿੰਦੇ ਸੀ। ਕਹਿਣ ਲੱਗੇ ਚੰਗਾ ਹੋਇਆ ਭਲੋ ਪਇਓ ਤੂੰ ਚੱਲ ਕਰ ਆਈ, ਨੀਰ ਵਿਖੇ ਪਾਈ ਮਧੁਰਾਈ, ਨਾਤਰ ਪੰਥ ਹੋਤ ਬੜ ਕਰੂਰਾ, ਤੇਜ ਕ੍ਰੋਧ ਕਲਾ ਕਰ ਪੂਰਾ। ਕਹਿੰਦੇ ਇਹਨਾਂ ਨੇ ਤਾਂ ਹਰ ਵਕਤ ਲੜੀ ਜਾਣਾ ਸੀ। ਕਈ ਪ੍ਰੇਮੀਆਂ ਦਾ ਇਹ ਖਿਆਲ ਹੁੰਦਾ ਹੈ ਬਈ ਕਿਰਿਆ ਹੋਈ ਤਾਂ ਕੁਛ ਨਹੀਂ, ਪੰਜ ਬਾਣੀਆਂ ਪੜੀਆਂ ਨੇ, ਖੰਡਾ ਫੇਰਿਆ ਜਲ ਦੇ ਵਿੱਚ, ਵੀ ਇਹਦੇ ਵਿੱਚ ਕੀ ਭੇਤ ਛੁਪਿਆ ਹੋਇਆ। ਸਤਸੰਗ ਜੀ, ਹਰ ਬੰਦੇ ਦੇ ਵਿੱਚੋਂ ਉਹਦੇ ਖਿਆਲਾਂ ਦੀ ਕਰੰਟ ਹਰ ਵਕਤ ਨਿਕਲਦੀ ਹੈ, ਦੂਰ ਤੱਕ ਜਾਂਦੀ ਹੈ। ਇਹਨੂੰ ਔਰਾ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ। ਇੱਕ ਬਹੁਤ ਸਖਤ ਕਿਸਮ ਦਾ ਅਫਸਰ ਹੈ, ਉਹਦੇ ਕਮਰੇ ਦੇ ਵਿੱਚ ਜਾ ਕੇ ਆਦਮੀ ਬੋਲਣ ਤੋਂ ਰਹਿ ਜਾਂਦੇ ਨੇ ਬਹੁਤ ਬੰਦੇ, ਕਿਉਂਕਿ ਓਵਰ ਕੋਵਰ ਕਰ ਜਾਂਦਾ ਉਹਦਾ। ਸਾਧੂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਸਾਰੇ ਹੀ ਪਾਪ ਨੱਠ ਜਾਂਦੇ ਤੇ ਜਿਹੜੀ ਗੱਲ ਪੁੱਛਣ ਆਇਆ ਹੁੰਦਾ ਨਾਮ ਦੀ, ਉਹਨੂੰ ਆਟੋਮੈਟਿਕਲੀ ਆਪੇ ਹੀ ਪਤਾ ਲੱਗ ਜਾਂਦਾ। ਮਹਾਰਾਜ ਦੇ ਪਾਸ ਅਸੀਂ ਜਾਣਾ, ਦਬਲਾਮ ਆਏ ਹੁੰਦੇ ਪਟਿਆਲੇ ਤੋਂ ਤੁਰਨਾ, ਸਾਰਿਆਂ ਨੇ ਕਹਿਣਾ ਮੈਂ ਆਹ ਪੁੱਛੂ, ਮੈਨੂੰ ਕਰ ਦੱਸੀ ਜਾਣਾ। ਮੈਂ ਕਿਸੇ ਨੇ ਕੁਛ ਨਹੀਂ ਪੁੱਛਣਾ। ਕਹਿੰਦੇ ਕਿਉਂ? ਮੈਂ ਕਿਹਾ ਉੱਥੇ ਜਾ ਕੇ ਹਨੇਰਾ ਤੁਹਾਡਾ ਹਟ ਜਾਣਾ ਹੈ ਤੇ ਤੁਹਾਨੂੰ ਆਪਣੇ ਆਪ ਉਹੀ ਚੀਜ਼ ਹੋ ਜਾਣੀ। ਜਦ ਮਹਾਂਪੁਰਸ਼ਾਂ ਦੇ ਜਾ ਕੇ ਨਮਸਕਾਰ ਕਰਨੀ, ਉਹਦੇ ਬਾਅਦ ਇੱਕ ਦੂਏ ਵੱਲ ਦੇਖਣਾ ਵੀ ਪੁੱਛਣਾ ਕੁਛ, ਕਹਿੰਦੇ ਰਿਹਾ ਹੀ ਨਹੀਂ ਪੁੱਛਣ ਨੂੰ, ਉਹਦਾ ਜਵਾਬ ਆ ਗਿਆ ਸਾਨੂੰ ਸਾਰੇ, ਕਿਉਂਕਿ ਪ੍ਰਕਾਸ਼ ਹੈ ਉਹ ਪ੍ਰਕਾਸ਼ ਹਿਰਦੇ ਦੇ ਵਿੱਚ ਆਪਣੇ ਆਪ ਹੀ ਪ੍ਰਗਟ ਹੋ ਜਾਣਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਤੀਆਂ, ਕੇਵਲ ਦਰਸ਼ਨ ਮਾਤਰ ਕਰਨ ਦੇ ਨਾਲ ਲਿਵ ਲੱਗ ਜਾਂਦੀ ਸੀ, ਆਪੇ ਹੀ ਵਾਹਿਗੁਰੂ ਹੋਣ ਲੱਗ ਜਾਣਾ, ਬਾਕੀ ਗੱਲੇ ਕੋਈ ਨਾ ਰਹਿਣੀ, ਸ਼ਿਕਾਇਤਾਂ ਲੱਗ ਜਾਣੀ, ਮਹਾਰਾਜ ਬਿਰਤੀ ਨਹੀਂ ਲੱਗਦੀ, ਨਾਮ ਨਹੀਂ ਚੱਲਦਾ। ਸ਼ਰਧਾ ਭਾਵਨਾ ਨਾਲ ਜਾਂਦੇ ਸੀ, ਨਾਮ ਪਟਿਆਲੇ ਸਟੇਸ਼ਨ ਤੋਂ ਹੀ ਚੱਲਣ ਲੱਗ ਜਾਣਾ, ਦਬਲਾਨ ਉਤਰਨਾ, ਤੁਰੇ ਜਾਣਾ, ਫਿਰ ਬੋਲਣ ਤੇ ਹਟ ਜਾਣਾ। ਕਹਿੰਦੇ ਬੋਲਦੇ ਨਹੀਂ, ਕਹਿੰਦੇ ਬੁਲਾਓ ਨਾ ਬਾਈ, ਕਹਿੰਦੇ ਅੰਦਰ ਨਾਮ ਦੀ ਧੁੰਨ ਚੱਲ ਰਹੀ ਹੈ। ਉਹ ਸ਼ਕਤੀ ਹੋਇਆ ਕਰਦੀ ਹੈ ਮਹਾਂਪੁਰਸ਼ਾਂ ਦੇ ਵਿੱਚ, ਹਰੇਕ ਬੰਦੇ ਚ ਆਪਣੀ ਕਿਸਮ ਦੀ ਸ਼ਕਤੀ। ਤਿੰਨ ਚੀਜ਼ਾਂ ਦੇ ਰਾਹੀਂ ਇਹ ਬਾਹਰ ਆਉਂਦੀ ਹੈ, ਇੱਕ ਤਾਂ ਆਉਂਦੀ ਹੈ ਨੇਤਰਾਂ ਦੇ ਰਾਹੀਂ, ਦੂਸਰਾ ਆਉਂਦੀ ਹੈ ਹੱਥ ਦੀ ਜੋ ਤਲੀ ਹੈ ਉਹਦੇ ਰਾਹੀਂ। ਇਸੇ ਕਰਕੇ ਮਹਾਂਪੁਰਸ਼ ਜੇ ਐਂ ਹੱਥ ਕਰ ਦੇਵੇ ਸਮਝ ਲਓ ਵੀ ਉਹਦੀ ਦਿਆਲਤਾ ਹੋ। ਤੀਸਰੀ ਆਉਂਦੀ ਹੈ ਜਿੱਥੇ ਧਰਤੀ ਦੇ ਉੱਤੇ ਚਰਨ ਧਰ ਦੇਵੇ ਤੇ ਰੇਤਾ ਛੋਹ ਜਾਵੇ, ਉਹ ਇੱਕਦਮ ਉਹ ਪਵਿੱਤਰਤਾ ਹਾਸਲ ਕਰ ਲੈਂਦਾ। ਫਿਰ ਇਹਦਾ ਹੁੰਦਾ ਵੀ ਕੋਈ ਤਜਰਬਾ ਵੀ ਹੈ, ਕੋਈ ਐਵੇਂ ਗੱਲ ਅਸੀਂ ਤੁਹਾਡੀ ਕਿਵੇਂ ਮੰਨ ਲਈਏ। ਸਾਡੇ ਕੋਲ ਬਿਮਾਰ ਆਉਂਦੇ ਨੇ, ਕਹਿੰਦੇ PGI ਤੋਂ ਇਲਾਜ ਨਹੀਂ ਹੋਇਆ। ਇੱਕ ਬੜੇ ਜਿਹੜੀ ਹੈ ਮਿਸਾਲ, ਮੈਂ ਬਹੁਤ ਛੋਟੀ ਮਿਸਾਲ ਦਿੰਦਾ, ਸੁਲਝੇ ਹੋਏ ਦੀ ਨਹੀਂ, ਨਾਮ ਬਾਣੀ ਪੜ੍ਹਨ ਵਾਲੇ ਦੀ ਨਹੀਂ, ਜਿਹਨੇ ਬਾਣੀ ਦੇਖੀ ਨਹੀਂ ਉਹਦੀ ਮੈਂ ਗੱਲ ਕਰਦਾ, ਜਿਹਨੇ ਸੁਣਿਆ ਹੀ ਨਹੀਂ ਗੁਰੂ ਨਾਨਕ ਨੂੰ ਉਹਦੀ ਬਾਤ ਮੈਂ ਦੱਸਦਾ। ਇੱਥੇ ਜਦ ਮੈਂ ਇਸ ਕੋਠੀ 'ਚ ਆਇਆ, ਇੱਥੇ ਸਵਰਾਜ ਦੇ ਅੰਦਰ ਇੱਕ ਯਾਦਵ ਨਾਮ ਦਾ ਪ੍ਰੇਮੀ ਨੌਕਰੀ ਕਰਦਾ, ਉਹਦਾ ਭਰਾ ਬਿਮਾਰ ਸੀ। ਇੱਥੇ ਬਹਾਦਰ ਸਿੰਘ ਸਿਆਹੀ ਮਾਜਰੇ ਵਾਲੇ ਨੇ ਦੱਸਤਾ ਵੀ ਉੱਥੇ ਚਲੇ ਜਾਓ। ਉਹ PGI ਤੋਂ ਆ ਗਿਆ ਕਿ ਇੱਥੇ ਕਹਿਣ ਲੱਗਿਆ ਵੀ ਮੈਂ ਬਿਮਾਰ ਹਾਂ। ਮੈਂ ਕਿਹਾ ਚੰਗਾ ਤੂੰ ਗੁਟਕਾ ਲਿਆ ਹਿੰਦੀ 'ਚ, ਉਹ ਫਿਰ ਤੁਰ ਕੇ ਆ ਗਿਆ, ਕਹਿੰਦਾ ਮੈਨੂੰ ਤਾਂ ਮਿਲਦਾ ਨੀ, ਮੈਂ ਤੂੰ 22 ਸੈਕਟਰ ਨੂੰ ਉਰੇ ਜਾ, ਉੱਥੇ ਲੱਭ ਜਾਂਦਾ। ਉੱਥੇ ਚਲਿਆ ਗਿਆ, ਉਹ ਇੱਕ ਸ਼ਬਦ ਦੱਸਤਾ, ਮੈਂ ਕਿਹਾ ਤੂੰ ਇਹਦਾ ਪਾਠ ਨਾ ਐਂ ਕਰੀ ਜਾਈ, ਸਿਗਰਟ ਨਾ ਘਰ ਚ ਆਉਣ ਦੇਈ, ਮਾਸ ਨਾ ਆਉਣ ਦੇਈ, ਸ਼ਰਾਬ ਨਾ ਆਉਣ ਦੇਈ, ਆਂਡੇ ਛਾਂਡੇ ਨਾ ਆਉਣ ਦੇਈ, ਨਿੰਦਿਆ ਨਾ ਕਰੀ, ਚੁਗਲੀ ਨਾ ਕਰੀ, ਈਰਖਾ ਨੀ ਕਰੀ, ਵਕੀਲੀ ਨਾ ਕਰੀ, ਰੁੱਖਾ ਨਾ ਬੋਲੀ, ਰਹਿਤਾਂ ਦੱਸਦੀ। ਤੇ ਗੁਰਦੁਆਰਾ ਹੈ ਕੋਈ ਨੇੜੇ? ਕਹਿੰਦਾ 15 ਮੀਲ ਤੇ ਹੈ। ਮੈਂ 7 ਦਿਨੀ ਗੁਰਦੁਆਰੇ ਝਾੜੂ ਦੇਣ ਜਾਇਆ ਕਰੀ, ਜਾਂ ਸਾਈਕਲ ਤੇ ਚੜਿਆ ਕਰੇ ਨਾ, ਇੱਕ ਗੱਲ ਕਹੀ ਜਾਈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਖੱਬੇ ਪੈਰ ਨਾਲ ਵੀ ਸੱਜੇ ਨਾਲ ਵੀ, ਜਿਵੇਂ ਸਾਈਕਲ ਘੁਮਾਉਣਾ, ਧੰਨ ਗੁਰੂ ਨਾਨਕ, ਟਿਊਨ ਬਣਾ ਲਈ ਇਹਦੀ। ਜਾਂ ਤੈਨੂੰ ਤੇਰੇ ਭਾਈਚਾਰੇ ਦੇ ਮਿਲੇ, ਭਈਏ ਮਿਲੇ, ਤੂੰ ਉੱਚੀ ਕੇ ਕਹਿ ਦੀ ਬਹੁਤ ਗੁਰੂ ਨਾਨਕ ਦੇਵ ਕੀ ਜੈ, ਕੋਈ ਗੱਲ ਨੀ। ਇਹ ਇੱਕ ਭਾਵਨਾ ਕ੍ਰੀਏਟ ਕਰਨੀ ਸੀ ਉਹਦੀ। ਉਹ ਸ਼ਬਦ ਲੈ ਲਿਆ ਤੇ ਉਹ 20 ਦਿਨਾਂ ਬਾਅਦ ਆਇਆ। ਮੈਂ ਕਿਹਾ ਤੂੰ ਗਿਆ ਨੀ? ਕਹਿੰਦਾ ਜੀ ਉੱਥੇ ਤਾਂ ਸਿਗਰਟਾਂ ਪੀਣ ਵਾਲੇ ਸਾਡੇ ਆ ਜਾਣੇ, ਮੈਂ ਇੱਥੇ ਹੀ ਕਰਨ ਲੱਗ ਗਿਆ। ਮੈਂ ਗੁਰਦੁਆਰੇ ਝਾੜੂ ਕਿੱਥੇ ਦਿੰਦਾ? ਕਹਿੰਦਾ ਜੀ ਮੈਂ ਦਾਊਂ ਜਾਣਾ। ਮੈਂ ਚੱਲ ਕੋਈ ਨਾ, ਮਹਾਰਾਜ ਪ੍ਰਕਾਸ਼ ਨੇ ਉੱਥੇ ਹੀ। 42 ਦਿਨ ਬਾਅਦ ਆਇਆ, ਨਵਾਂ ਨਰੋਆ, ਵਧੀਆ ਸਿਹਤ ਬਣੀ ਹੋਈ, ਪਛਾਣਿਆ ਨਾ ਜਾਵੇ। ਪਹਿਲਾਂ ਬਿਲਕੁਲ ਸੁੱਕਿਆ ਪਿਆ ਵੀ ਹੁਣ ਮਰ ਜੂਏ। ਉਹਦੇ ਬਾਅਦ ਕਹਿੰਦਾ ਜੀ ਮੈਂ ਪ੍ਰਸ਼ਾਦ ਕਰਾਉਣਾ। ਮੈਂ ਰਾਜੀ ਹੋ ਗਿਆ। ਮੈਂ ਕਿਹਾ ਤੈਨੂੰ ਬਿਮਾਰੀ ਕੀ ਸੀ? ਕਹਿੰਦਾ ਜੀ ਮੈਨੂੰ ਬਿਮਾਰੀ ਸੀ ਟੀਬੀ ਦੀ, 3rd stage ਦੀ ਟੀਬੀ ਸੀ। ਪਹਿਲਾਂ ਮੈਂ ਕਾਸ਼ੀ ਇਲਾਜ ਕਰਾਇਆ, ਫਿਰ ਮੈਂ ਬਲਿੰਗਟਨ ਹਾਸਪਿਟਲ ਚ ਕਰਾਇਆ, ਸਾਡੇ ਪੈਸੇ ਮੁੱਕ ਗਏ, ਕੋਈ ਨਾ ਰਿਹਾ। ਫਿਰ ਮੈਂ ਆਪਣੇ ਭਰਾ ਕੋਲ ਆ ਕੇ PGI ਕਰਾਉਣ ਲੱਗ ਗਿਆ। ਉੱਥੋਂ ਮੈਨੂੰ ਇਹਨੇ ਬਹਾਦਰ ਸਿੰਘ ਨੇ ਕਹਿਤਾ, ਕਹਿੰਦਾ 3rd stage ਦੀ ਸੀ। ਉਹਦੇ ਭਰਾ ਨੂੰ ਪੁੱਛਿਆ, ਮੈਂ ਕਿਵੇਂ ਸੀ? ਕਹਿੰਦਾ ਜੀ ਅਸੀਂ ਤਾਂ ਕਹਿੰਦੇ ਸੀ ਵੀ ਇਹ ਮਰ ਜਾਵੇ, ਸਾਡੇ ਕੋਲ ਖਰਚ ਦੇਣ ਨੂੰ ਨਹੀਂ ਸੀ ਕੁਛ ਵੀ ਰਿਹਾ। ਪਰ ਕਹਿੰਦਾ ਮੈਂ ਹੈਰਾਨ ਹਾਂ, ਅਸੀਂ ਰਾਜੀ ਹੋ ਗਿਆ। ਹੁਣ ਰਾਜੀ ਕੀ ਹੋਇਆ, ਕਿਉਂ ਹੋਇਆ? ਉਹ ਹੋਇਆ ਸਿਰਫ ਇੱਕ ਸ਼ਬਦ ਪਾਣੀ ਜਲ ਸਾਹਮਣੇ ਰੱਖ ਕੇ ਉਹਦੇ ਉੱਤੇ ਪੜਦਾ ਸੀ। ਬਾਣੀ ਜਿਹੜੀ ਹੈ ਸਾਰੀ ਜਿਉਂਦੀ ਜਾਗਦੀ ਕਰੰਟ ਹੈ ਇਹਦੇ ਅੰਦਰ। ਬਾਣੀ ਦੇ ਅੱਖਰ ਜਿਉਂਦੇ ਨੇ, ਆਦਮੀ ਦੇ ਵਿੱਚ ਹਲਾਰੇ ਮਾਰਾਉਂਦੇ ਨੇ, ਜੀਵਨ ਬਖਸ਼ਦੇ ਨੇ। ਇਹ ਜਦੋਂ ਸੁਰਤ ਇਕਾਗਰ ਹੋ ਕੇ ਜਲ ਦੇ ਉੱਤੇ ਪੜਿਆ ਜਾਂਦਾ ਹੈ ਤਾਂ ਉਹਦੇ ਵਿੱਚ ਜਲ ਚ ਸ਼ਕਤੀ ਆ ਜਾਂਦੀ ਹੈ। ਜਿਹੜੀ ਭਾਵਨਾ ਦੇ ਨਾਲ ਪੜਿਆ ਜਾਂਦਾ ਉਹ ਭਾਵਨਾ ਪੂਰੀ ਹੋ ਜਾਂਦੀ ਹੈ। ਉਹ ਰਾਜੀ ਹੋ ਗਿਆ ਬਗੈਰ ਦਵਾਈ। ਉਹਨੂੰ ਦੇਖ ਕੇ ਇੱਕ ਇੱਥੇ ਯਾਦਵ ਨਾਮ ਦਾ ਬਿਜਲੀ ਲਾਉਂਦਾ ਸੀ, ਡੇਰੇ ਲਾਇਆ ਕਰਦਾ ਸੀ। ਕਹਿੰਦਾ ਜੀ ਮੇਰੇ 8 ਸਾਲ ਦਾ ਦਰਦ ਹੁੰਦਾ ਪੇਟ ਚ। ਮੈਂ ਕਿਹਾ ਆਈ ਸ਼ਬਦ ਤੂੰ ਪੜ ਲੈ। ਉਹ ਪੜ ਲਿਆ ਤੇ ਇੱਕ ਦਿਨ ਰਿਕਸ਼ਾ ਦੇ ਉੱਤੇ ਆਟਾ ਲੱਦਿਆ ਹੋਇਆ, ਗੋਭੀ ਦੀ ਬੋਰੀ ਲੱਦੀ ਹੋਈ, ਤੁਰਿਆ ਜਾਵੇ ਇੱਥੇ ਆ ਗਿਆ। ਮੈਂ ਤੂੰ ਕੀ ਕਰਨਾ ਹੈ? ਕਹਿੰਦਾ ਜੀ ਮੈਂ ਤਾਂ ਲੰਗਰ ਦੇਣਾ। ਮੈਂ ਉੱਥੇ ਜਾ ਰਤਵਾੜੇ ਸਨ। ਮੈਂ ਕੀ ਗੱਲ? ਕਹਿੰਦਾ ਮੈਂ ਤਾਂ ਬਿਲਕੁਲ ਰਾਜੀ ਹੋ ਗਿਆ, ਮੇਰਾ ਸਾਰੀ ਮੇਰੀ ਕਮਾਈ ਕਹਿੰਦਾ ਇਸ ਦਰਦ ਦੇ ਉੱਤੇ ਲੱਗ ਜਾਂਦੀ। ਪਤਾ ਨੀ ਕੀ ਸੀ, ਕੋਈ ਕੈਂਸਰ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ। ਉਹ ਜੇ ਇਹ ਪ੍ਰੇਮੀ ਨਾ ਤਾਂ ਇਹਨਾਂ ਦੇ ਵਿੱਚ ਕੋਈ ਸੱਚਾਈ ਹੈ, ਨਾ ਇਹਨਾਂ ਦਾ ਜੀਵਨ ਉੱਚਾ। ਆਮ ਸਧਾਰਨ ਲੋਕ ਨੇ। ਉਹ ਜੇ ਬਾਣੀ ਪੜ ਕੇ ਪਾਣੀ ਦੇ ਅੰਦਰ ਇਹ ਅਸਰ ਹੋ ਜਾਂਦਾ ਕਿ ਉਹਨਾਂ ਨੂੰ ਬਗੈਰ ਦਵਾਈ ਤੇ ਆਰਾਮ ਹੋ ਜਾਂਦਾ, ਫਿਰ ਸਾਹਿਬ ਸਿੰਘ ਜੀ ਅੰਦਾਜ਼ਾ ਲਾਓ ਜਿਹੜੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰੀ ਗਈ ਤੇ ਉਹਦੇ ਨੇਤਰਾਂ ਦੀ ਸ਼ਕਤੀ ਜਲ ਵਿੱਚ ਪ੍ਰਵੇਸ਼ ਕਰ ਗਈ ਤੇ ਹੱਥ ਦੇ ਟੱਚ ਦੇ ਨਾਲ ਖੰਡੇ ਦੇ ਵਿੱਚ ਹੀ ਹੋ ਕੇ ਪਾਣੀ ਦੇ ਅੰਦਰ ਉਹ ਜੀਵਨ ਕਰੰਟ ਚਲੀ ਗਈ, ਤਾਂ ਤੁਸੀਂ ਆਪੇ ਦੇਖੋ ਬਈ ਉਹ ਕਿੱਡੀ ਉਹਦੀ ਵੈਲਿਊ ਕਿੰਨੀ ਕੁ ਹੈ ਉਸ ਪਾਹੁਲ ਦੀ, ਉਹਦੇ ਚ ਕਿੰਨੀ ਸ਼ਕਤੀ ਆ ਸਕਦੀ ਹੈ। ਇਹ ਅੰਦਾਜ਼ੇ ਤੋਂ ਬਾਹਰਲੀ ਬਾਤ ਹੈ ਸਾਰੀ ਇਹ। ਸੋ ਇਸੇ ਕਰਕੇ ਬਾਰ ਬਾਰ ਤਾਕੀਦ ਕਰਦੇ ਨੇ ਪਿਆਰ ਨਾਲ ਪੜਿਓ ਸਾਧ ਸਿੰਘ ਜੀ।
ਪੀਵੋ ਪਾਲ ਖੰਡੇ ਤਾਰ ਭੂਮੀ ਜਨਮ ਸੇਲਾ, ਪਾਲ ਖੰਡੇ ਤਾਰ ਭੂਮੀ ਜਨਮ ਸੇਲਾ, ਪਾਲ ਤੂੰ ਜਨਮ ਸੂਏਲਾ ਪਾਲ ਖੰਡੇ ਤਾਰ ਤੂੰ ਵੀ ਜਨਮ ਸੂਏਲਾ ਜਨਮ ਵੇਲਾ ਜਨਮ ਵੇਲਾ ਤੂੰ ਜਨਮ ਵੇਲਾ ਪਾਲ ਖੰਡੇ ਤਾਰ ਜਨਮ ਸੇਲਾ ਪਾਲ ਖੰਡੇ ਤਾਰ ਹੋਵੇ ਜਨਮ ਸੇਲਾ ਸੰਗੇ ਡਾਕਟਰ ਜਾਇਆ ਸੰਗਤ ਮੇਲਾ ਸੱਚੇ ਡਾਕਟਰ ਜਾਇਆ ਸਤਸੰਗਤ ਮੇਲਾ ਸੱਚੇ ਡਾਕਟਰ ਜਾਇਆ ਸਤਸੰਗਤ ਮੇਲਾ ਨਾਨਕ ਨਿਰਮਾਨ ਅਹੰਕਾਰ ਅਹੰਕਾਰ ਵਿੱਚ ਜਿੰਨਾ ਖੇਲਾ ਨਾਨਕ ਨਿਰਮਾਨ ਅਹੰਕਾਰ ਵਿੱਚ ਜਿੰਨਾ ਖੇਲਾ ਸਿਮਰਮਨਾਈ ਕਾਲਗਾ ਓ ਕਾਲਗਾ ਓ ਕਾਲਗਾ ਖੰਡੇ ਕੀ ਬੇਲਾ ਮਨਾਈ ਕਾਲਗਾ ਖੰਡੇ ਕੀ ਬੇਲਾ ਪਾਲ ਖੰਡੇ ਤਾਰ ਹੋ ਖੰਡੇ ਤਾਰ ਖੰਡੇ ਤਾਰ ਹੋ ਜਨਮ ਸੇਲਾ ਜੀਵੋ ਪਾਲ ਖੰਡੇ ਤਾਰ ਹੋ ਜਨਮ ਸੇਲਾ ਖੰਡੇ ਤਾਰੋ ਖੰਡੇ ਤਾਰੋ ਖੰਡੇ तार होए जन्म तेला श्री गोपाल खंडे तार होए जन्म तेला गुरु संगत की खालसा ओ खालसा खालसा मनमुखी देता संगत की खालसा मनमुखी देता बाम बाम तो बिच बाहु बाहु गोविंद सिंह आपे गुरचेता बाहु बाहु गोविंद सिंह आपे गुरचेता
वाह वाह गोविंद सिंह आपे गुरचेता अमृत छका दिता नौ बदल दिते उस वेले आपने मुखी जथेदार भाई दया सिंह जी कह लगे दया सिंह जिवें तुसीं मेतों अमृत छकिया रहत दसी है हुण तुसीं मैनू अमृत छकाओ चरना ते टै पे कहिंदे पातशाह ये तां उल्टी गंगा है कहिंदे नहीं ऐ ना करो गुरु अंगद साहब दे चरना ते गुरु नानक ने मस्तक नवाया गुरु अमरदास दे चरना ते गुरु अंगद साहब ने मस्तक नवाया तुसी पूरे हो चुके हो पूरे नू मैं मस्तक नवाना है ते इसे तरह दे नाल तुसी मैनू अमृत छकाओ उस वेले अमृत तैयार किया गया ते गुरु दशमेश पिता महाराज जी नू अमृत छकाया गया ते इस तरह दे नाल फरमान कर रहे
आपे गुर चेला आपे गुर चेला जी आपे गुर चेला आपे गुर चेला जी सच्चा अमर गोविंद का गोविंद का सुन गुरु प्यारे सच्चा अमर गोविंद का सुन गुरु प्यारे सच्चा अमर गोविंद का गोविंद का सुन गुरु प्यारे सच्चा अमर गोविंद का सुन गुरु प्यारे सतरंगत मेलाप कर मेलाप कर मेलाप कर पंच दूत सिंगारे सतसंगत मेलाप कर पंच दूत सिंगारे बिच संगत ढोई ना लैन वो ना लैन वो ना लैन जो खदम बिचारे संगत ढोई ना लैन जो खदम बिचारे बिच ਸਿੱਖ ਸੰਗਤ ਟੋਈ ਨਾ ਲੈਣ ਉਹ ਨਾ ਲੈਣ ਨਾ ਲੈਣ ਜੋ ਖਦਮ ਸਾਰੇ ਸੰਗਤ ਟੋਈ ਨਾ ਲੈਣ ਜੋ ਖਦਮ ਸਾਰੇ ਗੁਰਸਿੱਖਾਂ ਮੱਤੇ ਉਜਲੇ ਉਹ ਉਜਲੇ ਉਜਲੇ ਸੱਚੇ ਦਰਬਾਰੇ ਸਿੱਖਾਂ ਉਜਲੇ ਸਾਰੇ ਹਰ ਗੁਰ ਗੋਬਿੰਦ ਧਿਆਈ ਹੈ ਹੋ ਧਿਆਈ ਹੈ ਸਭ ਅੰਮ੍ਰਿਤ ਵੇਲਾ ਗੁਰ ਗੋਬਿੰਦ ਧਿਆਈ ਹੈ ਸਭ ਅੰਮ੍ਰਿਤ ਵੇਲਾ ਗੁਰੂ ਗੋਬਿੰਦ ਧਿਆਈ ਹੈ ਹੋ ਧਿਆਈ ਹੈ ਸਾਡੇ ਅੰਮ੍ਰਿਤ ਵੇਲਾ ਸਾਡੇ ਅੰਮ੍ਰਿਤ ਬਾਬਾ ਗੋਬਿੰਦ ਸਿੰਘ ਗੋਬਿੰਦ ਸਿੰਘ ਆਪਣੇ ਗੁਰਚੇਲਾ ਬਾਬਾ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਆਪੇ ਗੁਰਚੇਲਾ ਬਾਬਾ ਗੋਬਿੰਦ ਸਿੰਘ ਆਪੇ ਗੁਰਚੇਲਾ
ਐਸਾ ਨਿਰਾਲਾ ਕੌਤਕ ਕੋਈ ਦੁਨੀਆਂ ਦੇ ਅੰਦਰ ਐਸਾ ਗੁਰੂ ਨਹੀਂ ਜਿਸ ਨੇ ਆਪਣੇ ਚੇਲਿਆਂ ਤੋਂ ਅੰਮ੍ਰਿਤ ਲਿਆ ਹੋਵੇ ਨਾਮ ਲਿਆ ਹੋਵੇ ਇਹ ਕੇਵਲ ਗੁਰੂ ਦਸ਼ਮੇਸ਼ ਪਿਤਾ ਨੇ ਪ੍ਰੈਕਟੀਕਲੀ ਅਭੇਦ ਅਵਸਥਾ ਦਾ ਇੱਕ ਕੌਤਕ ਕਰਕੇ ਦਿਖਾ ਦਿੱਤਾ ਕਿਉਂਕਿ ਅਭੇਦ ਅਵਸਥਾ ਦੇ ਵਿੱਚ ਆਪਨੇ ਫਰਮਾਨ ਫਰਾਇਆ ਕਰਿਆ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਪੇਵ ਇੱਕ ਰੂਪ ਬਣਾ ਲਿਆ ਜੇ ਇੱਕ ਰੂਪ ਨਾ ਬਣਾਉਂਦੇ ਨਹੀਂ ਅੰਮ੍ਰਿਤ ਗੁਰੂ ਮਹਾਰਾਜ ਨੇ ਪੰਜ ਪਿਆਰਿਆਂ ਤੋਂ ਛਕਣਾ ਸੀ ਆਪੇ ਹੀ ਆਪਣੇ ਮੁੱਖ ਚ ਪਾ ਲੈਂਦੇ ਕਿਉਂਕਿ ਭੇਦ ਕਰਨੇ ਸੀ ਪੂਰਨ ਰੂਪ ਦੇ ਅੰਦਰ ਆਪ ਖਾਲਸੇ ਚ ਸਮਾਉਣਾ ਸੀ ਖਾਲਸੇ ਨੇ ਗੁਰੂ ਵਿਚ ਸਮਾਉਣਾ ਸੀ ਪਰ ਕਿਤੇ ਉਹ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਕੀ ਫੌਜ ਇੱਕ ਐਸਾ ਆਦਰਸ਼ ਸੰਸਾਰ ਦੇ ਉੱਤੇ ਪ੍ਰਗਟ ਕਰਕੇ ਆਪ ਨੇ ਦਿਖਾ ਦਿੱਤਾ ਕੱਲ ਮੈਂ ਬੜੇ ਵਿਸਥਾਰ ਨਾਲ ਦੱਸਿਆ ਕਿ ਉਹ ਆਦਰਸ਼ ਕਿਹਾ ਗਿਆ ਸੀ ਉਹ ਆਦਰਸ਼ ਵਾਲਾ ਜਿਹੜਾ ਪ੍ਰੇਮੀ ਸੀ ਉਹਨੂੰ ਤੋਲਣ ਵਾਸਤੇ ਸਾਕਾਰ ਮੰਡਲ ਦੇ ਜਿਹੜੇ ਸਭ ਤੋਂ ਵੱਡੇ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਉਹ ਵੀ ਤਲਾਸ਼ ਕਰਦੇ ਫਿਰਦੇ ਨੇ ਵੀ ਉਹਦੇ ਦਰਸ਼ਨ ਕਰ ਲਈਏ ਕਿਉਂਕਿ ਉਹਨਾਂ ਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵਤ ਸਪਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਫਿਰ ਉਹ ਦੇਖਦੇ ਕਿੱਥੇ ਫਿਰਦੇ ਸੀ ਬਹੁਤ ਆਏ ਬੇਟਾ ਉਹ ਦੇਖਦੇ ਸੀ ਖਾਲਸੇ ਦੇ ਰੂਪ ਚ ਖਾਲਸਾ ਪਿਓਰ ਮੈਨ ਜਿਸ ਨੂੰ ਆਪਾਂ ਸੁਖਮਨੀ ਸਾਹਿਬ ਦੇ ਅੰਦਰ ਬ੍ਰਹਮ ਗਿਆਨੀ ਕਹਿੰਦੇ ਹਾਂ ਸੰਤ ਕਹਿੰਦੇ ਹਾਂ ਸੰਤ ਦੀ ਪਦਵੀ ਸੰਤ ਅਨੰਤ ਹੈ ਨਾ ਹੀ ਅੰਤਰ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈ ਜਿਹੇ ਉਹ ਪਰਮੇਸ਼ਰ ਨੂੰ ਸਾਕਾਰ ਰੂਪ ਦੇ ਅੰਦਰ ਪੂਰੇ ਤਰ੍ਹਾਂ ਪ੍ਰਗਟ ਹੋਏ ਨੂੰ ਉਹਦੇ ਦਰਸ਼ਨ ਕਰਨ ਵਾਸਤੇ ਬੜੇ ਬੜੇ ਜਿਹੜੇ ਦੇਵਤੇ ਨੇ ਮਹਾਰਾਜ ਫਰਮਾਨ ਕਰਦੇ ਆ ਕਿ ਉਹ ਵੀ ਆ ਕੇ ਉਹਨਾਂ ਦੇ ਦਰਸ਼ਨ ਕਰਦੇ ਆ ਟੋਲਦੇ ਫਿਰਦੇ ਨੇ ਪੂਰੇ ਨੂੰ
ਸ਼ਿਵ ਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ ਨੂੰ ਸ਼ਿਵ ਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ ਨੂੰ ਸ਼ਿਵ ਜੀ ਖੋਜ खोजते फिरते पर मंगी खोजते फिरते पर
ब्रह्म ज्ञानी को खोजे महेश्वर क्यों खोजता फिरता है क्योंकि ब्रह्म ज्ञानी नानक ब्रह्म ज्ञानी आप परमेश्वर परमेश्वर का तो उहदा कोई भेद ना रह गया जिन्हां ना बिसरे नाम से एक नेह आ भेद ना जाणो मूल साईं जिहे जिहड़े नाम दे मंडल चों कदे थले आउंदे नहीं नाम दे मंडल च एक गल याद रखो कि जिन्ना चिर आदमी दे अंदर मैं है ना मैं उन्ना चिर सवाल यह पैदा नहीं हुंदा कि वह नाम मंडल विच प्रवेश कर जाए जदों मैं खत्म हो जाती है गुरु दे शब्द नाल वाहेगुरु गुरमंत्र है जप होमै कोई ए मंत्र ने होमै दा नाश करता ते जदों होमै मारी गई फेर की हुंदा है विरोधी मर गया होमै नावे नाल विरोध है दोए ना बसे एक टाइम जद विरोधी मर गया तो हुण नाम ने बसना ही है उत्थे आ गया जद नाम बसया नव निधि अठारह सिद्धि पिछे लगिया फिरे जो हर हिरदे सदा ते उहदी पदवी किड्डी उच्ची हो जाती है फरमान करदे ने दुनियादारी दे पैमाने नाल
जितारी दे नाम नाल लग्या राजा सारी दुनिया दा तारी दे नाम नाल लग्या राजा सारी दुनिया दा ਆਪਣੀ ਜਿੰਨਾ ਜਤ ਨ ਬਤ ਨ ਆਦਰੋ ਜਤ ਨ ਬਤ ਨ ਆਦਰੋ ਅਧਿਆਨ ਪਰਮੰਨਾ ਮਿੱਤਰ ਨਹੀਂ ਸਿਧਾਨ ਰੂਪੀ ਮਿੱਤਰ ਨਹੀਂ ਸਿਧਾਨ ਰੂਪੀ ਸਾਧਨਾ ਸਿੰਘਾ ਰਾਜਾ ਸਖੀ ਸਿੰਘਾ
ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਤੇ ਹੁਕਮ ਚੱਲਦਾ ਜਾਗਾ ਕਿਹਾ ਦਰਗਾਹ ਚਲੈ ਸੋ ਕਿਸ ਕੋ ਨਜ਼ਰ ਲੈ ਆਵੇ ਤਨ ਜੋ ਨਰ ਨਿਰਦਾਵੇ ਰਹੇ ਗਣੇਂਦਰ ਸੋ ਰੰਗ ਸੋ ਇਸ ਤਰ੍ਹਾਂ ਦੀ ਪਦਵੀ ਪ੍ਰਾਪਤ ਹੁੰਦੀ ਹੈ ਜਿਹਦੇ ਅੰਦਰ ਨਾਮ ਦਾ ਨਿਵਾਸ ਹੋ ਜਾਇਆ ਕਰ ਸੋ ਖਾਲਸਾ ਜੋ ਹੈ ਉਹ ਨਾਮ ਦੇ ਨਿਵਾਸ ਵਾਲੇ ਸਥਿਤੀ ਨੂੰ ਉਹਨੂੰ ਖਾਲਸਾ ਕਹਿੰਦੇ ਨੇ ਮਹਾਰਾਜ ਨੇ ਐਸਾ ਫਰਮਾਨ ਕੀਤਾ ਕਿ ਪੂਰਨ ਜੋਤ ਜਗ੍ਹਾ ਘਟਮੈ ਤਬ ਖਾਲਸਾ ਤਾਹਿਨ ਖਾਲਸ ਜਨ ਐਵੇਂ ਤਾਂ ਨੀ ਬਣ ਜਾਂਦਾ ਲਿਖ ਲਓ ਨਾਂ ਦੇ ਪਿੱਛੇ ਬ੍ਰਹਮ ਗਿਆਨੀ ਹੈ ਜੀ ਫਲਾਣਾ ਸੰਤ ਜੀ ਲਿਖ ਲਓ ਨਾਂ ਦੇ ਖਾਲਸਾ ਲਿਖ ਲਓ ਕਹਿੰਦੇ ਨਾਂ ਤੇ ਮਗਰ ਖਾਲਸਾ ਲਿਖ ਲਓ ਉਹਨੂੰ ਪਤਾ ਹੀ ਨਹੀਂ ਵੀ ਖਾਲਸੇ ਦਾ ਆਦਰਸ਼ ਕੀ ਹੁੰਦਾ ਕਿਉਂ ਤੁਸੀਂ ਇਹ ਟਰਮ ਨੂੰ ਸਸਤੀ ਕਰਦੇ ਹੋ ਕੱਲ ਨੂੰ ਕੋਈ ਸਿਰ ਫਿਰਿਆ ਕਹਿ ਦੂਗਾ ਆਪਣੇ ਨਾਂ ਦੇ ਪਿੱਛੇ ਗੁਰੂ ਲਿਖ ਲਓ ਅਕਲ ਦੀ ਗੱਲ ਹੈ ਕੋਈ ਹੈ ਉਹ ਗੱਲ ਨਹੀਂ ਸਮਝ ਆਉਂਦੀ ਸਮਝਣ ਦਾ ਯਤਨ ਨਹੀਂ ਕਰਦੇ ਸ਼ੈਲੋ ਨੌਲੇਜ ਦੇ ਨਾਲ ਉੱਤੇ ਉੱਤੇ ਘੁੰਮਦੇ ਫਿਰਦੇ ਆਪ ਵੀ ਡੁੱਬਦੇ ਨੇ ਤੇ ਦੂਸਰਿਆਂ ਨੂੰ ਵੀ ਡੋਬ ਦਿੰਦੇ ਨੇ ਬੜਾ ਮੁਸ਼ਕਿਲ ਹੋਈ ਹੈ ਨੀਮ ਹਕੀਮ ਖਤਰਾ ਜਾਨ ਨੀਮ ਮੁੱਲਾ ਖਤਰਾ ਮਾਨ ਨਾ ਪੜ੍ਹਨਾ ਨਾ ਲਿਖਣਾ ਨਾ ਕਮਾਈ ਕਰਨੀ ਨਾ ਅੰਦਰਲੇ ਭੇਤਾਂ ਤੋਂ ਜਾਣੂ ਆਉਣਾ ਲਿਖ ਲਓ ਜੀ ਖਾਲਸਾ ਲਿਖੀ ਜਾਓ ਚਾਹੇ 50 ਵਾਰੀ ਲਿਖ ਲੈ ਖਾਲਸਾ ਬਣ ਜਾਏਗਾ ਖਾਲਸਾ ਤਾਂ ਬਣਨਾ ਹੀ ਜ਼ਿਆਦਾ ਹੈ ਜਿਸ ਵਕਤ ਆਤਮ ਰਸ ਦਾ ਰਸੀਆ ਬਣ ਜਾਏਗਾ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ ਉਹਦੀ ਪਦਵੀ ਕਿੱਡੀ ਹੈ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਹੀਂ ਪੇ ਐਸਾ ਪ੍ਰਮਾਣ ਕਰਦੇ ਆ ਗੁਰੂ ਮਹਾਰਾਜ ਕੋਲ
ਪੇਤ ਕੋਈ ਜਾਣਿਓ ਨਾ ਖਾਲਸਾ ਰੂਪ ਮੇਰਾ ਪੇਤ ਕੋਈ ਜਾਣਿਓ ਨਾ ਖਾਲਸਾ ਰੂਪ ਮੇਰਾ ਜਾਣਿਓ ਨਾ ਖਾਲਸਾ ਰੂਪ ਮੇਰਾ।
خالصہ میرا روپ ہے خاص، خالصے نہ ہو کرو نواس، بچن ہے گرو پاتشاہ جڑا اینی پیورٹی دے وچ ہوئے گا او دے وچ میرا نواس ہوئے گا۔ آنندپور صاحب بابا سوبھا سنگھ جی جو راڑے صاحب والی سمپردا یا ہوتی میدان والی سنتا یا کوئی بھی نام رکھ لو، ایک چین چلی آ رہی ہے مہاتما دی۔ دو نمبر تے جڑے مہاتما ہوئے نے انہوں کا نام سوڈی بابا سوبھا سنگھ، گرو مہاراج دے چرنا چ حاضر ہوئے، کہنے لگے پاتشاہ آپ نے ریت کرتی بناتی رہت بناتی کہ جو جے نام لینا ہے تا پانچ پیارے دن دے۔ پاتشاہ میں تا آپ تو نام لینا ہے، آپ نو گرو دھارن کرنا ہے۔ کہنے لگے سوبھا سنگھ جی یہ اس ویلے تھی بالکل ٹھیک سی تھوڑے دھارنا من دی، جد تک اسی اپنے آپ نو اپید نہیں کریا پنجاں دے وچ، ہن میں کلا کچھ نہیں ہے گا تے میں اپنا آپا جڑا ہے وہ پنجاں دے وچ سما دیتا ہے، تے ہن تسی بھائی دیا سنگھ جی تو جا کے بینتی کر کے امرت چھکو، وہ برم گیان دے پنڈار انہاں کول نے، شبد سرت مارگ دے پنڈار انہاں نو بخشتیاں ردھیاں سدھیاں وچ پورے ساریاں شکتیاں انہاں وچ، مینو تے بھائی دیا سنگھ نو ہور نہ سمجھو، تسی جا کے انہاں تے امرت چھکو۔ اس ویلے کہنے لگے میری تا بڑی پربل اچھا سی مہاراج کہ میں آپ دے دستے مبارک تو امر شکدا، کہندے میں جو بچن کرے یتھارتھ ہے، اپنا آپ میں گرسکھاں چ لین کر دتا ہے، ہن میں کیویں واپس لواں، میں تا تیج دیتا اپنا سارا خالصے، جب لگ گئے خالصا نیارا تب لگ تیج دیو میں سارا، جب گئے بپرن کی ریت میں نہ کروں ان کی پرتیت، میں تو اپنا آپ سونپتا تھی جاؤ۔ بابا سوبھا سنگھ جی نے بھائی دیا سنگھ جی تو جا کے امرت چھکیا، برم گیان کی دات پراپت کی، اس سمپردا کے دو نمبر دے اتنے مہاتما بابا صاحب سنگھ جی انہیں والے پورے دی تلاش کر رہے نے، میں پوریا تو امرت چھکنا۔ اس ویلے بابا سوبھا سنگھ جی دے پاس جاندے نے، بابا سوبھا سنگھ جی کو بینتی کری کہ بابا جی گرو دسمیش پتا دے روحانی پنڈارے آپ دے ہاتھ وچ پہنچ چکے نے، بابا بھائی دیا سنگھ جی دی مار کرپا کرو، ہن مینو وہ پنڈارے بخشو، مینو اپنا بناؤ۔ اس ویلے بابا سوبھا سنگھ جی نے بابا صاحب سنگھ جی انہیں والیاں نو گرو نانک پاتشاہ تو گیارہویں بندی ونش تے امر چھکایا، گرسکھی داخل کرے۔ بابا پاک سنگھ جی کری والے پورے سمرتھ پورے سن گرو تارن تو پہلا، پچھلے جنم دی کمائی اینی زبردست سی کہ جیدے بل نین بھر کے دیکھ لیندے سی اس ویلے ہی انہوں بدل دیندے سی۔ آپ ایک باری راول پنڈی موج وچ آئے، 22-23 سال دی عمر سی، لٹباوریاں جا کیس کھلرے ہوئے، اتنے ایویں چھوٹی جی پگڑی بنی ہوئی تے چوڑا پایا ہوا، دگ دگ کرے چہرہ نیترا لگ لی، پر اپنا تے پیار دی چل ڈراؤن والی نہیں، پیار جیدے بل نیتر کن کھچیا جاوے۔ آپ ایک نوجوان بیسوا دے کول چلے گئے، سارے حیران ہو گئے، کہنے لگے بابا یہ بیشواما دے چوارے تے چڑھ گیا، دیکھنے تا بڑا چنگا سی، آپ گئے نے کھڑے نے، بیشوا نے دیکھیا دیہ دی سار اندر کچھ جاگنا شروع ہو گیا، پاپ اڑ گئے، نرملتا آ گیا کہ بابا جی دے چرنا تے نمسکار کرتی، کہ بابا میری ستی ہوئی آتما تے جگا دیتی، اج توں اس چوارے وچ پاپ دے مندر وچ آ گیا، کوئی میرے پاگ جاگتے، میں سنتی سی کہانی کہ ایک گنکا ہوئی ہے کوئی، وہ کول بھی کوئی سادھو آیا سی، انہیں توتا دیتا سی، کہنے لگے مینو بھی کچھ ایسی چیز دے جا جہد نال میرا بھی ادار ہو جائے۔ کہنے لگے بیبا تینو منتر دے دنے ہاں گرو دا، مول منتر دے دنے ہاں، تو جاپ کریں، اج تو بعد کلی نہ کریں، جننے تیرے گاہک نے سارے نو اس پاسے لا لیں، ਕਿੱਡੀ ਬੜੀ ਹੋਈ ਉਹ ਮਸ਼ਹੂਰ ਹੋਈ ਪਰਮ ਪਦ ਦੀ ਪ੍ਰਾਪਤੀ ਬਾਬਿਆਂ ਤੋਂ ਹੋਈ ਲੇਕਿਨ ਅਜੇ ਤੱਕ ਬਾਬੇ ਗੁਰੂ ਨਹੀਂ ਸੀ ਮਿਲਿਆ ਕੋਈ ਮਹਾਤਮਾ ਨਹੀਂ ਸੀ ਮਿਲਿਆ ਜਾ ਕੇ ਬਾਬਾ ਸਾਹਿਬ ਸਿੰਘ ਜੀ ਦੇ ਕੋਲ ਬੇਨਤੀ ਕਰੀ ਕਹਿੰਦੇ ਭਾਗ ਸਿੰਘਾ ਤੇਰਾ ਤਾਂ ਅਸੀਂ ਇੰਤਜ਼ਾਰ ਬਹੁਤ ਦੇਰ ਤੋਂ ਕਰ ਰਹੇ ਤੈਨੂੰ ਅਸੀਂ ਟੋਲਦੇ ਫਿਰਦੇ ਸੀ ਕਿ ਭਾਗ ਸਿੰਘ ਕਿੱਥੇ ਲੁਕਿਆ ਆਜ ਤੈਨੂੰ ਭੰਡਾਰੇ ਸੰਭਾਲੀਏ ਗੁਰੂ ਨਾਨਕ ਦੇ ਅੰਮ੍ਰਿਤ ਦੀ ਦਾਤ ਦਿੱਤੀ ਬ੍ਰਹਮ ਗਿਆਨ ਦੀ ਦਾਤ ਦਿੱਤੀ ਸ਼ਬਦ ਸੁਰਤ ਮਾਰਗ ਦੀ ਸੋਝੀ ਦਿੱਤੀ ਅੰਦਰਲੀ ਲਿਵ ਦੀ ਸੋਝੀ ਦਿੱਤੀ ਤੇ ਪੂਰਨ ਪੁਰਖ ਬਣਾ ਦਿੱਤੀ ਬਾਬਾ ਵੀਰ ਸਿੰਘ ਜੀ ਚਰਨਾ ਚਾਹੁੰਦੇ ਨੇ ਬਾਬਾ ਸਾਹਿਬ ਸਿੰਘ ਦੇ ਉਹ ਕਹਿੰਦੇ ਵੀਰ ਸਿੰਘ ਤੇਰਾ ਥਾਂ ਤੇਰੀ ਇਮਾਨਤ ਮੈਂ ਸੰਭਾਲ ਕੇ ਰੱਖੀ ਹੋਈ ਹੈ ਉਹ ਬਾਬਾ ਭਾਗ ਸਿੰਘ ਤੇ ਜਾ ਕੇ ਲੈ ਲੈ ਉਹਨਾਂ ਦੇ ਹੱਥ ਵਿੱਚ ਮੈਂ ਫੜਾ ਦਿੱਤੀ ਹੈ ਹੁਣ ਮੈਂ ਨਹੀਂ ਦੇਣੀ ਤੂੰ ਉਹਨਾਂ ਤੇ ਜਾ ਕੇ ਲੈ ਲੈ ਬਾਬਾ ਭਾਗ ਸਿੰਘ ਜੀ ਨੇ ਬ੍ਰਹਮ ਗਿਆਨ ਦੀ ਦਾਤ ਦਿੱਤੀ ਬਾਬਾ ਵੀਰ ਸਿੰਘ ਨੂੰ ਬਾਬਾ ਵੀਰ ਸਿੰਘ ਜੀ ਨੇ ਬਾਬਾ ਮਹਾਰਾਜ ਸਿੰਘ ਜੀ ਨੂੰ ਇਸ ਤਰ੍ਹਾਂ ਦੇ ਨਾਲ ਲੜੀ ਚਲੀ ਆਉਂਦੀ ਹੈ ਬਾਬਾ ਕਰਮ ਸਿੰਘ ਦੀ ਹੋਤੀ ਮਰਦਾਨ ਵਾਲੇ ਸੋ ਉਹੀ ਅੰਮ੍ਰਿਤ ਜਿਹੜਾ ਹੈ ਉਹ ਪ੍ਰਗਟ ਹੋਇਆ ਹੋਇਆ ਅੰਮ੍ਰਿਤ ਅੰਮ੍ਰਿਤ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਅੰਮ੍ਰਿਤ ਹੋਇਆ ਕੀ ਅੰਮ੍ਰਿਤ ਦੀ ਗੱਲਬਾਤ ਬਹੁਤ ਚੱਲਦੀ ਹੈ ਗੁਰੂ ਨਾਨਕ ਇਸ ਤਰ੍ਹਾਂ ਨਾਲ ਫਰਮਾਉਂਦੇ ਆ ਬੜੋ ਪਿਆਰ ਦੇ ਨਾਲ
ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ ਹੈ ਤੂੰ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ ਹੈ
ਮਿਲਦਾ ਕਿੱਥੋਂ ਹੈ ਮਹਾਰਾਜ ਕਹਿੰਦੇ ਮਿਲਦਾ ਹਰ ਅੰਮ੍ਰਿਤ ਗੁਰਮਤ ਪਾਏ ਦਾ ਗੁਰਮਤ ਧਾਰਨ ਕਰਨ ਦੇ ਨਾਲ ਇਹ ਅੰਮ੍ਰਿਤ ਮਿਲਦਾ ਸੁਰ ਨਰ ਮਨ ਜਾਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜਿਹਨੂੰ ਦੇਵਤਾ ਖੋਜਦੇ ਫਿਰਦੇ ਨੇ ਉਹ ਅੰਮ੍ਰਿਤ ਹੈ ਕਿੱਥੇ ਕਈਆਂ ਨੇ ਕਿਹਾ ਵੀ ਕੋਕ ਆਪ ਦੇ ਉੱਤੇ ਹੈ ਕਈਆਂ ਨੇ ਹੋਰ ਥਾਵਾਂ ਤੇ ਕਿਹਾ ਕੋਈ ਹੋਰ ਕਿਸਮ ਦਾ ਅੰਮ੍ਰਿਤ ਹੋਣਾ ਹੈ ਉਹ ਵੀ ਹੋ ਸਕਦਾ ਹੈ ਆਵੇ ਆਪ ਕਹਿੰਦੇ ਨੇ ਉਹਨੂੰ ਪਰ ਅੰਮ੍ਰਿਤ ਜਿਹੜਾ ਹੈ ਅਮਰ ਜਿਹੜਾ ਅਮਰ ਕਰ ਦੇਵੇ ਉਹ ਹੈ ਕਿੱਥੇ ਮਹਾਰਾਜ ਕਹਿੰਦੇ ਅੰਮ੍ਰਿਤ ਤੇਰੇ ਅੰਦਰ ਹੈ ਮਨ ਵਿੱਚ ਹੈ ਮਨ ਕੀ ਹੈ ਚਿੱਤ ਬੁੱਧ ਮਨ ਅੰਤਸ਼ਕਰਨ ਮੈਂ ਕਹਿੰਦੇ ਇਸ ਸਰੀਰ ਦੇ ਅੰਦਰ ਅੰਮ੍ਰਿਤ ਦਾ ਕੁੰਡ ਭਰਿਆ ਪਿਆ ਨਾ ਉਹਨੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਦੁਸਰਾ ਨਿਸ਼ਾਨੀ ਕੀ ਹੋਏਗੀ ਕਹਿੰਦੇ ਸੁਣ ਸੁਆਦ ਉੱਥੇ ਕੋਈ ਫੁਰਨਾ ਨਹੀਂ ਆਉਂਦਾ ਹੋਏਗਾ ਭਜਨ ਕਰਕੇ ਜਾਂ ਪਹੁੰਚੋਗੇ ਜਿੱਥੇ ਫੁਰਨਾ ਖਤਮ ਹੋ ਜਾਵੇ ਮਨੋ ਨਾਸ਼ ਹੋ ਜਾਵੇ ਵਾਸ਼ਨਾ ਖੈ ਹੋ ਜਾਵੇ ਤਤ ਗਿਆਨ ਦਾ ਚਲਕਾਰਾ ਵੱਜ ਜਾਵੇ ਕਹਿੰਦੇ ਉੱਥੇ ਅੰਮ੍ਰਿਤ ਹੈ ਸੁਨ ਸਮਾਦ ਹੋਰ ਨਿਸ਼ਾਨੀ ਕਹਿੰਦੇ ਅਨਹਤ ਤੈ ਨਾਦ ਉੱਥੇ ਕੌਸਮਿਕ ਆਤਮਕ ਸੰਗੀਤ ਦੀ ਧੁਨ ਚੱਲ ਰਹੀ ਆ ਉਸ ਜਿਸ ਸਥਾਨ ਦੇ ਉੱਤੇ ਅੰਮ੍ਰਿਤ ਦਾ ਭੰਡਾਰ ਹੈ ਕਹਿੰਦੇ ਉੱਥੇ ਸਰੀਰ ਦੇ ਉੱਤੇ ਕੀ ਪ੍ਰਭਾਵ ਕਹੇਗਾ ਮਹਾਰਾਜ? ਕਹਿੰਦੇ ਇੰਨਾ ਪ੍ਰਭਾਵ ਪੈ ਜਾਏਗਾ ਕਹਿਣ ਨਾ ਜਾਈ, ਚਰਜ ਵਿਸਮਾਦ, ਐਸਾ ਚਰਜ ਵਿਸਮਾਦ ਆਨੰਦ ਹੋਏਗਾ ਕਿ ਕਿਹਾ ਨਹੀਂ ਜਾ ਸਕਦਾ। ਕਹਿੰਦੇ ਉਹ ਅੰਮ੍ਰਿਤ ਅੰਦਰ ਪਿਆ, ਨਾਨਕ ਅੰਮ੍ਰਿਤ ਮਨੇ ਮਾਹੇ ਪਾਈਐ ਗੁਰ ਪ੍ਰਸ਼ਾਦ। ਜਦੋਂ ਗੁਰੂ ਦੀ ਕਿਰਪਾ ਦੇ ਨਾਲ ਮਨ ਦੇ ਵਿੱਚ ਅੰਮ੍ਰਿਤ ਦੀ ਸਾਨੂੰ ਪ੍ਰਾਪਤੀ ਹੋ ਗਈ, ਕਹਿੰਦੇ ਪਿਆਰ ਦੇ ਨਾਲ ਉਹਨਾਂ ਨੇ ਹੀ ਪੀਤਾ ਜਿਨ੍ਹਾਂ ਦੇ ਮਸਤਕ ਦੇ ਵਿੱਚ ਦਰਗਾਹ ਤੋਂ ਲੇਖ ਲਿਖਿਆ ਗਿਆ, ਦੂਏ ਦੇ ਹਿੱਸੇ ਨਹੀਂ ਆਉਂਦਾ। ਤਿੰਨੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦਿ, ਦੇਹੀ ਅੰਦਰ ਵਸਤ ਅਪਾਰਾ ਆਪੇ ਕਪਟ ਗੁਲਾਬਨ ਹਾਰਾ। ਇਸ ਥਾਂ ਦੇ ਇੱਕ ਗੱਲ ਆ ਗਈ ਕਿ ਉੱਥੇ ਦਰਵਾਜ਼ਾ ਬੰਦ ਆਇਆ ਜਿੱਥੇ ਜਿਸ ਥਾਂ ਤੇ ਅੰਮ੍ਰਿਤ ਸੁਰੱਖਿਅਤ ਰੱਖਿਆ ਹੋਇਆ, ਉਹ ਦਰਵਾਜ਼ਾ ਬੰਦ ਹੈ, ਖੁੱਲਦਾ ਨਹੀਂ ਹੈ। ਲੇਕਿਨ ਖੋਲਦਾ ਕੌਣ ਹੈ? ਕਹਿੰਦੇ ਪਰਮੇਸ਼ਰ ਦਿਆ ਕਰਕੇ ਖੋਲ ਦਿੰਦਾ। ਆਪੇ ਕਪਟ ਗੁਲਾਬਨ ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤ੍ਰਿਸ਼ਨਾ ਅਗਰ ਬੁਝਾਈਏ, ਅੱਗ ਬੁੱਝ ਜਾਂਦੀ ਹੈ ਤ੍ਰਿਸ਼ਨਾ ਦੀ। ਬਿਨ ਚਾਖੇ ਸਾਧ ਕਿਸੇ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪਿਆਇਆ। ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸ ਤਹਾ ਹੈ। ਅਮਰ ਪਦਵੀ ਮਿਲ ਗਈ, ਮੁੜ ਕੇ ਜੰਮਣ ਮਰਨ ਦਾ ਚੱਕਰ ਛਿੱਟ ਗਿਆ। ਬੜੀ ਵੱਡੀ ਚੀਜ਼ ਹੈ ਸਾਧ ਸਿੰਘ ਜੀ, ਜੇ ਕਿਸੇ ਦੇ ਹਿੱਸੇ ਚ ਆ ਜਾਵੇ ਉਹਨੂੰ ਨਾਮ ਕਹਿੰਦੇ ਨੇ ਅੰਮ੍ਰਿਤ ਨੂੰ। ਉੱਥੇ ਤੱਕ ਪਹੁੰਚੇ ਉਹਦਾ ਰਸਤਾ ਕੀ ਹੈ? ਪਹਿਲਾਂ ਗੁਰੂ ਦਾ ਸ਼ਬਦ ਪਹੁੰਚਾਉਂਦਾ, ਗੁਰੂ ਤੋਂ ਸ਼ਬਦ ਪ੍ਰਾਪਤ ਕਰੋ। ਗੁਰੂ ਘਰ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ, ਗੁਰੂ ਦੇ ਮਤ ਦੇ ਅਨੁਸਾਰ ਹੀ ਪੰਜ ਗੁਰਸਿੱਖ ਕਰਨੀ ਕਮਾਈ ਵਾਲੇ, ਜਿਨ੍ਹਾਂ ਵਿੱਚ ਮੈਂ ਅਲੋਪ ਹੋ ਗਈ, ਨਿੰਦਿਆ ਅਲੋਪ ਹੋ ਗਈ, ਚਿੰਤਾ ਉਹਨਾਂ ਦੇ ਮਨ ਵਿੱਚ ਨਹੀਂ ਆਉਂਦੀ, ਕ੍ਰੋਧ ਦੇ ਉਹ ਵਸੀਭੂਤ ਨਹੀਂ ਹੁੰਦੇ, ਲੋਭ ਉਹਨਾਂ ਦੇ ਨੇੜੇ ਤੇੜੇ ਨਹੀਂ ਲੰਘਦਾ। ਟੋਲ ਲੋ ਇਹ ਜੇ ਬੜੀ ਮੁਸ਼ਕਲ ਹੈ ਤਾਂ ਲੱਭਦਾ ਹੀ ਨਹੀਂ ਹੈ, ਪਰ ਜੇ ਲੱਭ ਜਾਣ ਕਿਸੇ ਦੀ ਕਿਸਮਤ ਹੋਵੇ ਤਾਂ ਅਸਰ ਕੀ ਹੁੰਦਾ? ਅੰਮ੍ਰਿਤ, ਮੈਂ ਕਈ ਵਾਰੀ ਦੱਸਿਆ ਕਿ ਅੰਮ੍ਰਿਤ ਦਾ ਅਸਰ ਕਿੰਨਾ ਜ਼ਬਰਦਸਤ ਹੋਇਆ ਕਰਦਾ। ਬਾਪੂ ਜੀ ਅੰਮ੍ਰਿਤ ਛਕਾਉਂਦੇ ਸੀ, ਖਾਲਸਾ ਕਾਲਜ ਅੰਮ੍ਰਿਤ ਲੁਧਿਆਣਾ, ਖਾਲਸਾ ਸਕੂਲ ਸੀ ਉਸ ਵੇਲੇ। ਆਪ ਨੇ ਅੰਮ੍ਰਿਤ ਛਕਾ ਕੇ ਜਦ ਨੇਤਰਾਂ ਚ ਨੇਤਰ ਕਰਕੇ ਛਿੱਟਾ ਮਾਰਿਆ, ਬੱਚੇ ਦੀ ਸੁਰਤ ਚੜ ਗਈ, 56 ਘੰਟੇ ਸੁਰ ਤੇ ਨਾਇਤ ਆਈ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਲ ਸੀ, ਕਹਿਣ ਲੱਗੇ ਹੁਣ ਕੀ ਹੋਏਗਾ? ਕਹਿੰਦੇ ਭਾਈ ਸਾਹਿਬ 56 ਘੰਟੇ ਤਾਂ ਇਹਨੇ ਥੱਲੇ ਉਤਰਨਾ ਨੀ, ਫੇਰ ਉਤਰੂਗਾ। ਸੋ ਇਹ ਕਰਨੀ ਕਮਾਈ ਦੇ ਹਿਸਾਬ ਵਾਲੀ ਬਾਤ ਹੋਇਆ ਕਰਦੀ। ਐਸੇ ਪੰਜ ਮਿਲ ਜਾਣ ਜਿਹੜੇ ਜਿਹਨਾਂ ਦਾ ਗੁਰੂ ਨਾਲ ਪਿਆਰ ਹੋਵੇ। ਹੁਣ ਇੱਥੇ ਅਸੀਂ ਭੁੱਲ ਕਰ ਜਾਣੇ, ਨਿੰਦਿਆ ਕਰਨ ਵਾਲੇ, ਚੁਗਲੀਆਂ ਕਰਨ ਵਾਲੇ, ਈਰਖਾ ਕਰਨ ਵਾਲੇ, ਕਹਿੰਦੇ ਪੰਜ ਪਿਆਰੇ ਛੱਡ ਲਓ ਜੀ। ਅਜੇ ਬਹੁਤ ਸਾਰੀਆਂ ਸੰਪਰਦਾਵਾਂ ਐਸੀਆਂ ਨੇ ਜਿੱਥੇ ਬੜੀ ਸਾਵਧਾਨੀ ਵਰਤੀ ਜਾਂਦੀ ਹੈ। ਪਹਿਲਾਂ ਨਿਸ਼ਚਾ ਸੰਗਤ ਨੂੰ ਆਉਂਦਾ ਵੀ ਇਹ ਪੰਜ ਪਿਆਰੇ ਨੇ। ਉਹ ਪੰਜ ਪਿਆਰਿਆਂ ਦੇ ਅੰਦਰ ਜਦ ਸੰਗਤ ਨੇ ਪ੍ਰਵਾਨਗੀ ਦੇ ਤੀ, ਫਿਰ ਗੁਰੂ ਵਰਤਦਾ ਉਹਨਾਂ ਦੇ ਵਿੱਚ। ਹੁੰਦਾ ਤਾਂ ਪਹਿਲਾਂ ਹੀ ਹੈ, ਪਰ ਇੱਕ ਰਸ ਸਾਰਿਆਂ ਦੇ ਅੰਦਰ ਇੱਕ ਤਾਰ ਹੋ ਕੇ ਇੱਕ ਬੌਡੀ ਬਣ ਜਾਂਦੀ ਹੈ ਗੁਰੂ ਦੀ। ਉਹ ਜਿਸ ਵਕਤ ਪਾਹੁਲ ਤਿਆਰ ਕਰਦੇ ਨੇ ਤਾਂ ਉਹਦੇ ਨਾਲ ਨਾਮ ਦਿੰਦੇ ਨੇ, ਨਾਮ ਦੀ ਜੜ ਅੰਦਰ ਲੱਗ ਜਾਂਦੀ ਹੈ। ਸ਼ਬਦ ਦਿੰਦੇ ਨੇ ਗੁਰੂ ਦਾ, ਉਹਦੀ ਜੜ ਅੰਦਰ ਲੱਗ ਜਾਂਦੀ ਹੈ, ਨਹੀਂ ਲੱਗਿਆ ਨਹੀਂ ਕਰ। ਜਿਵੇਂ ਬੋਹੜ ਦਾ ਦਰਖਤ ਹੈ, ਇਹਨੂੰ ਚਾਹੇ ਰੂੜੀ ਵਿੱਚ ਬੀਜ ਦੋ, ਨਹੀਂ ਹਰਾ ਹੁੰਦਾ। ਜਾਨਵਰ ਦੇ ਪੇਟ ਵਿੱਚ ਹੀ ਹੋ ਕੇ ਢਲ ਕੇ ਜਿਸ ਵਕਤ ਆਉਂਦਾ, ਇਹ ਮਾੜੀ ਜੀ ਗਿੱਲ ਮਿਲ ਜਾਵੇ ਉੱਥੇ ਹੀ ਹਰਾ ਹੋ ਜਾਂਦਾ, ਫਿਰ ਇਹਦੀ ਜੜ ਲੱਗ ਜਾਇਆ ਕਰ। ਜਿਸ ਤਰ੍ਹਾਂ ਇਹਦੀ ਜੜ ਲੱਗਦੀ ਹੈ, ਇਸੇ ਤਰ੍ਹਾਂ ਕਮਾਏ ਹੋਏ ਹਿਰਦੇ ਦੇ ਵਿੱਚੋਂ ਸ਼ਬਦ ਦੀ ਧੁਨ ਕੰਨਾਂ ਦੇ ਰਾਹੀਂ ਜਦ ਸਾਡੇ ਹਿਰਦੇ ਚ ਪਹੁੰਚੇਗੀ, ਉਸੇ ਵੇਲੇ ਨਾਮ ਦੀ ਧੁਨ ਅੰਦਰ ਚੱਲਣੀ ਸ਼ੁਰੂ ਹੋ ਜਾਏਗੀ। ਇਹ ਨਿਸ਼ਾਨੀ ਹੈ ਵੀ ਅੰਮ੍ਰਿਤ ਮਿਲ ਗਿਆ, ਮੈਨੂੰ ਸ਼ਬਦ ਮਿਲ ਗਿਆ। ਹੁਣ ਸ਼ਬਦ ਦੇ ਨਾਲ ਮੈਂ ਜਿਹੜੇ ਬੱਜਰ ਕਪਾੜ ਲੱਗੇ ਹੋਏ ਨੇ ਵੱਡੇ ਅੰਮ੍ਰਿਤ ਦੇ ਖਜ਼ਾਨੇ ਦੇ ਅੱਗੇ, ਟਕੁੰਡ ਦੇ ਅੱਗੇ, ਉਹ ਮੈਂ ਕਪਾਟ ਦੂਰ ਕਰਨੇ ਨੇ। ਉਹ ਕਪਾਟ ਦੂਰ ਕਰਨ ਵਾਸਤੇ ਜੋ ਮਰਿਆਦਾ ਹੈ ਉਹਦੇ ਬਾਰੇ ਮੈਂ ਬੇਨਤੀ ਕਰਦਾ, ਪੜੋ ਪਿਆਰ ਨਾਲ ਸਾਰੇ।
ਬਾਬਾ ਬਾਬਾ ਬਈ ਬੱਚੇ ਰੇ ਕਪਾਟ
खुल दे बाबा बाबा भई बच्चे रे कपाट खुल दे बाबा भई बच्चे रे कपाट खुल दे अमृत छाके मिलदी अमृत छाके मिलदी भई बच्चे रे कपाट खुल दे बाबा भई बच्चे रे कपाट खुल दे कपाट खुल दे बच्चे रे कपाट खुल दे मुंडी अमृत छाके मिलदी अमृत छाके मिलदी भई बच्चे रे कपाट खुल दे बाबा भई बच्चे रे कपाट खुल दे
जिसका ग्रह तिन दिया ताला कुंजी गुर सौ पाई यानक पाव करे नहीं पावे बिन सतगुर शरणाई क्योंकि चाबी गुरु दे कोल है गुरु ने अपनी अमानत पंज प्यारियां नूं सौंपती भी जेड़ा शौक दे नाल आएगा तुसी उहनूं इह चाबी दे दिओ अमृत दे कुंड तक उह पहुंच जाएगा क्योंकि रस्ते दे विच बहुत करड़े दरवाजे ने जिहड़े बंद करे ने उहदी राखी वास्ते काया नगर नगर गढ़ अंदर साचा वासा पुरगगन अंदर अस्थर थान सदा नरमायल आपे आप पाएगा अंतर कोट छजे हट नाले आपे लेवे बस माले बजर कपाट जड़े जड़ जाने गुर शब्दी कलाएगा जब पंज प्यारे ने शब्द देता ना गुरु का उस वेले बजर कपाट खुल जाने फिर की हुंदा अगला सफर शुरू हुंदा अंतर पीतर कोट गुहा कर जाए नौ घर थापे हुक्म रजाई अखां कान नक ए नौए दरवाजे थाप दिते हुण नहीं ए अपनी मर्जी कर दे बस विच आ गए अखां नहीं देखदियां पर त्रिया रूप ना पेखा नेत्र हुण नहीं देखदियां कबीर नीचे लोयन क्यों करो जाओ सब घट देखो पियो थाकिया गया ना अखां हुण वैगुरू दिसदा रूप नहीं दिसदा बगाना शब्द सुनदा है हुण नामे सुनदा है जो बोलत है मिर्ग मीन पंखेरू सो बिन हर जापत है नहीं होर हर हट भी तू तू करे बोले भलीवान क्योंकि थापे गए ठाक दिते हुण ए परमेश्वर नूं इह अनुभव करदे रसना जिहड़ी है स्वाद नाल गिद्धी हो जांदी रस नाल भर जांदी है हुण होर रस नहीं कुरस नहीं ओह चाहुंदी छड्ड दिंदी है सारे रस बिछड़ गए जिहड़े कुरस सीगे असली रस प्राप्त नासका दे अंदर देव सुगंधी पैदा होगी स्पर्श दे अंदर देव स्पर्श पैदा होगी ए सारे ही दरवाजे जिहड़े सी ठाके गए हुण अगे चलण नूं राह मिल गया क्योंकि यही दुखी करदे सी नौ घर देख जे कामण भूली बस अनूप ना पाई हुण सफर शुरू हो गया दरवाजा खुल गया अंदर चलिया गया नौ जिहड़े दरवाजे सी ठाके गए ਹੁਣ ਪਹੁੰਚ ਗਿਆ ਨੇੜੇ ਦਸਵੇਂ ਪੁਰਖ ਲੇਖ ਪਾਰੀ। ਦੁਨੀਆਂ ਦਾ ਮਾਲਕ ਅੰਦਰ ਬੈਠਾ ਪਾਰਾਵਾਰ ਤੋਂ ਰਹਿਤ, ਕਹਿੰਦੇ ਆਪੇ ਲੱਖ ਲਖਾਏਂਦਾ, ਕਿਉਂਕਿ ਪਰਵਾਨਾ ਮਿਲ ਗਿਆ ਇਸ ਜੀਵ ਨੂੰ, ਪਰਵਾਨਾ ਪਰਵਾਨਾ ਸਨਤ ਮਿਲ ਗਈ, ਐਂਟਰੀ ਮਿਲ ਗਈ। ਉਹ ਐਂਟਰੀ ਦਿਖਾਉਂਦਾ ਉਹ ਪਰਮੇਸ਼ਰ ਨੂੰ, ਪਰਮੇਸ਼ਰ ਨੇ ਦੇਖ ਲਿਆ ਵੀ ਗੁਰੂ ਨੇ ਇਹਨੂੰ ਚਾਬੀ ਦੇ ਦਿੱਤੀ ਤੇ ਚਾਬੀ ਦਿੱਤੀ ਹੋਈ ਹੈ, ਹੁਣ ਮੈਂ ਇਹਨੂੰ ਮੇਲ ਲਵਾਂ, ਫਿਰ ਆਪਣੇ ਆਪ ਇਹਨੂੰ ਮੇਲ ਲੈਂਦਾ ਹੈ। ਸੋ ਆਹ ਅੰਮ੍ਰਿਤ ਦੀ ਜਿਹੜੀ ਥਿਊਰੀ ਹੈ ਗੁਰੂ ਦਸ਼ਮੇਸ਼ ਪਿਤਾ ਨੇ ਅੰਮ੍ਰਿਤ ਦੀ ਲਿਆਂਦੀ ਤੇ ਸਦਾ ਹੀ ਗੁਰੂ ਦੀ ਜੋਤ ਕਾਇਮ ਰਹਿਣੀ ਹੈ ਪੰਜਾਂ ਦੇ ਅੰਦਰ। ਸੋ ਇਹ ਅੱਜ ਵਿਸਾਖੀ ਵਾਲਾ ਦਿਨ ਜੋ ਕੱਲ ਸੀ, ਇਸ ਦਿਨ ਸੰਸਾਰ ਨੂੰ ਇੱਕ ਨਵੀਂ ਸੋਚ, ਨਵੀਂ ਥਿਊਰੀ, ਨਵੀਂ ਬਾਤ, ਨਰੋਈ ਚੀਜ਼ ਦਿੱਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਅਕਾਲ ਪੁਰਖ ਦੀ ਆਪਣੀ ਬਾਣੀ, ਆਪਣਾ ਸ਼ਬਦ, ਆਪਣਾ ਕਾਨੂੰਨ ਹੈ, ਆਪ ਵਿੱਚੋਂ ਨਿਕਲ ਗਏ, ਉਹਨਾਂ ਦੇ ਲੜ ਲਾ ਦਿੱਤਾ ਵੀ ਹੁਣ ਸਿੱਖਾ ਤੂੰ ਜਾਣ, ਤੂੰ ਤੈਨੂੰ ਮੈਂ ਬਣਾ ਦਿੱਤਾ, ਵਾਹਿਗੁਰੂ ਜੀ ਕਾ ਖਾਲਸਾ, ਮੈਂ ਮੇਰਾ ਵੀ ਛੱਡ ਖੇੜਾ ਤੇ ਤੈਨੂੰ ਮੈਂ ਵਾਹਿਗੁਰੂ ਜੀ ਕਾ ਬਣਾਤਾ। ਹੁਣ ਵਾਹਿਗੁਰੂ ਜੀ ਦੀ ਕਦੇ ਹਾਰ ਨੀ ਅੱਜ ਤੱਕ ਹੋਈ, ਇਸ ਕਰਕੇ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਤੂੰ ਚੜ੍ਹਦੀ ਕਲਾ ਚ ਜੀਵਨ ਬਤੀਤ ਕਰੀ, ਭੈਂਦੀ ਕਲਾ ਚ ਨਾ ਆਈ, ਉਦਾਸ ਨਾ ਹੋਈ, ਚਿੰਤਾ ਚ ਨਾ ਆਈ। ਪਿਆਰਿਆ ਮੈਂ ਤੈਨੂੰ ਤੇਜ ਦੇਤਾ, ਜਬ ਲਗ ਰਹੇ ਖਾਲਸਾ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾ। ਜੇ ਕਿਤੇ ਇਹ ਕਰ ਰਿਹਾ ਬੁਰਕਾ ਸ਼ੇਰਦਾ ਤੇ ਅੰਦਰ ਗਧਾ ਬੋਲਦਾ, ਫੇਰ ਕਹਿੰਦੇ ਤੈਨੂੰ ਲੋਕ ਤੇਰੇ ਉੱਤੇ ਛੱਟ ਪਾ ਲੈਣਗੇ ਵੀ ਐਵੇਂ ਭੇਖੀ ਤੁਰਿਆ ਫਿਰਦਾ। ਡਰਾਈ ਨਾ ਲੋਕਾਂ ਨੂੰ, ਭੈ ਦੇਣਾ ਸਾਡਾ ਕੰਮ ਨੀ, ਭੈ ਕਾਹੂ ਕੋ ਦੇਤ ਨੈ ਭੈ ਮਾਨ। ਪਿਆਰ ਨਾਲ ਵਰਤੀ, ਜਿਹਨੂੰ ਤੂੰ ਮਿਲਣਾ ਚਾਹੁੰਦਾ ਉਹਦੇ ਮਿਲਣ ਦੀ ਕੁੰਜੀ ਹੈ, ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਪ੍ਰੇਮ ਕਿੱਥੇ ਕਰਾਂਗੇ, ਆ ਦੁਨੀਆਂ ਵਾਹਿਗੁਰੂ ਦਾ ਰੂਪ ਹੈ, ਇਹਦੇ ਨਾਲ ਪ੍ਰੇਮ ਕਰੋ, ਇਹਦੀ ਸੇਵਾ ਕਰੋ, ਨਿਸ਼ਕਾਮ ਹੋ ਕੇ ਇਹਦੀ ਸੇਵਾ ਦੇ ਵਿੱਚ ਜੁੜ ਜਾਓ। ਇਹ ਵਾਹਿਗੁਰੂ ਦੀ ਸੇਵਾ ਹੈ ਤੇ ਇਹ ਪਿਆਰ ਜਿਹੜਾ ਤੁਹਾਡਾ ਹੈ, ਚਾਹੇ ਦਵਾਈਆਂ ਰਾਹੀਂ ਕਰ ਰਹੇ ਹੋ, ਚਾਹੇ ਉਪਦੇਸ਼ਾਂ ਰਾਹੀਂ ਕਰ ਰਹੇ ਹੋ, ਚਾਹੇ ਸਕੂਲ ਬਣਾ ਬਣਾ ਕੇ ਕਰ ਰਹੇ ਹੋ, ਪਰ ਜਾਗ ਕੇ ਕਰੋ, ਸੌ ਕੇ ਨਾ ਕਰੋ। ਕੋਈ ਗੱਲ ਰਿਟੁਅਲ ਚ ਨਾ, ਰਿਟੁਅਲ ਨੂੰ ਨਾ ਮੁੱਖ ਮੰਨੋ, ਜੀਵਨ ਨੂੰ ਮੁੱਖ ਮੰਨੋ। ਜਦ ਅਸੀਂ ਇਸ ਤਰ੍ਹਾਂ ਕਰਾਂਗੇ ਫੇਰ ਜੋ ਗੁਰੂ ਮਹਾਰਾਜ ਦਾ ਸਾਨੂੰ ਦਿੱਤਾ ਹੋਇਆ ਉਪਦੇਸ਼ ਉਹ ਫਲੀਭੂਤ ਹੋਏਗਾ। ਜਿਹੜੇ ਕਹਿੰਦੇ ਨੇ ਵੀ ਤੁਸੀਂ ਅੰਮ੍ਰਿਤ ਛਕ ਲਿਆ ਬਸ ਹੁਣ ਛੁੱਟੀਆਂ, ਹੁਣ ਤਾਂ ਤੁਹਾਨੂੰ ਛੁੱਟੀ ਹੋ ਗਈ, ਹੁਣ ਨਹੀਂ ਤੁਸੀਂ 84 ਜਾਂਦੇ, ਕੌਣ ਕਹਿੰਦਾ? ਗੁਰੂ ਗ੍ਰੰਥ ਸਾਹਿਬ ਦਿਖਾਓ। ਪਹਿਲਾਂ ਤਾਂ ਇਹ ਨਹੀਂ ਪਤਾ ਵੀ ਅੰਮ੍ਰਿਤ ਕਾਸ ਨੂੰ ਕਿਹਾ। ਮੈਂ ਵੀ ਕਹਿੰਦਾ ਵੀ ਜਿਹੜਾ ਅੰਮ੍ਰਿਤ ਦੀ ਕੁੰਡ ਤੱਕ ਪਹੁੰਚ ਗਿਆ, ਅੰਮ੍ਰਿਤ ਪੀ ਅਮਰਾ ਭਗਤ, ਉਹ ਅਮਰ ਹੋ ਜਾਂਦਾ ਸਦਾ ਵਾਸਤੇ। ਲੇਕਿਨ ਉਹ ਅੰਮ੍ਰਿਤ ਅੰਦਰ ਹੈ, ਗੁਰੂ ਨੇ ਸ਼ਬਦ ਦੇ ਤਾ ਪਾਹੁਲ ਦੇ ਨਾਲ, ਉਹ ਸ਼ਬਦ ਨੇ ਤਰੱਕੀ ਕਰਕੇ ਸਾਨੂੰ ਅੰਮ੍ਰਿਤ ਦੇ ਕੁੰਡ ਤੱਕ ਲੈ ਜਾਣਾ। ਉੱਥੇ ਅਸੀਂ ਨਾਮ ਰੂਪੀ ਅੰਮ੍ਰਿਤ ਪੀਣਾ, ਜਿਹਨੇ ਨਾਮ ਰੂਪੀ ਅੰਮ੍ਰਿਤ ਪੀਤਾ ਉਹ ਮੁੜ ਕੇ ਜਨਮ ਮਰਨ ਚ ਹੀ ਆਉਂਦਾ। ਭੇਖ ਨੂੰ ਮਹਾਰਾਜ ਨੇ ਨਹੀਂ ਮੰਨਿਆ, ਲੋਕਾਂ ਵੇ ਹੌਸੂ ਵੀ ਸੂਆ ਬੇਸ ਕਰੀ, ਬੇਸੀ ਸੌ ਨਾ ਪਾਈ ਹੈ, ਉਹ ਕਰ ਬੇਸ ਰਹੀ ਬਣਾ ਲੈ ਜੇ ਜੇ ਬਣਾਉਣੇ। ਮਹਾਰਾਜ ਨੀ ਮੰਨਦੇ, ਗੁਰੂ ਸੰਦੇਸ਼ ਪਿਤਾ ਨੂੰ ਪੜ੍ਹ ਕੇ ਦੇਖੋ, ਉਹ ਤਾਂ ਮੰਨਦੇ ਹੀ ਨਹੀਂ ਹੈ। ਫੂਕ ਮਲਹਾਰੀ ਗਜ ਗਧਵਾ ਬਬੂਤ ਤਾਰੀ ਕਿਦੂਆ ਮਸਾਨ ਵਾਸ ਕਰਿਓ ਹੀ ਕਰ। ਉਹ ਬੀਕ ਬਿੱਤ ਮਹਾਰਾਜ ਨੇ ਐਸੇ ਲਿਖ ਦਿੱਤੇ ਕਿ ਉਹਦੇ ਵਿੱਚ ਕਿਤੇ ਖੜ ਨੂੰ ਥਾਵੇ ਨਹੀਂ ਲੱਭਦਾ। ਉਹਦੇ ਬਾਅਦ ਜਿਹੜਾ ਅਗਲਾ ਛੰਦ ਆਉਂਦਾ ਕਾਰੋਸ ਦਾ, ਉਹਦੇ ਚ ਫੇਰ ਨੀ ਖੜ ਨੂੰ ਥਾਂ ਲੱਭਦਾ ਵੀ ਖੜੀਏ ਕਿੱਥੇ। ਅਖੀਰ ਦੇ ਉੱਤੇ ਜਾ ਕੇ ਕਹਿੰਦੇ ਬਈ ਕੇਵਲ ਇੱਕ ਨਾਮ ਹੈ ਜਿਹਨੇ ਤੁਹਾਨੂੰ ਪਾਰ ਉਤਾਰਨਾ। ਅੰਗਨਾ ਅਧੀਨ ਕਾਮ ਕ੍ਰੋਧ ਮੇ ਪ੍ਰਵੀਨ, ਕਾਮ ਕ੍ਰੋਧ ਮੇ ਪ੍ਰਵੀਨ ਇੱਕ ਭਾਵਨਾ ਵਿਹੀਨ ਛੀਨ ਕੈਸੇ ਕੇ ਤਰਤ। ਗਿਆਨ ਤੋਂ ਔਰ ਭਾਵਨਾ ਤੋਂ ਬਿਨਾਂ ਨਹੀਂ ਤਰਿਆ ਜਾਂਦਾ। ਸੋ ਗੁਰੂ ਘਰ ਦੇ ਅੰਦਰ ਬਾਣੀ ਦੇ ਅੰਦਰ ਮੇਰਾ ਹੀ ਗਿਆਨ ਹੈ। ਬਾਣੀ ਪੜ੍ਹੋ, ਪਿਆਰ ਦੀ ਜ਼ਿੰਦਗੀ ਬਤੀਤ ਕਰੋ ਤੇ ਅੰਮ੍ਰਿਤ ਤਾਂ ਤੁਹਾਡੇ ਅੰਦਰ ਹੈ, ਉਸ ਅੰਮ੍ਰਿਤ ਤੱਕ ਪਹੁੰਚਣ ਦਾ ਯਤਨ ਕਰੋ। ਇਹ ਸਰੀਰ ਵਿੱਚ ਰਹਿੰਦੇ ਤੇ ਅਮਰਾ ਪਦ ਪ੍ਰਾਪਤ ਹੋ ਜਾਏਗਾ ਜਦੋਂ ਅਸੀਂ ਉਸ ਅੰਮ੍ਰਿਤ ਨੂੰ ਛਕ ਲਾਂਗੇ। ਸੋ ਉਹਦਾ ਜੋ ਪਹਿਲਾ ਸਟੈਪ ਹੈ ਉਹ ਪੰਜ ਪਿਆਰਿਆਂ ਤੋਂ ਸ਼ਬਦ ਲੈਣਾ ਹੈ ਵਿਧੀ ਪੂਰਵਕ, ਫੇਰ ਇਹ ਜਾ ਕੇ ਹੋਏਗਾ। ਕਿਉਂਕਿ ਨਾਮ ਜਿਹੜਾ ਆਪਣੇ ਆਪ ਤਾਂ ਚੱਲਦਾ ਹੀ ਨਹੀਂ ਹੈ। ਰਾਮ ਰਾਮ ਸਭ ਕੋ ਕਹੇ, ਕਹਿ ਰਾਮ ਨਾ ਹੋਏ। ਗੁਰ ਪ੍ਰਸ਼ਾਦੀ ਰਾਮ ਮਨ ਫਲ ਵਸੇ ਤਾਂ ਫਲ ਪਾਵੇ ਕੋਈ। राम कहन में भेद है ता मैं एक विचार, सोई राम सभा कह सोई कौतक है। माता लोई ने नाम राम कहा सी, तीन बारी कहना पिया उन्हें कोड़ी का रोग हटा था। कबीर साहब नाराज हो गए, कहते तू राम सबला लाता, कहती ना महाराज पहला राम कहा सी कि ए करोड़ा जन्मां दे पाप कटे जान, हर का नाम काटे कोट कर। दूसरा राम मैं कहा सी एदा शरीर रोगी है स्वस्थ हो जाए। तीसरा राम मैं मंत्र दिता ओदे हिरदे च राम दी जड़ लाती ताकि हुण ए मुड़ के पापां च प्रवृत्त ना हो। सो ए भेद है राम कहण दे अंदर अपने आप नगुरे दा सौ साल दा कीता होया जाप गुरु वाले दी घड़ी दे जाप तो घट फल रखदा। इस करके तरीका तो अपना ही पैना साहब सिंह जी, फिर गाह कमाई आपो अपनी है, चाहे कोई थोड़ा कर लो चाहे बहुता कर लो, एक जन्म दस जन्म भी जन्म सौ जन्म पता नहीं वाहगुरु की मेहर है। किन्ने जन्म धारण तो बाद एदी इल्यूजन दूर करे कोई मिल जावे पूरा तब हूं साध संगत ए पावे। फिरदे फिरदे नूं किते साधु की संगत मिल जावे, उस स्थान ते बहुत नाम है। असी बड़ा चीप कर लेने हैं भी जी बंदे कठे हुए ने जी, यह साध संगत है साध संगत है, साध तो एक भी नहीं बैठा इन्हां च, सारे माया दे बंदे बैठे ने। साध टोलो जो भी है भी साध की संगत, जिहड़ा बोलदा वह भी माया च इल्यूजन च बोल रहे हैं, भेद भेदवादी बातां कर रहे हैं। साध तो होया ना, वो तो बड़ी मुश्किल दे नाल महाराज ने सारी अष्टपदी च लिया भी कदे पंडित होके विख्यान करदा, कदे तीर्थां ते परमदा, कदे बड़े बड़े दान करदा, बड़िया किरिया करदा। फिरदे फिरदे नूं किसे जन्म दे अंदर किरपा होगी पुन कर्म जाग पे, कहिंदे कब हूं साध संगत ते पाव, उस स्थान ते बहुर नाल अंतर होए ज्ञान प्रकाश, उस स्थान का नहीं विनाश। मन तन नाम रते एक रंग, सदा बसे पार ब्रह्म के, ज्यो जन्मे जलाए खटाना त्यों ज्योति संग ज्योत समाना, मिट गए गबन पाए विश्राम नानक प्रभु के सतपुर। सो ए मंजिल है जो मैं आपके सामने रखी है, इस करके एदा विस्तार पूर्वक तीन दिन तो लगातार चल रहा है ताकि साडी समझ च आ जाए भी अमृत है कास नूं कहिंदे ने, ते एदा की फायदा है, किस तरह नाल असीं लिजाणा है। फिर यह है कि गुरसिखी के अंदर किन्ने किन्ने उच्चे पुरख सन, यह भी कहा जाता जी गुरु साहब ने, क्योंकि मैनू इस गल दे उते खेद हो जाता भी ऐसिया गल्लां कर दिंदे ने ना सिर ना पैर गुरमत उल्ट, पता ही नहीं लगता होर गल्लां कर दिंदे ने, ना आपनू ज्ञान लोकां नूं गुमराह कर दिंदे। गुमराह करन दा पाप जिहड़ा सिर ते चढ़दा, बोलन वाला जे एक शंका पैदा कर जावे ओदे उते बेअंत पाप तारी हो जांदे ने, क्योंकि गुमराह करता एक मनुख। सो सही तरीके नाल, क्योंकि सानू गुरु दशमेश पिता ने गुरु ग्रंथ साहब दे लड़ लाया, असी जिन्नी रोशनी रहनी है गुरु ग्रंथ साहब चो लैणा, असी लोकां दा कहा इतिहासां दा कहा नहीं मनना। इतिहास तां मेरे कोल ढेर लगे पए ने, दो रैक भरे पए ने इतिहासां दे, इको चीज नूं जद मैं चके देखदा हैरान हो जाना, अड्डो अड्ड अड्डो अड्ड भी कड़ी गल करिए। फिर आंदा है भी गल कोई नहीं करनी, जो कुछ गुरु की बाणी कहती है ओदे विचों लाइट लै, जेड़े ओदे नाल रलदी है वह गल ठीक है, जेड़ी रलदी नहीं ओनू छड़ दे। सो सानू गुमराह कर देणगे सारियां चीजा। सो ए गुरु की बाणी नूं ना छड्डियो साध संग जी, एदे उत्ते अकीदत रखो, एदी लाइट च चलो, फिर सानू अमृत अंदरों प्राप्त हो जाएगा, अमृत अवस्था सानू प्राप्त हो जाएगी, क्योंकि अमृत कहिंदे ही नाम नूं ने, नाम निध अमृत प्रभ का नाम, एदू ज्यादा की क्लैरिफिकेशन होवे, वो नाम ही अमृत है। लेकिन वह प्रोसैस है जिदे राही सानू लंघना ही पैना है, उस तरह लंघ के असी उस अमृत के कुंड ते पहुंचना। सो जिन्हू खोजते ने देवते नहीं मिलता देवत्या, क्योंकि गुरु नहीं उन्होंने को परफेक्ट गुरु नहीं है, परफेक्ट गुरु तो यह अमृत की दात मिलती है। सो यह विसाखी के बारे तीन फिल्मा बनिया ने, बेनतियां कीतियां विस्तार के नाल विचार के अपना जीवन पथ जिहड़ा है निर्धारित करो अते अपना जीवन सफल करो। हुण समां ज्यादा नहीं दिंदा, इत्थे ही मैं आनंद साहब पढ़ना है। ਹੈ ਰਾਮਚਲੀ ਵਾਲਾ ਤੀ
Thank you. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿੱਖੋ ਸ਼ਬਦ ਪਿਆਰਿਓ, ਜਨਮ ਮਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਵਾਹਿਗੁਰੂ ਸਾਹਿਬ ਜੀ, ਬਲਾਵਨ ਮਹਲਾ ਪੰਜਵਾਂ, ਦੋਸ ਨਾ ਕਾਉ ਦੀਜੀ ਹੈ, ਪਰ ਆਪਣਾ ਧਿਆਈ ਹੈ। ਜਿਤ ਸੇਵੈ ਸੁਖ ਹੋਏ ਕਨਾ, ਮਨ ਸੋਈ ਗਾਈਐ। ਦੋਸ਼ ਨਾ ਕਾਮੂ ਦੀਜੀਐ, ਪ੍ਰਭ ਆਪਣਾ ਧਿਆਈਐ। ਜਿਤ ਸੇਵੈ ਸੁਖ ਹੋਏ ਕਨਾ, ਮਨ ਸੋਈ ਗਾਈਐ। ਕਹੀਐ ਕਾਏ ਪਿਆਰੇ ਤੁਝ ਬਿਨਾ, ਤੁਮ ਦਿਆਲ ਸਵਾਮੀ ਸਭ ਅਵਗਣ ਹਮਾਰਾ। ਜਿਉਂ ਤਿਉਂ ਰਾਖੋ ਤਿਉਂ ਰਹਾ, ਅਬ ਨਹੀਂ ਚਾਰਾ। ਨੇ ਧਰਿਆ ਧਰ ਤੇਰੀਆ, ਇੱਕ ਨਾਮ ਆਧਾਰਾ। ਜੋ ਤੁਮ ਕਰੋ ਸੋਈ ਭਲਾ, ਮਨ ਲੇਤਾ ਮੁਕਤਾ। ਸਰਲ ਸਮਗਰੀ ਤੇਰੀਆ, ਸਭ ਤੇਰੀ ਜੁਗਤਾ। ਚਰਨ ਪਖਾਰੋ ਕਰ ਸੇਵਾ, ਜੇ ਠਾਕੁਰ ਭਾਵੈ। ਓ ਕਿਰਪਾਲ ਦਿਆਲ ਪ੍ਰਭ, ਨਾਨਕ ਗੁਣ ਗਾਵੈ। ਚਰਨ ਪਖਾਰੋ ਕਰ ਸੇਵਾ, ਜੇ ਠਾਕੁਰ ਭਾਵੈ। ਕਿਰਪਾਲ ਦਿਆਲ ਪ੍ਰਭ, ਨਾਨਕ ਗੁਣ ਗਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।